ਚੜਨ ਵਾਲੇ ਹੋ ਹੱਕਾਂ ਦੀ ਪੇਟੀ ਉੱਤੇ ਤੁਹਾਨੂੰ ਸ਼ਰਧਾ ਦੇ ਫੁੱਲ ਚੜਾਉਣ ਲੱਗਿਆ ਤੁਹਾਡੀ ਯਾਦ ਵਿੱਚ ਬੈਠ ਕੇ ਦੋ ਘੜੀਆਂ ਬਹਾਨ ਲੱਗਿਆ ਤੁਹਾਨੂੰ ਮਿਲੂ ਹੁੰਗਾਰਾ ਸੰਸਾਰ ਵਿੱਚੋਂ ਮੁੱਢ ਬੰਨਿਆ ਤੁਸੀਂ ਕਹਾਣੀਆਂ ਦਾ ਸੌਂ ਖਾਂਦੇ ਹਾਂ ਅਸੀਂ ਜਵਾਨੀਆਂ ਦੀ ਮੁੱਲ ਤਾਰਾਂਗੇ ਅਸੀਂ ਕੁਰਬਾਨੀਆਂ ਜਿੱਥੇ ਗਏ ਹੋ ਅਸੀਂ ਵੀ ਆਏ ਜਾਣੋ ਤੇ ਬਲਦੀ ਚਿਖਾ ਹੁਣ ਠੰਡੀ ਨਾ ਹੋਣ ਦੇਣੀ ਗਰਮ ਰੱਖਾਂਗੇ ਦੌਰ ਕੁਰਬਾਨੀਆਂ ਦਾ ਲਹਿਰ ਹੱਕਾਂ ਦੀ ਰੰਡੀ ਨਾ ਹੋਣ ਦੇਣੀ ਖੇਡਣ ਜਾਣ ਦੇ ਇੱਕ ਅੰਦਰ ਤੇ ਸ੍ਰੀ ਜ਼ੁਲਮ ਦੀ ਝੰਡੀ ਨਾ ਹੋਣ ਦੇਣੀ ਸਾਮਰਾਜ ਦੀ ਮੰਡੀ ਜੇ ਹਿੰਦ ਬਣਿਆ ਤਾਂ ਇਹ ਲੋਕਾਂ ਦੀ ਮੰਡੀ ਨਾ ਹੋਣ ਦੇਣੀ ਐਵੇਂ ਭਰਮ ਹੈ ਸਾਡਿਆਂ ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ ਕਿ ਅਸੀਂ ਹੋਵਾਂਗੇ ਬਦਲੇ ਲਏ ਤੋਂ ਵੀ ਜਿਹੜੀ ਟੁੱਟਣੀ ਨਾ ਐਡੀ ਲੰਮੀ ਏ ਸਾਡੀ ਕਤਾਰ।
ਦੋਸਤੋ ਤੁਸੀਂ ਸੁਣਨ ਜਾ ਰਹੇ ਹੋ ਪ੍ਰੋਗਰਾਮ ਰੇਡੀਓ ਇਨਕਲਾਬ ਮੇਰੇ ਨਾਲ ਯਾਨੀ ਅਨੂ ਨਾਲ ਅਤੇ ਮੇਰੇ ਨਾਲ ਸਟੂਡੀਓ ਚ ਭਾਰਤੀ ਜੀ ਔਰ ਸਾਥੀ ਨਛੱਤਰ ਸਿੰਘ ਵੀ ਮੌਜੂਦ ਨੇ ਤੋ ਜਲਦ ਹੀ ਉਹਨਾਂ ਨਾਲ ਵੀ ਅਸੀਂ ਜੁੜ ਜਾਵਾਂਗੇ। ਅੱਜ ਦਿਨ ਸੋਮਵਾਰ 21 ਜਨਵਰੀ 2019 ਵਾਲੇ ਦਿਨ ਤੁਹਾਡਾ ਔਰ ਸਾਡਾ ਸਾਥ ਇੱਕ ਵਾਰੀ ਫਿਰ ਬਣ ਗਿਆ ਔਰ ਇਹ ਸਾਥ ਠੀਕ 6:30 ਵਜੇ ਤੱਕ ਚੱਲਦਾ ਰਹੇਗਾ ਪਲੈਨਟ 104.6 FM ਦੇ ਮਾਧਿਅਮ ਤੋਂ। ਅੱਜ ਦੇ ਪ੍ਰੋਗਰਾਮ ਵਿੱਚ ਸਾਡੇ ਦੋ ਬੁਲਾਰੇ ਰਹਿਣਗੇ ਪੰਜਾਬ ਭਾਰਤ ਤੋਂ। ਪਹਿਲੇ ਅਸੀਂ ਗੱਲਬਾਤ ਕਰਾਂਗੇ ਸਾਥੀ ਹਰਦੀਪ ਟੋਡਰਪੁਰ ਨਾਲ ਸਾਂਝਾ ਅਧਿਆਪਕ ਮੋਰਚਾ ਤੋਂ ਔਰ ਹਰਦੀਪ ਟੋਡਰਪੁਰ ਪ੍ਰੈਜ਼ੀਡੈਂਟ ਨੇ ਜਿਹੜੀ ਟੀਚਰਸ ਦੀ ਯੂਨੀਅਨ ਹੈ SSA ਰਮਸਾ ਯੂਨੀਅਨ ਉਹਦੇ ਪ੍ਰਧਾਨ ਨੇ ਤੋ ਅਸੀਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਅਧਿਆਪਕਾਂ ਦਾ ਜਿਹੜਾ ਸੰਘਰਸ਼ ਹੈ ਪੰਜਾਬ ਵਿੱਚ ਉਹਨੂੰ ਕਵਰ ਕਰਦੇ ਆਏ ਹਾਂ ਤੋ ਅੱਜ ਵੀ ਅਸੀਂ ਸਾਥੀ ਹੋਰਾਂ ਕੋਲੋਂ ਜਾਣਕਾਰੀ ਲਵਾਂਗੇ ਕਿ ਇਸ ਵਕਤ ਕੀ ਸਥਿਤੀ ਹੈ ਔਰ ਆਉਣ ਵਾਲੇ ਦਿਨਾਂ ਚ ਕਿਸ ਤਰ੍ਹਾਂ ਦੇ ਰੋਸ ਪ੍ਰਦਰਸ਼ਨ ਹੋਣ ਜਾ ਰਹੇ ਨੇ ਟੀਚਰਸ ਜਿਨ੍ਹਾਂ ਨੂੰ ਕਿ ਰੈਗੂਲਰਾਈਜ਼ ਨਹੀਂ ਕੀਤਾ ਜਾ ਰਿਹਾ ਕੰਟਰੈਕਟਸ ਤੇ ਰੱਖਿਆ ਜਾ ਰਿਹਾ ਔਰ ਜਿਹੜਾ ਪ੍ਰੈਸ਼ਰ ਉਹਨਾਂ ਤੇ ਇਸ ਤਰ੍ਹਾਂ ਦਾ ਪਾਇਆ ਜਾ ਰਿਹਾ ਕਿ ਉਹਨਾਂ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਬਦਲੀ ਕਰਵਾ ਦਿੱਤੀ ਜਾਂਦੀ ਹੈ ਔਰ ਅਗਰ ਪੱਕੇ ਹੋਣਾ ਹੈ ਤਾਂ ਤਨਖਾਹ ਮੇਰਾ ਖਿਆਲ ਹੈ ਕਰੀਬ 50,000 ਤੇ ਨੇੜੇ ਤੇੜੇ ਜਿਨ੍ਹਾਂ ਦੀ ਤਨਖਾਹ ਹੈ ਉਹਨੂੰ 15,000 ਕਰ ਦਿੱਤਾ ਜਾਂਦਾ ਹੈ ਘਟਾ ਕੇ। ਤੋ ਇਹ ਸਾਰੀਆਂ ਗੱਲਾਂ ਪਿਛਲੇ ਸਮੇਂ 'ਚ ਅਸੀਂ ਕਾਫੀ ਵਿਸਥਾਰ ਨਾਲ ਕਰ ਚੁੱਕੇ ਹਾਂ ਤੋ ਅੱਜ ਹਰਦੀਪ ਟੋਡਰਪੁਰ ਹੋਰਾਂ ਨਾਲ ਇੱਕ ਵਾਰ ਫਿਰ ਗੱਲਬਾਤ ਕਰਾਂਗੇ ਜਾਣਕਾਰੀ ਲਵਾਂਗੇ ਅਪਡੇਟ ਲਵਾਂਗੇ। ਉਸ ਤੋਂ ਬਾਅਦ ਜਿਹੜੇ ਸਾਡੇ ਦੂਸਰੇ ਬੁਲਾਰੇ ਹੋਣਗੇ ਰਮਿੰਦਰ ਪਟਿਆਲਾ ਜਿਹੜੇ ਕਿ ਨੌਜਵਾਨ ਭਾਰਤ ਸਭਾ ਤੋਂ ਨੇ ਉਹਨਾਂ ਨਾਲ ਵੀ ਮੇਰਾ ਖਿਆਲ ਭਾਰਤੀ ਜੀ ਇਸੇ ਵਿਸ਼ੇ ਤੇ ਹੀ ਉਹਨਾਂ ਨਾਲ ਵੀ ਗੱਲਬਾਤ ਹੋਏਗੀ ਸਾਡੀ
ਉਹਨਾਂ ਨਾਲ ਅਨੂ ਜੀ ਜਿਹੜਾ ਐਜੂਕੇਸ਼ਨ ਦਾ ਜਿਹੜਾ ਆਪਣੇ ਨਵਉਦਾਰਵਾਦ ਦਾ ਥੋੜੇ ਵੱਡੇ ਲੈਵਲ ਦੇ ਉੱਪਰ
ਕਮਰਸ਼ੀਅਲਾਈਜ਼ੇਸ਼ਨ ਔਰ ਪ੍ਰਾਈਵੇਟਾਈਜ਼ੇਸ਼ਨ ਜਿਹੜਾ ਹੋ ਰਿਹਾ ਠੀਕ ਹੈ
ਥੋੜਾ ਉਹਨੂੰ ਵਿਸ਼ਾਲ ਰੂਪ ਚ ਦੇਖਣ ਦੀ ਕੋਸ਼ਿਸ਼
ਠੀਕ ਹੈ ਠੀਕ ਹੈ। ਤੋ ਮਸਲਾ ਜਿਹੜਾ ਹੈ ਉਹ ਜੁੜਿਆ ਹੋਇਆ ਹੈ ਸਾਡੇ ਅਧਿਆਪਕਾਂ ਦੇ ਮਸਲੇ ਦੇ ਨਾਲ ਹੀ ਕਿਉਂਕਿ ਅਗਰ ਵਿਦਿਆ ਦਾ ਅਗਰ ਇਸ ਤਰ੍ਹਾਂ ਜਿਹੜਾ ਨਿੱਜੀਕਰਨ ਔਰ ਬਾਜ਼ਾਰੀਕਰਨ ਕਰ ਦਿੱਤਾ ਜਾਏਗਾ ਤੋ ਸਰਕਾਰੀ ਸਕੂਲ ਹੀ ਨਹੀਂ ਰਹਿਣਗੇ ਤੋ ਸਰਕਾਰੀ ਅਧਿਆਪਕ ਨੇ ਜਿਹੜੇ ਸਾਡੇ ਉਹਨਾਂ ਲਈ ਰੁਜ਼ਗਾਰ ਜਿਹੜੇ ਨੇ ਹੋਰ ਮੁਸ਼ਕਲ ਹੋ ਜਾਣਗੇ।
ਅਸਲ ਦੇ ਵਿੱਚ ਜਦੋਂ ਆਪਣੀਆਂ ਇੰਟਰਵਿਊ ਖਤਮ ਹੋਈਆਂ ਉਸ ਤੋਂ ਬਾਅਦ ਸਾਥੀ ਉਗਰਾਹਾਂ ਦੀ ਜੋਗਿੰਦਰ ਸਿੰਘ ਉਗਰਾਹਾਂ ਦਾ ਜਿਹੜੇ ਡੀ ਸੀ ਦੇ ਦਫ਼ਤਰਾਂ ਅੱਗੇ ਧਰਨੇ ਦਿੱਤੇ ਜਾ ਰਹੇ ਨੇ ਕਿਸਾਨਾਂ ਵੱਲੋਂ, ਉਹਨਾਂ ਦਾ ਲੈਕਚਰ ਵੀ ਬਹੁਤ ਕਮਾਲ ਦਾ ਕਿਉਂਕਿ ਇਹ ਸਾਰੇ ਜਿਹੜੇ ਮਸਲੇ ਨੇ ਆਪਸ ਦੇ ਵਿੱਚ ਰਿਲੇਟਡ ਨੇ, ਚਾਹੇ ਉਹ ਕਿਸਾਨਾਂ ਦਾ ਹੋਵੇ ਚਾਹੇ ਟੀਚਰ ਦਾ, ਸੋ ਇਹ ਲੜਾਈ ਇਕੱਠੀ ਹੈ।
ਔਰ ਉਹ ਲੈਕਚਰ ਜਿਹੜਾ ਅਸੀਂ ਸੁਣਿਆ ਸਾਥੀ ਜੋਗਿੰਦਰ ਸਿੰਘ ਉਗਰਾਹਾਂ ਹੋਰਾਂ ਦਾ, ਉਹ ਬੜੇ ਵਧੀਆ ਤਰੀਕੇ ਨਾਲ ਸਾਰੇ ਮਸਲਿਆਂ ਨੂੰ ਆਪਸ ਚ ਜੋੜਦੇ ਨੇ ਕਿ ਜਿਹੜਾ ਇੱਕ ਸਾਡਾ ਦੁਸ਼ਮਣ ਹੈ, ਜਿਹੜੀ ਜੜ ਹੈ, ਉਹ ਇੱਕੋ ਹੀ ਹੈ ਇਹਨਾਂ ਸਾਰਿਆਂ ਮਸਲਿਆਂ ਦੀ। ਇਹ ਇੱਕ ਅਸੀਂ ਸਿਮਟਮ ਕਹਿ ਸਕਦੇ ਹਾਂ ਵੱਡੀ ਪ੍ਰੋਬਲਮ ਦੇ ਜਿਹੜੇ ਸਾਡੇ ਸਾਹਮਣੇ ਉੱਭਰ ਕੇ ਆਉਂਦੇ ਨੇ।
ਮੇਰਾ ਖਿਆਲ ਜਿਹੜੇ ਪੰਜਾਬ ਦੇ ਕਿਸਾਨਾਂ ਨੇ ਬਿਲਕੁਲ ਜੜ ਤੋਂ ਜਿਹੜੀ ਜਾੜਾ ਫੜੀ ਆ, ਜਿਹੜੀ ਬੈਂਕਾਂ ਦਾ ਜਿਹੜਾ ਦੁਨੀਆਂ ਦੇ ਉੱਪਰ ਗਰੋਪ ਹੈ ਨਾ,
ਲੀਡ ਬੈਂਕ ਨੇ ਜਿਹੜੇ ਉਹਨਾਂ ਦਾ
ਬੈਂਕ ਦਾ, ਸੋ ਜ਼ਰੂਰ ਇਹ ਤੇ ਗੱਲਬਾਤ ਕਰਾਂਗੇ
ਜੀ ਬਿਲਕੁਲ। ਔਰ ਉਸ ਤੋਂ ਬਾਅਦ ਅਗਰ ਸਮਾਂ ਬਚਿਆ ਉਹਦੇ ਮੁਤਾਬਕ ਸਾਡੀ ਜਿਹੜੀ ਜਨਰਲ ਇੱਕ ਵਾਰਤਾਲਾਪ ਜਾਂ ਡਿਸਕਸ਼ਨ ਕਮੈਂਟਰੀ ਅਸੀਂ ਕਰਦੇ ਹਾਂ ਵੱਖਰੇ ਵੱਖਰੇ ਇਸ਼ੂਜ਼ ਤੇ ਜਾਂ ਮੈਟਰਸ ਤੇ, ਉਹ ਸਮੇਂ ਮੁਤਾਬਕ ਅਸੀਂ ਦੇਖਾਂਗੇ ਅੱਜ ਕਿੰਨਾ ਕੁ ਸਮਾਂ ਬਚਦਾ, ਕਿਉਂਕਿ ਇਸ ਵਕਤ ਆਮ ਆਦਮੀ ਪਾਰਟੀ ਨੇ ਫਿਰ ਪੰਜਾਬ ਵੱਲ ਨੂੰ ਰੁਖ ਕੀਤਾ। ਤੋ ਉਹਨਾਂ ਦੀ ਕੱਲ ਅਸੀਂ ਇੱਕ ਸਪੀਚ ਜਾਂ ਇੱਕ ਸਮਾਗਮ ਕੋਈ ਸੀਗਾ ਇਕੱਠ ਕਿਤੇ ਬਰਨਾਲੇ ਵਿੱਚ ਸੀਗਾ ਸ਼ਾਇਦ, ਉਹਦੇ ਚ ਜਿਹੜੇ ਜਿਹੜੇ ਬੁਲਾਰੇ ਜੋ ਕੁਛ ਬੋਲ ਰਹੇ ਸੀਗੇ ਉਹ ਕਾਫੀ ਬਚਕਾਨਾ ਜਿਹਾ ਔਰ ਹਾਸੋਹੀਣਾ ਲੱਗ ਰਿਹਾ ਸੀ।
ਭਗਤ ਸਿੰਘ ਦਾ ਨਾਮ ਵਰਤਣ ਨੂੰ ਹਟਦੇ ਨਹੀਂ ਕਮਲੇ ਨਾ,
ਹਾਂਜੀ ਇਨਕਲਾਬ ਜ਼ਿੰਦਾਬਾਦ ਬਾਰ ਬਾਰ ਜੀ। ਤੋ ਉਹਦੇ ਤੇ ਅਗਰ ਸਮਾਂ ਰਿਹਾ ਅੱਜ ਗੱਲ ਕਰਾਂਗੇ, ਨਹੀਂ ਤੇ ਆਉਂਦੇ ਪ੍ਰੋਗਰਾਮਾਂ ਚ ਜ਼ਰੂਰ ਅਸੀਂ
ਜ਼ਰੂਰ
ਨਜ਼ਰ ਬਣਾਈ ਰੱਖਾਂਗੇ।
ਅਨੂ ਜੀ ਇੱਕ ਮੈਂ ਹੋਰ ਸਰੋਤਿਆਂ ਨਾਲ ਗੱਲ ਸਾਂਝੀ ਕਰਨਾ, ਅੱਜ ਸ਼ਾਇਦ ਅਸੀਂ ਨਹੀਂ ਇਹ ਟੋਪਿਕ ਕਰ ਸਕਾਂਗੇ ਕਿਉਂਕਿ ਮੇਰੇ ਵਾਸਤੇ ਇਹ ਇੱਕ ਬਹੁਤ ਕੀ ਕਹਿੰਦੇ ਬਹੁਤ ਰੈਵੋਲੂਸ਼ਨਰੀ ਟੌਪਿਕ ਮੇਰੇ ਸਾਹਮਣੇ ਆਇਆ ਆਪਣੇ ਸਾਥੀ ਨੇ ਕ੍ਰਿਸ ਹੈਜਸ, ਉਹਨਾਂ ਦਾ ਜਿਹੜਾ ਆਰ ਟੀ ਦੇ ਉੱਪਰ ਸ਼ੋਅ ਹੈਗਾ, ਉਹਦੇ ਉੱਪਰ ਉਹਨਾਂ ਦੀ ਇੰਟਰਵਿਊ ਸੀਗੀ ਮਾਈਕਲ ਹਡਸਨ ਨਾਲ, ਇਹ ਇਕੋਨੋਮਿਸਟ ਨੇ ਪ੍ਰੋਫੈਸਰ ਮਾਈਕਲ ਹਡਸਨ, ਮੈਨੂੰ ਹੁਣ ਯਾਦ ਭੁੱਲ ਗਿਆ ਅਮੈਰੀਕਾ ਦੇ ਕਿਹੜੇ ਸਟੇਟ ਦੇ ਵਿੱਚੋਂ, ਤੇ ਉਹਨਾਂ ਦੀ ਜਿਹੜੀ ਉਹਨੂੰ ਜੀ ਕਿਤਾਬ ਹੈਗੀ ਹੈ ਐਂਡ ਫੋਰਗਿਵ ਦੈਮ ਦੇਅਰ ਡੈਟਸ, ਤੇ ਉਹ ਬੇਸਿਕਲੀ ਉਹਦੇ ਵਿੱਚ ਉਹਨੂੰ ਜੀ ਸਭ ਤੋਂ ਜਿਹੜੀ ਰੌਚਕ ਗੱਲ ਇਹ ਹੈ ਕਿ ਅੱਜ ਤੋਂ ਸਦੀਆਂ ਪਹਿਲਾਂ ਜਦੋਂ ਜੀਸਸ ਕ੍ਰਾਈਸਟ ਦਾ ਜੀਸੂ ਮਸੀਹ ਦਾ ਟਾਈਮ ਚੱਲਦਾ ਪਿਆ, ਬੇਬੀਲੋਨ ਦੀ ਜਿਹੜੀ ਸਭਿਅਤਾ ਚੱਲਦੀ ਪਈ ਆ, ਸੁਮੇਰੀਆ ਦੀ ਸਭਿਅਤਾ ਚੱਲਦੀ ਪਈ ਆ, ਗ੍ਰੀਸ ਵਾਲਿਆਂ ਦੀ ਜਿਹੜੀ ਆਪਣੀ ਸਭਿਅਤਾ ਚੱਲਦੀ ਪਈ ਹੈ, ਔਰ ਉਸ ਰਾਜਾ ਸ਼ਾਹੀ ਦੇ ਵਿੱਚ ਵੀ ਉਹਨਾਂ ਨੇ ਉਸ ਟਾਈਮ ਦੇ ਉੱਪਰ ਗੱਲ ਸਮਝੀ ਹੋਈ ਸੀਗੀ ਕਿ ਇੱਕ ਟਾਈਮ ਤੋਂ ਬਾਅਦ ਜਿੰਨਾ ਵੀ ਤੁਹਾਡਾ ਕਰਜ਼ਾ ਆ ਉਹਦੇ ਤੇ ਲੀਕ ਮਾਰਨੀ ਪਊਗੀ, ਔਰ ਬਹੁਤ ਹੀ ਕਮਾਲ ਦੀ ਉਹਨਾਂ ਨੇ ਜਿਹੜੇ ਫੈਕਟ ਕੱਢ ਕੇ ਲਿਆਏ ਆ। ਔਰ ਅਸੀਂ ਪਹਿਲੇ ਪ੍ਰੋਗਰਾਮ ਦੇ ਵਿੱਚ ਅਸੀਂ ਜਦੋਂ ਅਸੀਂ ਰਿਲੀਜੀਅਸ ਧਾਰਮਿਕ ਕਮਿਊਨਿਜ਼ਮ ਦੀ ਗੱਲ ਕੀਤੀ ਸੀ, ਅਸੀਂ ਮਹਾਵੀਰ ਜੈਨ ਦੀ ਗੱਲ ਕੀਤੀ ਸੀ, ਉਹਨਾਂ ਦੇ ਪ੍ਰਾਈਵੇਟ ਪ੍ਰੋਪਰਟੀ ਬਾਰੇ ਕੀ ਵਿਚਾਰ ਸੀ, ਉਹ ਵੀ ਸਾਡੇ ਹਿੰਦੁਸਤਾਨ ਦਾ ਵੀ ਇਹੋ ਜਿਹਾ ਇਤਿਹਾਸ ਹੈਗਾ ਆ। ਸੋ ਆਉਂਦੇ ਸਮੇਂ ਦੇ ਵਿੱਚ ਉਹ ਕਿਤਾਬ ਪੜ੍ਹ ਕੇ ਜਾਂ ਹੋਰ ਉਹਨਾਂ ਦੇ ਲੈਕਚਰ ਸੁਣ ਕੇ ਅਸੀਂ ਜ਼ਰੂਰ ਇਹ ਸਰੋਤਿਆਂ ਨਾਲ ਸਾਂਝੀ ਕਰਨਾ ਚਾਹਾਂਗੇ ਕਿ ਇਹ ਕਿੰਨਾ ਕੁ ਜ਼ਰੂਰੀ ਹੈ ਕਰਜ਼ਿਆਂ ਦੇ ਉੱਪਰ ਲੀਕ ਮਾਰਨਾ, ਇਹ ਸੋਸਾਇਟੀ ਚੱਲ ਨਹੀਂ ਸਕਦੀ ਇਸ ਤੋਂ ਬਿਨਾ
ਜੀ। ਤੋ ਦੋਸਤੋ ਇਸ ਤਰ੍ਹਾਂ ਹੀ ਤੁਸੀਂ ਪ੍ਰੋਗਰਾਮ ਸੁਣਦੇ ਰਹਿਣਾ, ਅਸੀਂ ਆਪਣੇ ਪਹਿਲੇ ਬੁਲਾਰੇ ਨਾਲ ਸੰਪਰਕ ਕਰਕੇ ਦੁਬਾਰਾ ਤੁਹਾਡੇ ਨਾਲ ਜੁੜ ਜਾਵਾਂਗੇ।
ਸੋਚਾਂ ਤੋਂ ਜੇ
ਸਾਰੇ ਸਰੋਤਿਆਂ ਦਾ ਇੱਕ ਵਾਰ ਫਿਰ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨਕਲਾਬ ਵਿੱਚ। ਦੋਸਤੋ, ਇਸ ਵਕਤ ਫੋਨ ਲਾਈਨ ਤੇ ਸਾਡੇ ਨਾਲ ਪੰਜਾਬ ਤੋਂ ਹੋ ਗਏ ਨੇ ਸਾਥੀ ਹਰਦੀਪ ਟੋਡਰਪੁਰ, ਜਿਹੜੇ ਕਿ ਪ੍ਰਧਾਨ ਨੇ SSA ਰਮਸਾ ਯੂਨੀਅਨ ਦੇ, ਔਰ ਸਾਂਝਾ ਅਧਿਆਪਕ ਮੋਰਚਾ ਚ ਉਹਨਾਂ ਦੀ ਬਹੁਤ ਵਧੀਆ ਲੀਡ ਹੈ, ਤੋ ਉਹਨਾਂ ਕੋਲੋਂ ਅਸੀਂ ਅਪਡੇਟ ਲੈਣ ਜਾ ਰਹੇ ਹਾਂ।
ਸਾਥੀ ਜੀ, ਸਵਾਗਤ ਹੈ ਤੁਹਾਡਾ ਰੇਡੀਓ ਇਨਕਲਾਬ ਤੇ। ਹਾਂਜੀ, ਸਾਥੀ ਜੀ, ਗੱਲਬਾਤ ਸ਼ੁਰੂ ਕਰਦੇ ਹਾਂ ਕਿ 1-2 December ਨੂੰ ਜਿਹੜੇ ਆਪਣੇ ਐਜੂਕੇਸ਼ਨ ਮਿਨਿਸਟਰ ਨੇ ਪੰਜਾਬ ਦੇ OP ਸੋਨੀ, ਜਿਹੜੇ ਤੁਹਾਡੇ ਨਾਲ ਬਹਿ ਕੇ ਇਹਨਾਂ ਨੇ ਵਾਅਦੇ ਕੀਤੇ ਸੀਗੇ, ਉਹ ਵਾਅਦੇ ਕਿੱਥੇ ਤੱਕ ਪਹੁੰਚਿਆ, ਔਰ ਜਿਹੜਾ ਸੰਘਰਸ਼ ਨੂੰ ਦਬਾਉਣ ਵਾਸਤੇ ਕਿਹੋ ਜਿਹੀਆਂ ਸਾਜ਼ਿਸ਼ਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ, ਤੇ ਸੰਘਰਸ਼ ਇਸ ਟਾਈਮ ਕਿਹੜੇ ਮੋੜ ਤੇ ਖੜਾ ਆ, ਇਹ ਸਾਡੇ ਸਰੋਤਿਆਂ ਦੇ ਨਾਲ ਅਧਿਆਪਕ ਸੰਘਰਸ਼ ਮੋਰਚਾ ਕਿਹੜੇ ਮੋੜ ਤੇ ਖੜਾ ਆ, ਇਹ ਸਾਡੇ ਸਰੋਤਿਆਂ ਨਾਲ ਸਾਂਝ ਪਾਓ।
ਹਾਂਜੀ, ਅਸੀਂ ਦੱਸ ਦੇਣਾ ਚਾਹੁੰਦੇ ਹਾਂ ਕਿ 1 December ਨੂੰ ਜਦੋਂ ਸਿੱਖਿਆ ਮੰਤਰੀ ਪਟਿਆਲੇ ਧਰਨੇ ਦੇ ਵਿੱਚ ਆ ਕੇ ਐਲਾਨ ਕਰਕੇ ਗਏ ਸੀ, ਕੁਛ ਉਹਨਾਂ ਐਲਾਨਾਂ ਦੇ ਵਿੱਚ ਸਭ ਤੋਂ ਜਿਹੜਾ ਮੁੱਖ ਸੀ, ਜਿਹੜਾ ਜਿਹਨੂੰ ਲੈ ਕੇ ਪੰਜਾਬ ਚ ਮਾਹੌਲ ਗਰਮਾਇਆ, ਉਹ ਇਹ ਸੀ ਕਿ ਜਿਹੜੇ ਤਨਖਾਹ ਕਟੌਤੀ ਕੀਤੀ ਗਈ ਹੈ SSA ਰਮਸਾ ਆਦਰਸ਼ ਤੇ ਮਾਡਲ ਸਕੂਲਾਂ ਦੇ ਟੀਚਰਾਂ ਦੇ, ਉਸ ਤਨਖਾਹ ਕਟੌਤੀ ਦੇ ਮਾਮਲੇ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਕਰਵਾ ਕੇ ਰਿਵਿਊ ਕੀਤਾ ਜਾਊਗਾ 15 ਦਿਨਾਂ ਦੇ ਵਿੱਚ ਵਿੱਚ। ਦੂਜਾ ਐਲਾਨ ਸੀ ਕਿ 5178 ਵਾਲੇ ਟੀਚਰ ਤੇ 3 ਸਾਲ ਪੂਰੇ ਹੋਣ ਤੇ, 2017 3 ਸਾਲ ਪੂਰੇ ਹੋ ਗਏ ਸੀ, ਇਹ ਐਲਾਨ ਉਹਨਾਂ ਨੇ ਕੀਤਾ ਸੀ ਕਿ 2017 ਤੋਂ ਹੀ ਉਹਨਾਂ ਨੂੰ ਰੈਗੂਲਰ ਮੰਨ ਲਿਆ ਜਾਊਗਾ, ਪਰ ਤਨਖਾਹ ਹੈਗੀ ਹੈ ਉਹ 2017 ਦੀ ਬਜਾਏ 1 January 2019 ਤੋਂ ਉਹਨਾਂ ਨੂੰ ਦਿੱਤੀ ਜਾਊਗੀ। ਇਸ ਤੇ ਉਹਨਾਂ ਦੀ ਜਥੇਬੰਦੀ ਸਹਿਮਤ ਸੀ 5178 ਵਾਲਿਆਂ ਦੀ। ਤੀਜਾ ਐਲਾਨ ਸੀ ਕਿ ਜਿਹੜੇ ਵਲੰਟੀਅਰ ਕੰਮ ਕਰ ਰਹੇ ਨੇ ਵੱਖ ਵੱਖ ਕੈਟਾਗਰੀਆਂ ਦੇ ਸਿੱਖਿਆ ਪ੍ਰੋਵਾਈਡਰ ਨੇ, ਉਹਨਾਂ ਦੀ ਤਨਖਾਹ ਦੇ ਵਿੱਚ 1500 ਵਾਧਾ ਕੀਤਾ ਜਾਣਾ ਹੈਗਾ। ਤੇ ਚੌਥਾ ਐਲਾਨ ਸੀ ਕਿ ਸੰਘਰਸ਼ ਦੇ ਦੌਰਾਨ ਜਿੰਨੀਆਂ ਬਦਲੀਆਂ ਹੋਈਆਂ ਜਾਂ ਸਸਪੈਂਸ਼ਨਾਂ ਹੋਈਆਂ, ਉਹਨਾਂ ਨੂੰ 1 ਹਫ਼ਤੇ ਦੇ ਵਿੱਚ ਵਿੱਚ ਵਾਪਸ ਲੈ ਲਿਆ ਜਾਊਗਾ, ਰੱਦ ਕਰ ਦਿੱਤੀਆਂ ਜਾਣਗੀਆਂ। ਪਰ ਅਫਸੋਸ ਦੀ ਗੱਲ ਆ ਕਿ ਇੱਕ ਕੈਬਨਿਟ ਮੰਤਰੀ ਪਬਲਿਕ ਸਟੇਜ ਦੇ ਉੱਤੇ ਬੋਲਦਾ ਹੈਗਾ, ਐਲਾਨ ਕਰਕੇ ਜਾਂਦਾ, ਇਹਨਾਂ ਚਾਰੋ ਐਲਾਨਾਂ ਦੇ ਵਿੱਚੋਂ 1 ਸਿਰੇ ਨੀ ਚੜਿਆ। ਤੇ ਅਸੀਂ ਜਿਵੇਂ ਉਦੋਂ ਵੀ ਆਖਿਆ ਸੀ ਜਦੋਂ ਧਰਨਾ ਚੁੱਕਿਆ ਸੀ ਕਿ ਅਸੀਂ ਗੱਲਬਾਤ ਦੇ ਵਿੱਚ ਯਕੀਨ ਰੱਖਦੇ ਹਾਂ, ਟੇਬਲ ਤੇ ਬਹਿ ਕੇ ਮਸਲਾ ਹੱਲ ਕਰਨਾ ਚਾਹੁੰਦੇ ਹਾਂ, ਪਰ ਜੇ ਸਰਕਾਰ ਟੇਬਲ ਤੇ ਬਹਿ ਕੇ ਮਸਲਾ ਹੱਲ ਨੀ ਕਰੂਗੀ ਤਾਂ ਲਾਜ਼ਮੀ ਤੌਰ ਤੇ ਸੰਘਰਸ਼ ਮੁੜ ਕੇ ਸ਼ੁਰੂ ਕੀਤਾ ਜਾਊਗਾ। ਉਹ ਸੰਘਰਸ਼ ਦੀ ਸ਼ੁਰੂਆਤ ਅਸੀਂ 6 January ਨੂੰ ਜਲੰਧਰ ਦੇ ਵਿੱਚ ਕਨਵੈਨਸ਼ਨ ਕਰਕੇ ਅਗਲੀ ਐਜੂਟੇਸ਼ਨ ਦਾ ਐਲਾਨ ਕੀਤਾ ਸੀ। ਉਸਦੇ ਤਹਿਤ ਜਦੋਂ ਅਸੀਂ ਐਲਾਨ ਕੀਤਾ ਤਾਂ ਇੱਕ ਪਾਸੇ ਸਾਨੂੰ ਟਰਮੀਨੇਟ ਕੀਤਾ ਗਿਆ 5 ਅਧਿਆਪਕ ਆਗੂਆਂ ਨੂੰ ਜਿਹੜੇ ਪਹਿਲਾਂ ਸਸਪੈਂਡ ਸੀ,
ਉਹਦੇ ਵਿੱਚ ਤੁਸੀਂ ਵੀ ਸ਼ਾਮਲ
ਹੋ। ਹਾਂਜੀ, ਮੈਂ ਵੀ ਸ਼ਾਮਲ ਹਾਂ ਜੀ, ਮੈਂ ਸ਼ਾਮਲ ਹਾਂ
ਜੀ।
ਤੇ 5 ਅਧਿਆਪਕ ਆਗੂਆਂ ਨੂੰ ਟਰਮੀਨੇਟ ਕੀਤਾ ਗਿਆ ਹੈਗਾ, ਤੇ ਜਿਸ ਤੋਂ ਪਤਾ ਲੱਗਦਾ ਕਿ ਜਿੱਥੇ ਸਿੱਖਿਆ ਮੰਤਰੀ ਜੋ ਐਲਾਨ ਕਰਕੇ ਆਇਆ ਉਸਦੇ ਉੱਤੇ ਖੜਾ ਨੀ ਉਤਰ ਰਿਹਾ। ਦੂਜੇ ਪਾਸੇ ਜਿਹੜਾ ਮੁੜ ਕੇ ਅਸੀਂ ਐਜੂਟੇਸ਼ਨ ਦੀ ਸ਼ੁਰੂਆਤ ਕੀਤੀ ਤਾਂ ਇਹ ਚਾਹੁੰਦੇ ਨੀ ਹੈ ਕਿ ਇਹ ਅਧਿਆਪਕਾਂ ਦੀਆਂ ਮੰਗਾਂ ਦਾ ਹੱਲ ਹੋਵੇ। ਅਗਲੀ ਗੱਲ, ਸਿੱਖਿਆ ਮੰਤਰੀ ਨੇ ਜਦੋਂ ਦੁਬਾਰਾ ਸੰਘਰਸ਼ ਮੁਲਤਵੀ ਕਰਨ ਤੋਂ ਬਾਅਦ ਜਿੰਨੇ ਵਾਰ ਮੀਟਿੰਗ ਕੀਤੀ ਸਾਡੇ ਨਾਲ, ਮੀਟਿੰਗ ਦੇ ਅੰਦਰ ਸਾਡੇ ਨਾਲ ਇਹੋ ਕਹਿੰਦੇ ਰਹੇ ਕਿ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਈ ਜਾਊਗੀ, ਮਸਲੇ ਦਾ ਹੱਲ ਕੱਢਾਂਗੇ। ਪਰ ਲਾਸਟ 15 ਦਿਨਾਂ ਦੇ ਵਿੱਚ ਉਹਨਾਂ ਨੇ ਗਿਰਗਟ ਵਾਂਗੂ ਰੰਗ ਬਦਲਣਾ ਸ਼ੁਰੂ ਕੀਤਾ ਤੇ ਇਹ ਸ਼ਰਤ ਲਾਣੀ ਸ਼ੁਰੂ ਕੀਤੀ ਕਿ ਮੁੱਖ ਮੰਤਰੀ ਨਾਲ ਮੀਟਿੰਗ ਤਾਂ ਅਸੀਂ ਕਰਾ ਦਿੰਦੇ ਹਾਂ, ਪਰ ਜੇ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਨੇ ਤਨਖਾਹ ਵਧਾਉਣ ਤੋਂ ਨਾ ਕਰ ਦਿੱਤੀ ਤਾਂ ਤੁਸੀਂ ਐਜੀਟੇਸ਼ਨ ਨੀ ਕਰੋਗੇ, ਇਸ ਤਰ੍ਹਾਂ ਦਾ ਰੋਕ ਲਾਉਣੀ ਚਾਹੁੰਦੇ ਸੀ।
ਅੱਛਾ ਜੀ।
ਤੇ ਸਾਨੂੰ ਇਹ ਬਿਲਕੁਲ ਬਰਦਾਸ਼ਤ ਨਹੀਂ ਸੀ, ਇਸ ਕਰਕੇ ਐਜੀਟੇਸ਼ਨ ਮੁੜ ਕੇ ਸ਼ੁਰੂ ਕੀਤੀ ਹੈ। ਇਸ ਐਜੂਟੇਸ਼ਨ ਦੇ ਦੌਰਾਨ ਜਿਹੜਾ ਪਿਛਲੇ ਸਮੇਂ ਚ ਲਗਭਗ 1.5 ਮਹੀਨੇ ਦੇ ਵਿੱਚ ਜਿਸ ਤਰ੍ਹਾਂ ਦੇ ਇੱਕ ਨਿਰਾਸ਼ਾ ਟੀਚਰਾਂ ਦੇ ਮਨ ਦੇ ਵਿੱਚ ਆਈ ਸੀ ਕਿ ਲੀਡਰਸ਼ਿਪ ਦੇ ਜਿਹੜੇ ਚੇਤਨ ਯਤਨ ਹੋਣਗੇ ਉਹਨਾਂ ਰਾਹੀਂ ਦੂਰ ਕੀਤਾ ਜਾ ਸਕਦਾ ਹੈਗਾ। ਉਹਨਾਂ ਯਤਨਾਂ ਦੇ ਤਹਿਤ ਅਸੀਂ ਲੋਹੜੀ ਵਾਲੇ ਦਿਨ ਮੋਤੀ ਮਹਿਲ ਦਾ ਘਰਾਓ ਅਸੀਂ ਕੀਤਾ ਤੇ ਬਹੁਤ ਥੋੜੀ ਗਿਣਤੀ ਦੇ ਵਿੱਚ ਅਸੀਂ ਟੀਚਰ ਹਾਜ਼ਰ ਸੀ ਪਟਿਆਲੇ ਦੇ ਵਿੱਚ।
ਉੱਥੇ ਕੁੱਟਮਾਰ ਵੀ ਹੋਈ ਬਿਲਕੁਲ
ਮਹਿਲ ਦੇ ਸਾਹਮਣੇ ਬਹਿ ਕੇ ਬਿਲਕੁਲ ਜੀ ਕੁੱਟਮਾਰ ਹੋਈ। ਪਰ ਉਸ ਇੱਕ ਇਵੈਂਟ ਨੇ ਪੰਜਾਬ ਦੀ ਜਿਹੜੀ ਅਧਿਆਪਕ ਲਹਿਰ ਇੱਕ ਨਿਰਾਸ਼ਾ ਦੇ ਵਿੱਚ ਸੀ ਉਸ ਨਿਰਾਸ਼ਾ ਚੋਂ ਕੱਢਣ ਦਾ ਬਹੁਤ ਵੱਡਾ ਰੋਲ ਅਦਾ ਕੀਤਾ।
ਬਿਲਕੁਲ।
ਦੂਜਾ ਇਹ ਸੀ ਕਿ ਜਿਸ ਨੂੰ ਟਰਮੀਨੇਟ ਕੀਤਾ ਗਿਆ ਹੈਗਾ ਉਹ ਦੂਜਾ ਇਸ ਤਰ੍ਹਾਂ ਦਾ ਇਵੈਂਟ ਸੀ ਜਿਸ ਨੇ ਪੰਜਾਬ ਦੇ ਅਧਿਆਪਕਾਂ ਨੂੰ ਉਹਨਾਂ ਦੀ ਜ਼ਮੀਰ ਨੂੰ ਕਹਿ ਲਈਏ ਕਿ ਝੰਜੋੜਿਆ ਹੈਗਾ ਕਿ ਸਰਕਾਰ ਹੱਕ ਮੰਗਦੇ ਅਧਿਆਪਕਾਂ ਦੇ ਉੱਤੇ ਉਹਨਾਂ ਦੇ ਆਗੂਆਂ ਤੇ ਜੇ ਉਹਨਾਂ ਦੀ ਨੌਕਰੀ ਖਤਮ ਕਰਨ ਲੱਗੀ ਹੈਗੀ ਹੈ ਤਾਂ ਹੁਣ ਘਰੇ ਬੈਠਣ ਦਾ ਸਮਾਂ ਨੀ। ਇਹ ਦੂਜਾ ਇਵੈਂਟ ਸੀ। ਤੀਜਾ ਇਵੈਂਟ ਇਹ ਵਾਪਰਿਆ ਕਿ ਇੱਕ ਅਧਿਆਪਕ ਸੰਘਰਸ਼ ਕਮੇਟੀ ਹੋਂਦ ਦੇ ਵਿੱਚ ਆਈ ਹੈ ਜਿਸ ਦੇ ਵਿੱਚ ਸਾਂਝਾ ਅਧਿਆਪਕ ਮੋਰਚਾ ਤੇ ਸਰਕਾਰੀ ਸਕੂਲ ਸਿੱਖਿਆ ਬਚਾਓ ਮੰਚ ਦੋ ਪਲੇਟਫਾਰਮਾਂ ਤੇ ਪਹਿਲਾਂ ਪੰਜਾਬ ਦੇ ਅਧਿਆਪਕ ਉਹਨਾਂ ਦੀ ਜਥੇਬੰਦੀਆਂ ਦੋ ਪਲੇਟਫਾਰਮਾਂ ਤੇ ਕੰਮ ਕਰ ਰਹੀਆਂ ਸਾਂਝੇ ਰੂਪ ਦੇ ਵਿੱਚ ਉਹ ਸਾਰੀਆਂ ਇੱਕ ਮੰਚ ਤੇ ਇਕੱਠੀਆਂ ਹੋਈਆਂ ਨੇ ਤੇ ਅਧਿਆਪਕ ਸੰਘਰਸ਼ ਕਮੇਟੀ ਵੱਲੋਂ ਉਹਨੂੰ 22 ਤਰੀਕ ਨੂੰ ਜ਼ਿਲ੍ਹਾ ਪੱਧਰ ਤੇ ਰੋਸ ਮਾਰਚ ਕਰਕੇ ਪ੍ਰਦਰਸ਼ਨ ਕਰਨ ਦਾ ਤੇ 27 ਤਰੀਕ ਨੂੰ ਸਿੱਖਿਆ ਮੰਤਰੀ ਦੀ ਕੋਠੀ ਦਾ ਘਰਾਓ ਅੰਮ੍ਰਿਤਸਰ ਦੇ ਵਿੱਚ ਕਰਨ ਦਾ ਫੈਸਲਾ ਕੀਤਾ ਗਿਆ।
ਠੀਕ ਹੈ ਜੀ, ਬਹੁਤ ਵਧੀਆ। ਬਿਲਕੁਲ ਬਿਲਕੁਲ। ਔਰ ਸਾਥੀ ਜੀ ਦੂਸਰਾ, ਹਾਂਜੀ ਦੂਸਰਾ ਇਹ ਵੀ ਸਰੋਤਿਆਂ ਦਾ ਸਾਂਝ ਪਾਓ ਕਿ ਉਹੀ ਜਿਹੜੀ ਪੁਰਾਣੀ ਪਾੜੋ ਤੇ ਰਾਜ ਕਰੀ ਨੀਤੀ ਹੈ ਜਿਹੜੀ ਮੁੜ ਕੇ ਫਿਰ ਜਿਹੜੇ ਅਧਿਆਪਕ ਨੂੰ ਕਲਿੱਕ ਕਰਨ ਵਾਸਤੇ ਉਹਨਾਂ ਨੂੰ ਮਜਬੂਰ ਕੀਤਾ ਗਿਆ ਉਹਨਾਂ ਨੂੰ ਤੁਹਾਡੇ ਸੰਘਰਸ਼ ਦੇ ਵਿੱਚੋਂ ਤੋੜਨ ਵਾਸਤੇ ਉਹ ਵੀ ਗੱਲ ਕਰੋ।
ਇਸ ਜਦੋਂ ਸਿੱਖਿਆ ਮੰਤਰੀ ਨਾਲ ਕੋਈ ਗੱਲਬਾਤ ਹੋਈ ਸੀ ਸਾਡੀ ਜਦੋਂ 1 ਦਸੰਬਰ ਨੂੰ ਧਰਨਾ ਚੁੱਕਿਆ
ਜੀ
ਉਦੋਂ ਉਹਨਾਂ ਨੇ ਇਹ ਆਖਿਆ ਸੀ ਕਿ ਜਿੰਨਾ ਸਮਾਂ ਇਹ ਮਾਮਲਾ ਰਿਵਿਊ ਨੀ ਕਰ ਲਿਆ ਜਾਂਦਾ ਮੁੱਖ ਮੰਤਰੀ ਦੀ ਮੀਟਿੰਗ ਚ ਉਨਾ ਸਮਾਂ ਤੇ ਜਿਹੜਾ ਆਨਲਾਈਨ ਪੋਰਟਲ ਹੈਗਾ ਇਹ ਬੰਦ ਰੱਖਿਆ ਜਾਊਗਾ। ਪਰ ਜਿਵੇਂ ਪਹਿਲਾਂ ਆਖਿਆ ਕਿ ਸਰਕਾਰ ਦੇ ਸਿੱਖਿਆ ਮੰਤਰੀ ਨੇ ਗਰਗਟ ਵਾਂਗੂ ਰੰਗ ਬਦਲਿਆ ਹੈਗਾ ਉਹਨਾਂ ਨੇ ਪੋਰਟਲ ਦੁਬਾਰਾ ਖੋਲਿਆ 2 ਦਿਨਾਂ ਦੇ ਲਈ ਤੇ ਇੱਕ ਚੀਜ਼ ਅਸੀਂ ਸਾਫ਼ ਕਰ ਦੇਣੀ ਚਾਹੁੰਦੇ ਹਾਂ ਕਿ ਜਿਹੜਾ ਨੋਟੀਫਿਕੇਸ਼ਨ ਹੈਗਾ 9 ਅਕਤੂਬਰ 2018 ਨੂੰ ਆਇਆ ਹੈਗਾ ਜਿਹੜਾ ਜਿਸ ਦੇ ਵਿੱਚ ਫੈਸਲਾ ਸੀ ਕਿ 15,300 ਲੈ ਲਓ ਜਾਂ 42,800 ਲੈਂਦੇ ਰਹੋ
ਜੀ।
ਉਸ ਨੋਟੀਫਿਕੇਸ਼ਨ ਦੇ ਵਿੱਚ ਕਿਤੇ ਵੀ ਇਸ ਤਰ੍ਹਾਂ ਦਾ ਕੋਈ ਕਲੋਜ ਨਹੀਂ ਹੈ ਕਿ ਪੋਰਟਲ ਬੰਦ ਕਰ ਦਿੱਤਾ ਜਾਊਗਾ। ਇਹ ਬੰਦ ਕਰਨਾ ਤੇ ਖੋਲਣਾ ਇਹਨੂੰ ਬਾਰ ਬਾਰ ਬੰਦ ਕਰਨਾ ਤੇ ਖੋਲਣਾ ਸਿਰਫ ਇਸ ਕਰਕੇ ਹੈਗਾ ਕਿ ਟੀਚਰਾਂ ਦੇ ਵਿੱਚ ਇਸ ਤਰ੍ਹਾਂ ਦੀ ਦਹਿਸ਼ਤ ਪਾਈ ਜਾਵੇ ਕਿ ਮੁੜ ਕੇ ਤੁਹਾਨੂੰ ਮੌਕਾ ਨੀ ਮਿਲਣਾ ਸਰਕਾਰੀ ਨੌਕਰੀ ਚ। ਜਿਹੜਾ ਜਿੰਨੇ ਵੀ ਲੋਕਾਂ ਨੇ ਕਲਿੱਕ ਵੀ ਕੀਤਾ ਹੈਗਾ ਇੱਕ ਨਿਰਾਸ਼ਾ ਦੇ ਵਿੱਚੋਂ ਕਲਿੱਕ ਕੀਤਾ ਤੇ ਦੂਜਾ ਇਸ ਕਰਕੇ ਕੀਤਾ ਕਿ 8 ਮਹੀਨੇ ਹੋ ਚੁੱਕੇ ਨੇ ਟੀਚਰਾਂ ਨੂੰ ਤਨਖਾਹ ਨੀ ਦਿੱਤੀ। ਟੀਚਰ ਛੁੱਟੀ ਇਸ ਕਰਕੇ ਲੈ ਰਹੇ ਨੇ ਕਿ ਉਹਨਾਂ ਨੂੰ ਦਿਹਾੜੀ ਤੇ ਜਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਤੋਰਨਾ ਹੈਗਾ। 8 ਮਹੀਨੇ ਤੋਂ ਤਨਖਾਹ ਨੀ ਮਿਲੀ ਹੈਗੀ ਟੀਚਰਾਂ ਨੂੰ। ਦੂਜਾ ਹੈਗਾ ਕਿ ਪਰਿਵਾਰਾਂ ਦੇ ਵਿੱਚ ਇਸ ਤਰ੍ਹਾਂ ਦੇ ਕਲੇਸ਼ ਇੱਕ ਕੇਸ ਮੇਰੇ ਸਾਹਮਣੇ ਆਇਆ ਹੈਗਾ ਕਿ ਸਹੁਰੇ ਪਰਿਵਾਰ ਨੇ ਕਹਿ ਦਿੱਤਾ ਲੜਕੀ ਨੂੰ ਕਿ ਤੂੰ ਭਾਈ ਹੁਣ ਤੇਰਾ ਖਰਚਾ ਪਾਣੀ ਬੰਦ ਆ ਕਿਉਂਕਿ ਤੁਸੀਂ ਜਿਹੜਾ ਯੂਨੀਅਨ ਦੇ ਰਸਤੇ ਚੱਲ ਰਹੇ ਹੋ ਸਟਰਗਲ ਦੇ ਇਸ ਦੇ ਵਿੱਚ ਸਰਕਾਰ ਨੇ ਦੇਣਾ ਕੁਛ ਹੈ ਨੀ। ਉਹਨੂੰ ਖਰਚਾ ਪਾਣੀ ਬੰਦ ਕੀਤਾ ਤਾਂ ਉਸਨੇ ਆਪਣੇ ਪੇਕਿਆਂ ਵੱਲ ਗੱਲ ਕੀਤੀ ਤਾਂ ਪੇਕਿਆਂ ਨੇ ਵੀ ਅੱਗੇ ਉਹਨੂੰ ਜਵਾਬ ਦੇ ਦਿੱਤਾ। ਜੇ ਕਹਿ ਲਈਏ ਸਹੁਰੇ ਤੇ ਪੇਕੇ ਪਰਿਵਾਰ ਦੇ ਵਿੱਚ ਜਿਹੜੀ ਟਸਲ ਸੀ ਉਸ ਦੇ ਵਿੱਚੋਂ ਫਿਰ ਵੀ ਉਹਨੂੰ ਜਦੋਂ ਜੇਬ ਖਰਚਾ ਨਾ ਮਿਲਿਆ ਤਾਂ ਬੱਚਾ ਵੀ ਹੈ ਛੋਟਾ ਉਹਦੇ ਕੋਲੇ ਉਸਨੇ ਅੱਗੇ ਆਪਣੇ ਕਿਸੇ ਤੋਂ ਉਧਾਰ ਮੰਗੇ ਤਾਂ ਉਹਨਾਂ ਨੇ ਇਸ ਤਰ੍ਹਾਂ ਦਾ ਮਤਲਬ ਅੱਗੇ ਤਾਨਾ ਮਾਰਿਆ ਕਿ ਤੂੰ ਭਾਈ ਆਪਣੇ ਜਿਹੜੇ ਟੀਚਰ ਨੇ ਦੂਜੇ ਉਹਨਾਂ ਤੋਂ 100-100 ਰੁਪਏ ਇਕੱਠੇ ਕਰਕੇ ਗੁਜ਼ਾਰਾ ਕਰਨ ਦਾ। ਇਸ ਹਾਲਤ ਦੇ ਵਿੱਚ ਜੇ ਕੋਈ ਕਲਿੱਕ ਕਰਦਾ ਹੈਗਾ ਉਸਨੂੰ ਸਰਕਾਰ ਦੀ ਪ੍ਰਾਪਤੀ ਆਖਾਂਗੇ ਜਾਂ ਸਰਕਾਰ ਦੇ ਮੂੰਹ ਤੇ ਚਪੇੜ ਆਖਾਂਗੇ? ਇਹ ਸਾਨੂੰ ਲੱਗਦਾ ਹੈਗਾ ਕਿ ਇਹ ਬਿਲਕੁਲ ਇੱਕ ਜ਼ੁਲਮ ਹੈਗਾ ਜਿਹੜਾ ਪੰਜਾਬ ਦੇ ਟੀਚਰਾਂ ਤੇ ਕੀਤਾ ਜਾ ਰਿਹਾ ਹੈ।
ਬਿਲਕੁਲ 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 ਸਾਥੀ ਜੀ। ਸੋ ਇਸ ਤੋਂ ਜਿਹੜਾ ਤੁਸੀਂ ਦੱਸ ਹੀ ਚੁੱਕੇ ਕਿ ਹੁਣ ਇਸ ਟਾਈਮ ਜਿਹੜੇ ਆਪਣੇ ਅਧਿਆਪਕ ਸਾਥੀ ਨੇ ਉਹਨਾਂ ਦੇ ਵਿੱਚ ਕਿਹੋ ਜਿਹਾ ਰੋਹ ਹੈ ਜਾਂ ਕਿਸ ਤਰੀਕੇ ਦੇ ਨਾਲ ਉਹ ਗਾਹਾਂ ਸੰਘਰਸ਼ ਨੂੰ ਲੈ ਕੇ ਜਾਣਾ ਚਾਹੁੰਦੇ ਨੇ?
ਦੇਖੋ ਜੀ, ਅਸੀਂ ਜਦੋਂ ਸੰਘਰਸ਼ ਮੁਲਤਵੀ ਕੀਤਾ ਸੀ ਉਦੋਂ ਸਾਡੇ ਤੇ ਸਵਾਲ ਵੀ ਉੱਠੇ ਬਹੁਤ ਸਾਰੇ ਕਿ ਸਰਕਾਰ ਤੇ ਯਕੀਨ ਕਰ ਲਿਆ ਜਾਂ ਸਰਕਾਰ ਦੇ ਸਾਹਮਣੇ ਦੂਜੇ ਦਰਜੇ ਦੀਆਂ ਮੰਗਾਂ ਜਿਹੜੇ ਵਿਕਟੇਮਾਈਜੇਸ਼ਨਾਂ ਨੇ ਉਹਨਾਂ ਤੇ ਮਤਲਬ ਸਮਝੌਤਾ ਕਰ ਲਿਆ। ਉਦੋਂ ਵੀ ਅਸੀਂ ਸਾਫ਼ ਕੀਤਾ ਸੀ ਕਿ ਉਦੋਂ ਮੁੱਖ ਮੰਤਰੀ ਵਾਰ ਵਾਰ ਇਹ ਕਹਿ ਰਿਹਾ ਸੀ ਕਿ ਅਧਿਆਪਕ ਧਰਨਾ ਚੁੱਕਣ ਫਿਰ ਮੰਗਾਂ ਦਾ ਹੱਲ ਕੀਤਾ ਜਾਊਗਾ। ਇਹ ਵਾਰ ਵਾਰ ਮੰਤਰੀ ਦੇ ਬਿਆਨ ਆ ਰਹੇ ਸੀ। ਦੂਜਾ ਟੀਚਰਾਂ ਦੇ ਵਿੱਚ ਵੀ ਇਹ ਗੱਲ ਸੀ ਕਿ ਜਿੰਨੀ ਐਜੂਕੇਸ਼ਨ ਲੰਮੀ ਹੋ ਚੁੱਕੀ ਹੈ ਤਾਂ ਇਸ ਨੂੰ ਜੇ ਸਰਕਾਰ ਇਹੋ ਚਾਹੁੰਦੀ ਹੈ ਕਿ ਇੱਕ ਵਾਰ ਧਰਨਾ ਚੁੱਕ ਕੇ ਗੱਲ ਕੀਤੀ ਜਾਵੇ ਉਹ ਅਸੀਂ ਗੱਲਬਾਤ ਨੂੰ ਇੱਕ ਸਟਰਗਲ ਦੇ ਤੌਰ ਤੇ ਲੈਂਦੇ ਹਾਂ ਅਸੀਂ ਗੱਲਬਾਤ ਕਰਨ ਦਾ ਸਰਕਾਰ ਨੂੰ ਮੌਕਾ ਦਿੱਤਾ ਸੀ ਇੱਕ ਪਰ ਸਰਕਾਰ ਨੇ ਗੱਲਬਾਤ ਨਹੀਂ ਕੀਤੀ ਅਸੀਂ ਡੇਢ ਮਹੀਨਾ ਦਿੱਤਾ ਹੈਗਾ ਤਾਂ ਹੁਣ ਪੰਜਾਬ ਦੇ ਅਧਿਆਪਕ ਜੇ ਅੰਮ੍ਰਿਤਸਰ ਜਾਣਗੇ 27 ਤਰੀਕ ਨੂੰ ਉਹ ਤੇ ਤਾਂ ਵਾਪਸ ਨੀ ਆਉਣਗੇ ਕਿ ਕੋਈ ਮੀਟਿੰਗ ਮਿਲ ਗਈ ਤੇ ਅਸੀਂ ਵਾਪਸ ਆ ਜਾਈਏ ਜਾਂ ਕਿਸੇ ਭਰੋਸੇ ਦੇ ਉੱਤੇ ਹੁਣ ਨੈਤਿਕ ਤੌਰ ਤੇ ਅਧਿਆਪਕਾਂ ਦਾ ਹੱਥ ਉੱਪਰ ਹੈਗਾ ਸਰਕਾਰ ਦੇ ਹੁਣ ਮੁੱਖ ਮੰਤਰੀ ਇਹ ਦੁਬਾਰਾ ਬਿਆਨ ਨਹੀਂ ਦੇ ਸਕਦਾ ਕਿ ਤੁਸੀਂ ਧਰਨਾ ਚੁੱਕੋ ਫਿਰ ਅਸੀਂ ਗੱਲ ਕਰਾਂਗੇ ਇਸ ਕਰਕੇ ਲਾਜ਼ਮੀ ਤੌਰ ਤੇ 27 ਜਨਵਰੀ ਦਾ ਐਕਸ਼ਨ ਆ ਜਿਹੜਾ ਉਹ ਇਕੱਠ ਪੱਖੋਂ ਪੰਜਾਬ ਦੇ ਵਿੱਚ ਇਤਿਹਾਸਕ ਮਤਲਬ ਵੀ ਮੇਲ ਪੱਥਰ ਸਾਬਿਤ ਹੋਊਗਾ
ਬਿਲਕੁਲ
ਦੂਜੇ ਪਾਸੇ ਇਹ ਵੀ ਟੀਚਰਾਂ ਦੇ ਵਿੱਚ ਉਸ ਨੂੰ ਲੈ ਕੇ ਬਹੁਤ ਜੋਸ਼ ਹੈਗਾ ਮਤਲਬ ਸਗੋਂ ਇਹ ਭਾਵਨਾ ਸੀ ਪਿਛਲੇ ਇੱਕ ਡੇਢ ਮਹੀਨੇ ਦੇ ਵਿੱਚ ਟੀਚਰਾਂ ਦੇ ਮਨ ਦੇ ਵਿੱਚ ਕਿ ਜਿੰਨਾ ਜਲਦੀ ਐਕਸ਼ਨ ਦਿੱਤਾ ਜਾਵੇ ਓਨਾ ਚੰਗਾ ਹੋਊਗਾ ਤੇ ਲੀਡਰਸ਼ਿਪ ਨੂੰ ਅਸੀਂ ਇਸ ਚੀਜ਼ ਨੂੰ ਸਮਝਿਆ ਹੈਗਾ ਤੇ ਹੁਣ ਅਸੀਂ ਟੀਚਰਾਂ ਨੂੰ ਇਹ ਕਹਿ ਕੇ ਕਿ ਸ਼ਾਮ ਹੋ ਗਈ ਹੁਣ ਵਾਪਸ ਮੁੜ ਜਾਈਏ ਅਸੀਂ ਇਸ ਤਰ੍ਹਾਂ ਆਵਾਂਗੇ ਟੀਚਰਾਂ ਨੂੰ ਮੈਕਸੀਮਮ ਟਾਈਮ ਜਿੰਨਾ ਸਮਾਂ ਉਹਨਾਂ ਦਾ ਗੁੱਸਾ ਕਹਿ ਲਈਏ ਕਿ ਨਿਕਲਦਾ ਨੀ ਹੈ ਸਰਕਾਰ ਦੇ ਖਿਲਾਫ਼ ਜਾਂ ਕੋਈ ਸਰਕਾਰ ਵੱਲੋਂ ਗੱਲ ਨੀ ਆਉਂਦੀ ਹੈਗੀ ਕੋਈ ਹੱਲ ਨੀ ਹੁੰਦਾ ਕੁਛ ਮਸਲਿਆਂ ਦਾ ਉਹਨਾਂ ਸਮਾਂ ਵਾਪਸ ਨੀ ਆਉਂਦਾ ਤੇ ਅੰਮ੍ਰਿਤਸਰ ਤੋਂ ਬਾਅਦ ਅਗਲਾ ਨਿਸ਼ਾਨਾ ਫਿਰ ਫਰਵਰੀ ਦੇ ਪਹਿਲੇ ਅੱਧ ਦੇ ਵਿੱਚ ਪਟਿਆਲੇ ਵੱਲ ਅਸੀਂ ਆਉਣਾ ਹੀ ਆਉਣਾ ਕਿਉਂਕਿ ਮੁੱਖ ਮੰਤਰੀ ਦੇ ਸ਼ਹਿਰ ਇਸ ਕਰਕੇ ਅਧਿਆਪਕਾਂ ਦੇ ਵਿੱਚ ਵੱਡੇ ਪੱਧਰ ਤੇ ਜੋਸ਼ ਹੈਗਾ ਅਗਲੀ ਗੱਲ ਹਮਦਰਦੀ ਦੇ ਵਜੋਂ ਟੀਚਰ ਭਾਵੇਂ ਕਹਿੰਦੇ ਨੇ ਕਿ ਟਰਮੀਨੇਸ਼ਨਾਂ ਹੋਈਆਂ ਮਾੜਾ ਹੋਇਆ ਸਾਨੂੰ ਲੱਗਦਾ ਕਿ ਜਿਵੇਂ ਕੋਈ ਵੀ ਕੁਰਬਾਨੀ ਇੱਕ ਕਿਸੇ ਕੌਮ ਨੂੰ ਜਗਾਉਣ ਦੇ ਵਿੱਚ ਰੋਲ ਅਦਾ ਕਰਦੀ ਹੈ ਜੇ ਸਾਡੀ ਟਰਮੀਨੇਸ਼ਨ ਨੇ ਸਾਡੇ ਟੀਚਰਾਂ ਨੂੰ ਖੜਾ ਕਰ ਦਿੱਤਾ ਹੈਗਾ ਮੁੜ ਕੇ ਐਜੂਕੇਸ਼ਨ ਦੇ ਵਿੱਚ ਦੂਜਾ ਟੀਚਰਾਂ ਦੇ ਵਿੱਚ ਯਕੀਨ ਵੀ ਬਣਿਆ ਕਿਉਂਕਿ ਲੀਡਰਸ਼ਿਪ ਦੇ ਕੁਛ ਹਿੱਸੇ ਨੇ ਕਮਜ਼ੋਰੀ ਦਿਖਾਈ ਸੀ ਕਿ ਟੀਚਰ ਖੜੇ ਨੇ ਤੇ ਲੀਡਰਸ਼ਿਪ ਦੇ ਇੱਕਾ ਦੁੱਕਾ ਜਿਹੜੇ ਕੋਈ ਜ਼ਿਲ੍ਹਾ ਪ੍ਰਧਾਨ ਜਾਂ ਕੋਈ ਮੀਤ ਪ੍ਰਧਾਨ ਉਹ ਜਾ ਕੇ ਕਲਿੱਕ ਕਰਕੇ ਮਤਲਬ ਸਰਕਾਰ ਸਾਹਮਣੇ ਕਹਿ ਲਈ ਈਨ ਮੰਨ ਗਏ ਹੁਣ ਘੱਟੋ ਘੱਟ ਕੈਡਰ ਦਾ ਯਕੀਨ ਸਾਡੇ ਤੇ ਹੈਗਾ ਕਿ ਜੇ ਟਰਮੀਨੇਟ ਹੋ ਕੇ ਵੀ ਖੜੇ ਨੇ ਤਾਂ ਅਸੀਂ ਹੁਣ ਬਿਲਕੁਲ ਪਿੱਛੇ ਨੀ ਹਟਾਂਗੇ ਅਸੀਂ ਇਹਨਾਂ ਆਗੂਆਂ ਦੇ ਨਾਲ ਹੈਗੇ ਹਾਂ ਤੇ ਅਸੀਂ ਵੀ ਮੰਨਦੇ ਹੈਗੇ ਕਿ ਟਰਮੀਨੇਸ਼ਨ ਸਾਡਾ ਕੋਈ ਟਰਮੀਨੇਸ਼ਨ ਜਾਂ ਬਦਲੀਆਂ ਜਿਹੜੀਆਂ ਇਹ ਸਾਡਾ ਮੁੱਖ ਮੁੱਦਾ ਨਹੀਂ ਹੈ ਸਾਡਾ ਮੁੱਖ ਮੁੱਦਾ ਤਨਖਾਹ ਕਟੌਤੀ ਹੈ ਸਾਡਾ ਮੁੱਖ ਮੁੱਦਾ ਪੰਜਾਬ ਦੀ ਸਿੱਖਿਆ ਨੂੰ ਬਚਾਉਣਾ ਬਾਕੀ ਕੱਚਿਆਂ ਨੂੰ ਪੱਕੇ ਕਰਾਉਣਾ ਹੈਗਾ
ਬਿਲਕੁਲ
ਇਸ ਕਰਕੇ ਉਹ ਮੁੱਦੇ ਹੱਲ ਹੋਣਗੇ ਤਾਂ ਅਸੀਂ ਬਹਾਲ ਹੋ ਜਾਈਏ ਓਕੇ ਹੈਗਾ ਪਰ ਜੇ ਸਰਕਾਰ ਚਾਹੇ ਕਿ ਟਰਮੀਨੇਟ ਕਰਕੇ ਟਰਮੀਨੇਸ਼ਨ ਨੂੰ ਮੁੱਖ ਮੰਗ ਬਣਾ ਦੂਗੀ ਅਸੀਂ ਬਿਲਕੁਲ ਨੀ ਚਾਹੁੰਦੇ ਕਿ ਸਾਡੀ ਨੌਕਰੀ ਬਹਾਲ ਹੋਵੇ ਤੇ ਬਾਕੀ ਮੰਗਾਂ ਨਾ ਹੋਣ ਇਸ ਕਰਕੇ ਜਿਨ੍ਹਾਂ ਮੰਗਾਂ ਦੇ ਲਈ ਸੰਘਰਸ਼ ਹੋਇਆ ਉਹ ਹੀ ਸਾਡੇ ਲਈ ਮੁੱਖ ਨੇ ਸਾਡੀ ਟਰਮੀਨੇਸ਼ਨ ਕੋਈ ਮੁੱਦਾ ਨਹੀਂ ਹੈ
ਬਿਲਕੁਲ ਬਿਲਕੁਲ ਸਾਥੀ ਜੀ ਪਿਛਲੇ ਹਫ਼ਤੇ ਅਸੀਂ ਸਾਥੀ ਕੁਲਵਿੰਦਰ ਸਿੰਘ ਵੜੈਚ ਇਫਟੂ ਤੋਂ ਉਹਨਾਂ ਨਾਲ ਮੁਲਾਕਾਤ ਕੀਤੀ ਸੀ ਜਿਹੜੇ ਭਾਰਤ ਭਰ ਦੇ ਵਿੱਚ ਜਿਹੜੀਆਂ ਮਿਹਨਤ ਕਸ਼ਾਂ ਦੀ ਬਹੁਤ ਵੱਡੀ ਰੈਲੀ ਹੋਈ ਹੈ ਇਤਿਹਾਸਕ ਰੈਲੀ ਹੋਈ ਹੈ ਔਰ ਉਹਨਾਂ ਨੇ ਡਟ ਕੇ ਅਧਿਆਪਕਾਂ ਦੀ ਸਪੋਰਟ ਦੇ ਵਿੱਚ ਸ਼ਬਦ ਆਪਣੇ ਕਹੇ ਸੀ ਔਰ ਮੇਰੇ ਖਿਆਲ ਸਰਕਾਰ ਦੇ ਮੂੰਹ ਤੇ ਵੀ ਇੱਕ ਬਹੁਤ ਵੱਡੀ ਚਪੇੜ ਹੈ ਕਿ ਜਿਹੜੀਆਂ ਇਨਕਲਾਬੀ ਕਿਸਾਨਾਂ ਮਜ਼ਦੂਰਾਂ ਦੀਆਂ ਜਥੇਬੰਦੀਆਂ ਨੇ ਉਹ ਹਜੇ ਤੱਕ ਵੀ ਇਹ ਅਧਿਆਪਕ ਮੋਰਚੇ ਦੇ ਬਿਲਕੁਲ ਡਟ ਕੇ ਨਾਲ ਖੜੀਆਂ ਨੇ ਕੋਈ ਤੁਹਾਡੇ ਖਿਆਲ ਨਾਲ ਕੋਈ ਕਿਸੇ ਨੇ ਇੱਦਾਂ ਵੀ ਹੋਇਆ ਵੀ ਨਹੀਂ ਅਸੀਂ ਇਹਨਾਂ ਦੇ ਨਾਲ ਨਹੀਂ ਹੈਗੇ ਐਨੀ ਮੋਰ ਮੈਨੂੰ ਨਹੀਂ ਲੱਗਦਾ ਪਰ ਤੁਸੀਂ ਦੱਸੋ
ਨਹੀਂ ਕੋਈ ਨੀ ਪੰਜਾਬ ਦੇ ਵਿੱਚ ਅਜਿਹਾ ਕੋਈ ਨੀ ਜੀ ਇੱਥੋਂ ਤੱਕ ਜਿਹੜੇ ਕਾਂਗਰਸ ਪਾਰਟੀ ਦੇ MLA ਤੇ ਮੰਤਰੀ ਨੇ ਜੀ ਅੰਦਰੋਂ ਅੰਦਰ ਹੀ ਉਹ ਵੀ ਜਦੋਂ ਸਾਨੂੰ ਮਿਲਦੇ ਨੇ ਉਹ ਕਹਿੰਦੇ ਨੇ ਕਿ ਤੁਹਾਡੇ ਨਾਲ ਧੱਕਾ ਹੋ ਰਿਹਾ ਅਸੀਂ ਮੁੱਖ ਮੰਤਰੀ ਨਾਲ ਗੱਲ ਕਰਾਂਗੇ ਪਰ ਉਹਨਾਂ ਨੇ ਗੱਲ ਨਹੀਂ ਕਰਨੀ ਪੰਜਾਬ ਦੀਆਂ ਕਿਸਾਨਾਂ ਮਜ਼ਦੂਰਾਂ ਦੀਆਂ ਜਥੇਬੰਦੀਆਂ ਜਿਹੜੀਆਂ ਇਨਕਲਾਬੀ ਧਿਰਾਂ ਨੇ ਜਿਹੜੀਆਂ ਉਹ ਵੀ ਉਹਨਾਂ ਤੇ ਹੀ ਸਾਨੂੰ ਆਸ ਹੈਗੀ ਆ ਉਹਨਾਂ ਤੇ ਹੀ ਟੇਕ ਆ ਉਹਨਾਂ ਦਾ ਸਹਿਯੋਗ ਪਹਿਲਾਂ ਵੀ ਰਿਹਾ ਤੇ ਅੱਗੇ ਤੋਂ ਵੀ ਵੱਡੇ ਪੱਧਰ ਤੇ ਰਹੂਗਾ ਕੋਈ ਵੀ ਜਥੇਬੰਦੀ ਸਾਡੇ ਉਲਟ ਨਹੀਂ ਹੈ ਇਸ ਮਾਮਲੇ ਦੇ ਉੱਤੇ
ਬਹੁਤ ਵਧੀਆ ਸਾਥੀ ਜੀ ਸੋ ਸਾਥੀ ਜੀ 27 ਤਰੀਕ ਦੇ ਆਉਣ ਤੋਂ ਪਹਿਲਾਂ ਫਿਰ ਆਪਾਂ ਤੁਹਾਡੇ ਨਾਲ ਜ਼ਰੂਰ ਗੱਲਬਾਤ ਕਰਾਂਗੇ ਤੁਸੀਂ ਜਾਂਦੇ ਜਾਂਦੇ ਕੋਈ ਸਰੋਤਿਆਂ ਨਾਲ ਹੋਰ ਕੋਈ ਗੱਲ ਸਾਂਝੀ ਕਰਨੀ ਚਾਹੋ
ਅਸੀਂ ਇੱਕੋ ਗੱਲ ਸਾਂਝੀ ਕਰਨੀ ਚਾਹੁੰਦੇ ਹਾਂ
ਜੀ
ਕਿ ਕੋਈ ਵੀ ਐਜੂਕੇਸ਼ਨ ਜਾਂ ਕੋਈ ਵੀ ਰੈਲੀ ਕੋਈ ਧਰਨਾ ਲਾਸਟ ਨਹੀਂ ਹੁੰਦਾ ਹੈਗਾ ਤੇ ਐਜੀਟੇਸ਼ਨ ਦੇ ਵਿੱਚ ਕਿਸੇ ਲੜਾਈ ਦੇ ਵਿੱਚ ਸੰਘਰਸ਼ ਚ ਐਜੀਟੇਸ਼ਨ ਮੁਲਤਵੀ ਕਰਨਾ ਤੇ ਸ਼ੁਰੂ ਕਰਨਾ ਇਹ ਐਜੀਟੇਸ਼ਨ ਦੇ ਹਿੱਸੇ ਨੇ
ਕਿ
ਗੱਲਬਾਤ ਕਦੋਂ ਕਰਨੀ ਹੈ ਤੇ ਐਜੀਟੇਸ਼ਨ ਕਦੋਂ ਕਰਨੀ ਹੈ। ਜਿਹੜਾ ਇੱਕ ਬਹੁਤ ਜਲਦੀ ਫਤਵਾ ਦੇ ਦਿੱਤਾ ਜਾਂਦਾ ਕਿ ਆਗੂ ਨੇ ਗੋਡੇ ਟੇਕ ਗਏ ਜਾਂ ਆਗੂ ਨੇ ਵਿਕ ਗਏ ਜਾਂ ਗਦਾਰ ਹੋ ਗਏ, ਇਸ ਤਰ੍ਹਾਂ ਦਾ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਸੋਸ਼ਲ ਮੀਡੀਆ ਤੇ ਖਾਸ ਤੌਰ ਤੇ ਚੱਲਿਆ ਹੈਗਾ। ਅਸੀਂ ਪੰਜਾਬ ਦੇ ਤੇ ਦੇਸ਼ਾਂ ਵਿਦੇਸ਼ਾਂ ਦੇ ਸਮੂਹ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਜਿਹੜੇ ਲੋਕ ਵਿਕ ਜਾਂਦੇ ਨੇ, ਜਿਹੜੇ ਗਦਾਰ ਹੋ ਜਾਂਦੇ ਨੇ, ਉਹ ਮੁੜ ਕੇ ਸੰਘਰਸ਼ ਦੇ ਵਿੱਚ ਆਉਂਦੇ
ਨੇ,
ਪੱਕੇ ਤੌਰ ਤੇ ਬੈਠ ਜਾਂਦੇ ਨੇ, ਕਿਉਂਕਿ ਵਿਕਿਆ ਹੋਇਆ ਮਾਲ ਕਦੇ ਲੜਾਈ ਨਹੀਂ ਲੜ ਸਕਦਾ ਹੈਗਾ। ਇਸ ਕਰਕੇ ਇੱਕ ਚੀਜ਼ ਤਾਂ ਇਹ ਸਾਬਤ ਹੋਈ ਹੈਗੀ ਕਿ ਅਸੀਂ 1 ਦਸੰਬਰ ਨੂੰ ਜੇ ਧਰਨਾ ਮੁਲਤਵੀ ਕੀਤਾ ਸੀ, ਸਾਡਾ ਫੈਸਲਾ ਗਲਤ ਹੋ ਸਕਦਾ, ਗਲਤ ਕਹਿ ਸਕਦਾ ਕੋਈ, ਪਰ ਕੋਈ ਇੱਥੋਂ ਤੱਕ ਚਲੇ ਜਾਣਾ ਕਿ ਇਹ ਗਦਾਰੀ ਕਰਕੇ ਜਾਂ ਗੋਡੇ ਟੇਕ ਕੇ, ਇਹ ਵੱਧਵੇਂ ਕਮੈਂਟ ਸੀ ਤੇ ਅਸੀਂ ਆਪਣਾ ਮਤਲਬ ਉਦੋਂ ਦੇ ਫੈਸਲੇ ਨੂੰ ਦੇਖ ਕੇ ਅੱਜ ਜੇ ਅਸੀਂ ਮੁੜ ਕੇ ਐਜੂਕੇਸ਼ਨ ਕਰ ਰਹੇ ਹੈਗੇ ਹਾਂ ਤਾਂ ਇਹ ਸਮਝਦੇ ਹੈਗੇ ਕਿ ਪੰਜਾਬ ਦੀ ਸਿੱਖਿਆ ਤਾਂ ਬਚੂਗੀ ਜੇ ਅਸੀਂ ਸੰਘਰਸ਼ ਦੇ ਰਸਤੇ ਤੇ ਸਦਾ ਚੱਲਦੇ ਰਹਾਂਗੇ। ਅੱਗੇ ਤੋਂ ਵੀ ਸਾਡੀ ਤਨਖਾਹ ਕਟੌਤੀ ਹੱਲ ਦਾ ਮਸਲਾ ਹੱਲ ਹੋ ਜੇ, ਕੱਚੇ ਅਧਿਆਪਕ ਪੱਕੇ ਹੋ ਜਾਣ, ਲੜਾਈ ਦੀ ਲੋੜ ਫਿਰ ਵੀ ਰਹਿਣੀ ਹੈਗੀ ਹੈ
ਬਿਲਕੁਲ,
ਕਿਉਂਕਿ ਸਰਕਾਰ ਦੀ ਨੀਤੀ ਹੈ ਜਿਹੜੀ ਉਹ ਪਬਲਿਕ ਸੈਕਟਰ ਨੂੰ ਖਤਮ ਕਰਨ ਵਾਲੀ
ਖਤਮ ਕਰਨ ਦੀ ਹੈ, ਕੋਈ ਸ਼ੱਕ ਨਹੀਂ ਸਾਥੀ ਜੀ। ਸਾਥੀ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ। ਇਸ ਤੋਂ ਬਾਅਦ ਅਸੀਂ ਰਮਿੰਦਰ ਪਟਿਆਲਾ ਸਾਥੀ ਨੂੰ ਲਵਾਂਗੇ ਤੇ ਉਹ ਥੋੜਾ ਜਿਹੜਾ ਨਵ ਉਦਾਰਵਾਦ ਦੀ ਉੱਤੇ ਇੱਕ ਹੋਰ ਝਾਤ ਪਾਉਣਗੇ, ਕਿਉਂਕਿ ਇਹ ਮਸਲਾ ਐਜੂਕੇਸ਼ਨ ਦਾ ਨਹੀਂ, ਜਿੰਨੀਆਂ ਵੀ ਜਿਹੜੀਆਂ ਪਬਲਿਕ ਸਰਵਿਸਿਜ਼ ਨੇ ਉਹਨਾਂ ਨੂੰ ਨਿੱਜੀਕਰਨ ਉਹਨਾਂ ਦਾ ਬੜੀ ਤੇਜ਼ੀ ਦੇ ਨਾਲ ਭਾਰਤ ਦੇ ਵਿੱਚ ਦੁਨੀਆਂ ਦੇ ਵਿੱਚ ਹੋ ਰਿਹਾ ਹੈ, ਸੋ ਅਸੀਂ ਉਹਨਾਂ ਨਾਲ ਵੀ ਇਸੇ ਗੱਲ ਨੂੰ ਜਾਰੀ ਰੱਖਾਂਗੇ। ਤੋ ਸਾਥੀ ਤੁਹਾਡਾ ਬਹੁਤ ਬਹੁਤ ਧੰਨਵਾਦ।
ਦੋਸਤੋ ਇਹ ਸਨ ਸਾਥੀ ਹਰਦੀਪ ਟੋਡਰਪੁਰ, ਜਿਹੜੇ ਕਿ ਟੀਚਰਸ ਯੂਨੀਅਨ ਐਸ ਐਸ ਏ ਰਮਸਾ ਜਿਹੜੀ ਯੂਨੀਅਨ ਉਹਦੇ ਪ੍ਰਧਾਨ ਨੇ ਔਰ ਸਾਂਝਾ ਅਧਿਆਪਕ ਮੋਰਚਾ ਦੇ ਆਗੂਆਂ ਚੋਂ ਇੱਕ ਨੇ।
ਸੋ ਜਿਹੜੇ ਸਰੋਤੇ ਸ਼ਾਇਦ ਜਿਹਨਾਂ ਨੇ ਲਗਾਤਾਰਤਾ ਦੇ ਵਿੱਚ ਸਾਡੇ ਇਹ ਪ੍ਰੋਗਰਾਮ ਜਿਹੜਾ ਅਧਿਆਪਕ ਮੋਰਚਾ ਚੱਲ ਰਿਹਾ ਹੈ ਉਹਦਾ ਨਾਂ ਸੁਣਿਆ ਹੋਵੇ, ਇਹ ਸੰਖੇਪ ਦੇ ਵਿੱਚ ਦੱਸਣਾ ਹੋਵੇ ਕਿ ਪੰਜਾਬ ਦੇ ਵਿੱਚ ਇੱਕ ਬਹੁਤ ਹੀ ਖਤਰਨਾਕ ਜਿਹੜੀ ਨੀਤੀ ਹੈ ਜਿਹੜੀ ਸਰਕਾਰ ਨੇ ਕਾਂਗਰਸ ਸਰਕਾਰ ਨੇ ਪ੍ਰਪੋਜ਼ ਕੀਤੀ ਹੈ, ਕਿਉਂਕਿ ਕਈ ਸਾਲਾਂ ਤੋਂ ਜਿਹੜੇ ਅਧਿਆਪਕ ਜਿਹੜੇ ਕੱਚੇ ਸੀਗੇ ਉਹਨਾਂ ਨੂੰ ਅਸੀਂ ਉਹ ਕਹਿੰਦੇ ਵੀ ਅਸੀਂ ਕਿਉਂਕਿ ਉਹਨਾਂ ਦਾ ਚੋਣ ਦਾ ਵਾਅਦਾ ਕਿ ਤੁਹਾਨੂੰ ਪੱਕੇ ਕਰਾਂਗੇ, ਸੋ ਉਹਨਾਂ ਨੇ ਕਿਹਾ ਵੀ ਅਸੀਂ ਤੁਹਾਨੂੰ ਪੱਕੇ ਕਰਾਂਗੇ, ਪਰ ਉਹ 'ਚ ਸ਼ਰਤ ਇਹ ਹੋਊਗੀ ਕਿ ਤੁਸੀਂ ਜਿਹੜੀ ਤਨਖਾਹ ਤੁਹਾਨੂੰ ਜਿਹੜੀ 45-50 ਹਜ਼ਾਰ ਹੈ ਉਹ ਘਟਾ ਕੇ 15,000 ਤੱਕ ਤੁਹਾਨੂੰ ਦੇਵਾਂਗੇ ਤੇ ਤੁਸੀਂ ਉਹ ਕੱਚੇ ਤੋਂ ਤੁਸੀਂ ਪੱਕੇ ਹੋ ਸਕਦੇ ਹੋ। ਸੋ ਇੱਕ ਬਹੁਤ ਵੱਡਾ ਸਰਕਾਰ ਨੇ ਇਹ ਜਿਹੜਾ ਬਹੁਤ ਵੱਡਾ ਧੋਖਾ ਔਰ ਕਿਸੇ ਇਸ ਤਰੀਕੇ ਦੀਆਂ ਜਿਹੜੀਆਂ ਜਿਹੜੇ ਪੈਂਤੜੇ ਨੇ ਉਹ ਵਰਤੇ ਜਾ ਰਹੇ ਨੇ। ਸੋ ਸਾਥੀ ਤੁਸੀਂ ਇਹਦੇ ਬਾਰੇ ਕੁਛ ਕਹਿਣਾ ਚਾਹੋਗੇ?
ਹਾਂ ਮੈਂ ਤਾਂ ਇੰਨਾ ਕੁ ਕਹਿਣਾ ਚਾਹੁੰਦਾ ਵੀ ਜਿੱਥੋਂ ਤੱਕ ਟਰਮੀਨੇਸ਼ਨ ਦਾ ਸਵਾਲ ਹੈ, ਇਹ ਜਿਹੜਾ ਇਦੋਂ ਵੱਡਾ ਜਿਹੜਾ ਇੱਡਾ ਵੱਡਾ ਜਿਹੜਾ ਜਦੋਂ ਜਿਹੜਾ ਸਰਕਾਰ ਨੇ ਫਤਵਾ ਦਿੱਤਾ ਜਾਂ ਇਹ ਕਰਨ ਲੱਗੇ ਆ, ਐਕਚੁਅਲ ਮਤਲਬ ਹੈਗਾ ਵੀ ਇਹ ਸਮਝੌਤੇ ਨੂੰ ਪੇਤਲਾ ਪਾਉਣ ਦਾ ਇੱਕ ਤਰੀਕਾ ਹੈ। ਉਹ ਨਾ ਹੀ ਟਰਮੀਨੇਸ਼ਨਾਂ ਹੋਣਗੀਆਂ, ਨਾ ਹੀ ਸਥਿਰ ਰਹਿਣਗੀਆਂ, ਨਾ ਕਦੀ ਸਰਕਾਰ ਸਥਿਰ ਰਹਿੰਦੀ ਹੈ ਤੇ ਕੁਛ ਵੀ ਸਥਿਰ ਨਹੀਂ ਰਹਿੰਦਾ। ਮੁੜ ਕੇ ਜਿਹੜੀ ਸਥਿਰਤਾ ਲੋਕ ਹੁੰਦੇ ਆ ਤੇ ਲੋਕਾਂ ਦੀ ਮਰਜ਼ੀ ਤੋਂ ਬਿਨਾਂ ਮੁੜ ਕੇ ਤੇ ਕੁਛ ਨਹੀਂ ਕੀਤਾ ਜਾ ਸਕਦਾ। ਜੇ ਟਰਮੀਨੇਸ਼ਨ ਦੀ ਗੱਲ ਹੋਈ ਆ ਤਾਂ ਸਿਰਫ ਇਸ ਵਾਸਤੇ ਆ, ਮੁੜ ਕੇ ਜਿਹੜੀ ਹੈਗਾ ਵੀ ਸਿਰਫ ਇਹ ਚਾਹੁੰਦੇ ਆ ਕਿ ਕੁਛ ਜਿਹੜੇ ਪਿੱਛੇ ਜਿਹੜੇ ਮਤਲਬ ਲੋਕ ਲੜ ਰਹੇ ਆ ਕੁਛ ਉਹਨਾਂ ਦੋਂ ਕੱਢਿਆ ਜਾਵੇ, ਡਰਾਇਆ ਧਮਕਾਇਆ ਜਾਵੇ ਤੇ ਟਰਮੀਨੇਸ਼ਨ। ਦੂਜੀ ਗੱਲ ਮਤਲਬ ਇੱਕ ਗੱਲ ਮੈਂ ਹੋਰ ਵੀ ਮਤਲਬ ਮੇਰੇ ਦਿਮਾਗ ਚ ਆਉਂਦੀ ਆ ਵੀ ਜਿੱਥੋਂ ਤੱਕ ETT ਦੇ ਘੋਲਾਂ ਦਾ ਸੰਬੰਧ ਹੈ ਉਹਦੇ ਵਿੱਚ ਆਪਾਂ ਇੱਕ ਗੱਲ ਨੋਟ ਕੀਤੀ ਸੀਗੀ ਉਦੋਂ ਮੁੜ ਕੇ ਵੀ ਜਸਵਿੰਦਰ ਸਿੱਧੂ ਇੱਕ ਇਕੱਲਾ ਬੰਦਾ ਜਿਹੜਾ ਇੱਕ ਤਰ੍ਹਾਂ ਦਾ ਵੀ ਉਹ ਜਿਵੇਂ ਜੋ ਜਿਵੇਂ ਸਰਕਾਰਾਂ ਚਾਹੁੰਦੀਆਂ ਹੁੰਦੀਆਂ ਇੱਥੋਂ ਦੀ ਜਿਹੜਾ ਸਿਸਟਮ ਚਾਹੁੰਦਾ ਵੀ ਜੇ ਇਕੱਲਾ ਬੰਦਾ ਨਾ ਖਰੀਦਣਾ ਸੌਖਾ ਹੋ ਜਾਂਦਾ। ਜਸਵਿੰਦਰ ਸਿੱਧੂ ਬਹੁਤ 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 ਸੋਹਣੇ ਢੰਗ ਨਾਲ ਤਰੀਕੇ ਨਾਲ ਲੜਿਆ, ਉਹ ਲੰਮਾ ਸਮਾਂ ਜਾਣੀ 1991 ਤੋਂ ਬਾਅਦ ਦੇ ਵਿੱਚ ਨਵੀਂ
ਪ੍ਰਧਾਨ ਨੇ ਜੀ
ETT ਦੇ ਪ੍ਰਧਾਨ ਹੁੰਦੇ ਸੀ, ਅੱਜ ਕੱਲ ਪਰਮਾਨੈਂਟ ਮੰਤਰੀ ਹੈਗੀ ਜੋਬ ਦੇ ਵਿੱਚ ਆ ਗਏ ਆ
ਤੇ
ETT ਵਾਲੇ ਜਿਹੜੇ ਹੈਗੇ ਇਹ ਇੱਕ ਇਹ ਬੰਦਾ ਉਹਨਾਂ ਦਾ ਆਗੂ ਬੰਦਾ ਸੀ,
ਇਹ ਵੀ ਇੱਕ ਟੀਚਰਸ ਯੂਨੀਅਨ ਦਾ
ਟੀਚਰ ਯੂਨੀਅਨ ਸੀ ਹੁੰਦੀ ਸੀ ਜਿਹੜੀ ਮਤਲਬ ਜਿਹੜੀ ਉਦੋਂ ਤੁਹਾਡੇ ਇਹ ਸ਼ਾਇਦ ਤੁਹਾਡੇ ਤੋਂ ਥੋੜੇ ਧਿਆਨ ਚ ਗੱਲ ਨਹੀਂ ਹੋਣੀ ਕਿਉਂਕਿ ਮੈਂ ਤਾਂ ਇਹਨਾਂ ਦੇ ਨਾਲ ਰਿਹਾ। ਸੋ ਇਹਨਾਂ ਉਸ ਆਦਮੀ ਨੇ ਮਤਲਬ ਜਿਹੜੀ ਇੰਨਾ ਲੰਮਾ ਸਮਾਂ ਸੰਘਰਸ਼ ਲੜ ਕੇ, ਪਰ ਇੱਕ ਇੱਕ ਉਦੋਂ ਇੱਕ ਗਲਤੀ ਵੀ ਹੋਈ, ਗਲਤੀ ਇਹ ਸੀਗੀ ਮਤਲਬ ਵੀ ਜਿਹੜੀਆਂ ਮਤਲਬ ਜਿਹੜੀ ਆਗੂ ਕਮੇਟੀ ਹੈ ਜਿਵੇਂ 5 ਮੰਡੇ ਜਿਹੜੇ ਮਤਲਬ ਹੈਗੇ ਉਹ ਹੁਣ ਦੇ ਟਰਮੀਨੇਟ ਕੀਤੇ ਆ, ਇਹਨਾਂ ਉੱਤੇ ਜਿਹੜੇ ਮਤਲਬ ਦਬਾਅ ਹੈ ਸਰਕਾਰ ਵੱਖ ਵੱਖ ਕਿਸਮ ਦੇ ਦਬਾਅ ਜਿਹੜੇ ਹੈਗੇ ਉਹ ਪਾ ਕੇ ਦੇਖਦੀ ਆ, ਕੱਚੀਆਂ ਕੜੀਆਂ ਲੱਭਦੀ ਆ, ਤੋੜਨ ਦਾ ਕੋਸ਼ਿਸ਼ ਕਰਦੀ ਆ, ਹੀਆਂ ਕਰਦੀ ਜੋ ਕਰਦੀ ਆ। ਤਾਂ ਉਹਦੇ ਨਾਲ ਮਤਲਬ ਜਾਣੀ ਉਸ ਵਕਤ ਦੇ ਵਿੱਚ ਜਾਣੀ ਜਸਵਿੰਦਰ ਸਿੱਧੂ ਜਸਵਿੰਦਰ ਸਿੱਧੂ ਹੀ ਹੁੰਦਾ ਰਿਹਾ, ਜਿਹੜੀਆਂ ਉਹਦੇ ਤੇ ਦਬਾਅ ਬਣੇ ਉਹ ਕੱਲਾ ਚੱਲਦਾ ਰਿਹਾ, ਉਹ ਪਤਾ ਨੀ ਉਹਦੇ ਚ ਕੀ ਮਤਲਬ, ਮੈਂ ਸਮਝਦਾ ਵੀ ਉਹਨੂੰ ਕੱਲੇ ਨੂੰ ਉਹਨੂੰ ਕਿਉਂ ਮਤਲਬ ਇਹ ਗਲਤੀ ਕੀਤੀ ਵੀ ਘੱਟੋ ਘੱਟ ਵੀ ਜਿਹੜੀ ਜਿਹੜੀ ਘੱਟੋ ਘੱਟ ਵੀ ਜਿਹੜੀਆਂ ਜ਼ਿਲ੍ਹੇ ਤੱਕ ਦੀਆਂ ਜਿਹੜੀਆਂ ਟੀਮਾਂ ਹੈ ਉਹ ਦਬਾਅ ਨੂੰ ਸਾਰਿਆਂ ਨੂੰ ਸਾਂਝਾ ਕਰਨਾ ਚਾਹੀਦਾ ਨਾਲ, ਕਿਸ ਕਿਸ ਨੂੰ ਦਬਾਅ ਪੈ ਰਹੇ ਆ, ਕਿਹੋ ਜਿਹੀਆਂ ਗੱਲਾਂ ਆ ਰਹੀਆਂ, ਜਿਵੇਂ ਮਤਲਬ ਹੁਣ ਪਹਿਲਾਂ ਗੱਲ ਕੀਤੀ ਆ ਟੋਡਰ ਪੁੱਲ ਨੇ ਗੱਲ ਕੀਤੀ ਆ ਵੀ ਉਹ ਲੋਕ ਕਹਿੰਦੇ ਨੇ ਮੁੜ ਕੇ ਵੀ ਗਦਾਰੀ ਕਰ ਗਏ, ਉਹ ਕੌਣ ਕਹਿੰਦੇ ਆ, ਕਾਂਗਰਸੀ ਆ ਅਕਾਲੀ ਕੋਈ ਹੋਰ ਨੀ ਕਰ ਰਿਹਾ, ਇਹਨਾਂ ਦੇ ਬੰਦੇ ਆ ਮੁੜ ਕੇ ਉਹਨਾਂ ਤੋਂ ਘੋਇਆ ਜਾ ਰਿਹਾ ਤਾਂ ਕਿ ਇਹਨਾਂ ਦਾ ਜਿਹੜਾ ਹੌਸਲੇ ਆ ਪਸਤ ਕਰਨ ਵਾਸਤੇ ਤੋੜਨ ਵਾਸਤੇ ਜਿਹੜਾ ਉਹ ਕੀਤਾ ਜਾ ਰਿਹਾ, ਇਸ ਵਾਸਤੇ ਮਤਲਬ ਜਦੋਂ ਜਸਵਿੰਦਰ ਸਿੱਧੂ ਦੇ ਮਤਲਬ ਜਿਹੜਾ ਜਿਹੜਾ ਸੀ ਉਹਨਾਂ ਨੇ ਪਿੱਛਾ ਕਰ ਲਿਆ, ਪਿੱਛਾ ਕਰ ਲਿਆ ਕੱਲਾ ਬੰਦਾ ਸੀਗਾ, ਦੂਜਿਆਂ ਨਾਲ ਉਹਦੀ ਉਹ ਗੱਲ ਨੀ ਸੀ ਜਿਹੜੀ ਮਤਲਬ ਜਿਵੇਂ ਦਬਾਅ ਜਿਹੜੀ ਜੇ ਦੂਜਿਆਂ ਨਾਲ ਸਭਾ ਜਿਹੜਾ ਸੀਗਾ ਉਹ ਇਹ ਗੱਲਾਂ ਸਾਂਝੀਆਂ ਕਰਦਾ ਵੀ ਦਬਾਅ ਕਿਸ ਕਿਸਮ ਦੇ ਆ ਤੇ ਦਬਾਅ ਨੂੰ ਸਹਿਣ ਦਾ ਢੰਗ ਤਰੀਕਾ ਕੀ ਹੋਵੇ, ਤਾਂ ਮਤਲਬ ਉਹਦੇ ਨਾਲ ਉਹਦੇ ਵਿੱਚ ਕਿਉਂਕਿ ਖਾਸ ਗੱਲ ਤਾਂ ਹੁੰਦੀ ਆ ਕਿ ਇਸ ਦਬਾਅ ਚੋਂ ਨਿਕਲਣ ਵਾਸਤੇ ਪੜ੍ਹਨ ਦੀ ਲੋੜ ਹੈ ਕਿ ਕਿਸ ਤਰ੍ਹਾਂ ਮਤਲਬ ਜਿਹੜੇ ਸਾਡੇ ਪਹਿਲਾਂ ਜਿਹੜੇ ਸੰਘਰਸ਼ ਆ ਉਹ ਕਿਵੇਂ ਲੜੇ ਗਏ, ਕਿਵੇਂ ਉਹ ਜਿੱਤੇ ਗਏ, ਉਹ ਦਬਾਅ ਨੂੰ ਦਰਕਨਾਰ ਕਰਨ ਵਾਸਤੇ ਲੋੜ ਸੀ, ਮੈਂ ਸਮਝਦਾ ਵੀ ਉਹਦੇ ਵਿੱਚ ਇੱਕ ਗਲਤੀ ਹੋਈ ਆ ਤੇ ਅੱਜ ਜਿਹੜੀ ਸਾਡੀ ਮਤਲਬ ਜਿਹੜੀ ਸਾਡੀ ਅੱਜ ਇਹ ਕਮੇਟੀ ਲੜ ਰਹੀ ਹੈ ਜਿਹੜੀ ਹੁਣ ਨਵਾਂ ਜਿਹੜਾ ਸੰਘਰਸ਼ ਸ਼ੁਰੂ ਕੀਤਾ ਟੀਚਰਾਂ ਨੇ, ਇਹਨਾਂ ਨੂੰ ਮੇਰਾ ਇੱਕ ਸੁਝਾਅ ਹੈ ਵੀ ਇਹਦੇ ਵਿੱਚ ਤੁਹਾਡੇ ਉੱਤੇ ਜਿਹੜੇ ਆ ਸੈਂਕੜੇ ਤੁਹਾਡੇ ਤੇ ਦਬਾਅ ਬਣਨਗੇ, ਪਰ ਉਹ ਜਿਹੜਾ ਦਬਾਅ ਨੂੰ ਝੱਲ ਗਿਆ ਉਹ ਨੁਕਸਾਨ ਕਰੂ ਇਸ ਜਥੇਬੰਦੀ ਦਾ ਤੇ ਨਾਲੇ ਨੁਕਸਾਨ ਕਰੂ ਆਪਦਾ, ਉਸ ਦਬਾਅ ਨੂੰ ਸਾਂਝਾ ਕਰੋ ਕਿਸ ਕਿਸਮ ਦਾ ਦਬਾਅ ਤੇ ਉਹਨੂੰ ਤੁਸੀਂ ਪਾਸੇ ਜਿਵੇਂ ਕਿਵੇਂ ਕਰਨਾ, ਸੋ ਇਹਦੇ ਵਾਸਤੇ ਸਭ ਤੋਂ ਮੈਂ ਤਾਂ ਇਹ ਕਹੂੰਗਾ ਕਿ ਪੜ੍ਹਨਾ ਜਿਹੜਾ ਮਤਲਬ ਤੁਹਾਡੇ ਵਾਸਤੇ ਬਹੁਤ ਜ਼ਰੂਰੀ ਆ, ਤੇ ਨੰਬਰ ਦੋ ਦੇ ਉੱਤੇ ਮੁੜ ਕੇ ਤੁਹਾਨੂੰ ਕੋਈ ਕੀ ਕਹਿੰਦਾ, ਇਸ ਗੱਲ ਵੱਲ ਘੱਟ ਧਿਆਨ ਦਿਓ, ਇਹ ਸੋਚੋ ਤੁਸੀਂ ਕੀ ਕਹਿਣਾ, ਜੋ ਤੁਸੀਂ ਕਹਿਣਾ ਚਾਹੁੰਦੇ ਹੋ ਘੱਟੋ ਘੱਟ ਮਤਲਬ ਉਹ ਜਿਹੜੇ ਸ਼ਬਦ ਆ ਉਹ ਗਿਣੇ ਮਿਥੇ ਹੋਣੇ ਚਾਹੀਦੇ ਆ, ਜੇ ਤੁਹਾਡੇ ਕੋਲ ਅੱਜ ਵਰਖਲਾ ਬੋਲਦਾ ਉਹਨੂੰ ਦੁਸ਼ਮਣ ਨਾ ਕਹੋ, ਉਹ ਕਦੇ ਕੱਲ ਵੀ ਮਤਲਬ ਜਿਹੜੀ ਸਾਨੂੰ ਕਦੇ ਇਸ ਗੱਲ ਤੇ ਗੌਰ ਕਰਨੀ ਪੈ ਸਕਦੀ ਆ, ਉਹ ਇਹ ਦੇਖੋ ਬੰਦਾ ਕੌਣ ਹੈ, ਇਸ ਵਾਸਤੇ ਜੇ ਤੁਹਾਡਾ ਕੋਈ ਵਿਰੋਧ ਹੋ ਰਿਹਾ ਤਾਂ ਇਹ ਗੱਲ ਧਿਆਨ ਵੀ ਰੱਖੋ ਕਿ ਅੱਜ ਜਿੰਨਾ ਸਮਰਥਨ ਤੁਹਾਡਾ ਹੋ ਰਿਹਾ ਕਦੇ ਅੱਜ ਤੱਕ ਇਤਿਹਾਸ ਚ ਹਿੰਦੁਸਤਾਨ ਚ ਕਦੇ ਨੀ ਹੋਇਆ, ਤੁਹਾਡਾ ਸਮਰਥਨ ਇਦੋ ਵੱਡਾ ਹੋ ਰਿਹਾ ਤੇ ਤੁਹਾਡੇ ਨਾਲ ਉਹ ਜਥੇਬੰਦੀਆਂ ਖੜੀਆਂ ਵੀ ਜਿਨ੍ਹਾਂ ਨੂੰ ਸਰਕਾਰ ਨੇ ਹੁਣ ਤੱਕ ਮਦਰਾ ਅਜਮਾ ਕੇ ਦੇਖ ਲਿਆ, ਜਿਨ੍ਹਾਂ ਨੇ ਕੁੱਟ ਖਾ ਕੇ ਦੇਖ ਲਈ, ਜਿਨ੍ਹਾਂ ਨੇ ਮੁੜ ਕੇ ਜਿਹੜਾ ਸੀਗਾ ਜਿਨ੍ਹਾਂ ਨੇ 33-35 ਮਾਰ ਕੇ ਵੀ ਦੇਖ ਲਏ, ਪਰ ਉੱਥੇ ਉਹ ਖੜੇ ਆ, ਜੇਕਰ ਮਤਲਬ ਅਜਿਹੀ ਗੱਲ ਨਾ ਹੁੰਦੀ ਤਾਂ ਸ਼ਾਇਦ ਮਤਲਬ ਜਾਣੀ ਵੀ ਤੁਹਾਡੇ ਉੱਤੇ ਵੀ ਉਹ ਦਿਨ ਜਿਹੜੇ ਉਹਨਾਂ ਨੇ ਝੱਲੇ ਆ ਜਿਹੜੇ ਦਬਾਅ ਝੱਲੇ ਆ ਜਾਂ ਕੁੱਟਮਾਰ ਝੱਲੀ ਆ ਉਹ ਤੁਹਾਡੇ ਉੱਤੇ ਵੀ ਹੁੰਦੀ, ਇਹ ਉਹਨਾਂ ਦੀ ਇੱਕ ਪਿਰਤ ਹੈ ਜਿਹੜੀ ਤੁਹਾਡੀ ਜਿਹੜੀ ਤੁਹਾਡੇ ਅਗਵਾਈ ਵਿੱਚ ਅਸੀਂ ਮਤਲਬ ਅਸੀਂ ਇਹ ਸੋਚ ਰਹੇ ਹਾਂ ਕਿ ਘੱਟੋ ਘੱਟ ਤੁਹਾਡੀ ਜਿਹੜੀ ਮਦਦ ਹੋ ਰਹੀ ਆ ਇਹ ਉਦੋਂ ਬਹੁਤ ਵੱਡੀ ਆ ਤੇ ਤੁਹਾਨੂੰ ਇੱਕ ਹੌਸਲਾ ਵੀ ਬਖਸ਼ਦੀ ਆ ਤੇ ਅਸੀਂ ਜਿਹੜੇ ਹੈਗੇ ਸਾਰੀ ਦੁਨੀਆਂ ਉਹਦੇ ਵਿੱਚ ਗੱਲ ਚੱਲਦੀ ਆ ਤੇ ਅਸੀਂ ਚਾਹੁੰਦੇ ਮੁੜ ਕੇ ਵੀ ਤੁਸੀਂ ਇਹਨੂੰ ਤਨੋ ਮਨੋ ਲਾ ਕੇ ਦਿਨ ਰਾਤ ਕਰਕੇ ਤਨਖਾਹ ਛੱਡ ਕੇ ਇਹ ਦੇਖਣ ਵਾਸਤੇ ਮੁੜ ਕੇ ਵੀ ਘੱਟੋ ਘੱਟ ਕਿਉਂਕਿ ਇਹ ਕਿਸਾਨ ਰਾਜੀ ਹੱਲਾ ਇਹ ਕੋਈ ਕੈਪਟਨ ਦਾ ਹੱਲਾ ਨੀ ਹੈਗਾ, ਕੈਪਟਨ ਕੀ ਚੀਜ਼ ਆ, ਕੈਪਟਨ ਤਾਂ ਦਵਾਨੀ ਚੌਨੀ ਦਾ ਬੰਦਾ ਇਹ ਕੁਛ ਨੀ ਕਰ ਸਕਦਾ, ਸੋ ਇਸ ਵਾਸਤੇ ਤੁਹਾਡੇ ਤੇ ਸਾਮਰਾਜੀ ਹੱਲਾ ਸਾਮਰਾਜੀ ਹੱਲੇ ਨਾਲ ਥੋੜੀ ਜੰਗ ਚੱਲ ਰਹੀ ਆ ਤਾਂ ਇਹਦੇ ਬਾਅਦ ਤੁਹਾਨੂੰ ਬਹੁਤ ਵੱਡੇ ਜਿਹੜੀ ਹੈਗੀ ਆ ਉਹ ਜੱਕ ਬੰਨਣ ਦੀ ਲੋੜ ਆ, ਜੱਕ ਤਾਂ ਬੰਨਣਗੇ ਤੁਸੀਂ ਇਹਦੇ ਵਾਸਤੇ ਪੜ੍ਹਨ ਦੀ ਤੇ ਇਹਦੇ ਵਾਸਤੇ ਜਿਹੜੇ ਤੁਹਾਡੇ ਉੱਤੇ ਪੈ ਰਹੇ ਦਬਾਵਾਂ ਦੀ ਇਹ ਸਾਂਝ ਕਰਨ ਦੀ ਦਿਨ ਰਾਤ ਇੱਕ ਕਰੋ ਤੇ ਜਿਹੜੀਆਂ ਬਾਕੀ ਥੋੜੀਆਂ ਪਾਸੇ ਜਥੇਬੰਦੀਆਂ ਬੈਠੀਆਂ ਜਾਂ ਕੋਈ ਜਿਹੜਾ ਮਤਲਬ ਜਿਹੜੀਆਂ ਅਜੇ ਸੋਚ ਰਹੀਆਂ ਮੁੜ ਕੇ ਉਹਨਾਂ ਨਾਲ ਸਾਂਝ ਗੰਨਣ ਦੀ ਮੁੜ ਕੇ ਹੈਗੀ ਆ, ਇਹ ਕੰਮ ਕਰੋ ਮੁੜ ਕੇ ਤਨਖਾਹ ਛੱਡ ਕੇ ਇਸ ਨੂੰ ਮੁੜ ਕੇ ਘੱਟੋ ਘੱਟ ਵੀ ਇੱਕ ਇਤਿਹਾਸ ਬਦਲਣ ਦੀ ਤੁਸੀਂ ਗੱਲ ਕੀਤੀ ਆ ਤੇ ਅਸੀਂ ਵੀ ਤੇ ਜਿਹੜੇ ਇੱਥੇ ਜਿੰਨੀ ਤੁਹਾਡੀ ਮਦਦ ਮਤਲਬ ਇੱਥੋਂ ਪੰਜਾਬ ਚੋਂ ਹਿੰਦੁਸਤਾਨ ਦੇ ਵਿੱਚ ਹੋ ਰਹੀ ਆ ਉਹ ਕਿਆ ਬਾਤ ਆ, ਕੋਈ ਏਡੀ ਕੋਈ ਮਾਮੂਲੀ ਗੱਲ ਨਹੀਂ ਹੈਗੀ, ਇਸ ਵਾਸਤੇ ਤੁਹਾਨੂੰ ਦਬਕਾਉਣਾ ਤੇ ਤੁਹਾਡੇ ਦਬਾਅ ਪਾਉਣਾ ਇਹਨਾਂ ਵਾਸਤੇ ਜੋ ਮਰਜ਼ੀ ਕਹੀ ਜਾਣ ਪਰ ਇਹ ਹਰੀ ਹੋਈ ਲੜਾਈ ਲੜਦੇ ਆ, ਇਹ ਜਿੱਤੀ ਲੜਾਈ ਨਹੀਂ ਹੈਗੀ, ਇਹ ਡਰਦੇ ਵੀ ਆ ਤੇ ਕਹਿੰਦੇ ਵੀ ਇਸ ਵਾਸਤੇ ਜੋ ਉਹਨੇ ਕਰਨਾ ਸੀ ਟਰਮੀਨੇਟ ਕਰਦਾ ਤੂੰ ਅੱਗੇ ਨਹੀਂ ਜਾਣਗੇ, ਇਹਨਾਂ ਨੂੰ ਇਹ ਜਿਹੜਾ ਕਿਹਾ ਇਹਨੂੰ ਪਛਤਾਉਣਾ ਪਊਗਾ ਤੇ ਇਹਨੂੰ ਵਾਪਸ ਵੀ ਲੈਣਾ ਪਊਗਾ।
ਬਿਲਕੁਲ ਬਿਲਕੁਲ,
ਸਾਥੀ ਜੀ ਨੇ ਜਿਹੜੀ ਗੱਲ ਕੀਤੀ ਕਿ ਸਾਮਰਾਜ ਦਾ ਹੱਲਾ ਉਹਦੇ ਚ ਮੈਂ ਸਿਰਫ ਇੱਕ ਛੋਟੀ ਜਿਹੀ ਗੱਲ ਕਹਿਣਾ ਚਾਹੁੰਦੀ ਹਾਂ ਕਿ ਜਿਹੜਾ ਇੱਕ ਤੀਜਾ ਧਿਰਿਆਂ ਬਦਲ ਬਣ ਕੇ ਜਿਹਨਾਂ ਨੇ ਆਪਣੇ ਆਪ ਨੂੰ ਪੇਸ਼ ਕੀਤਾ ਹੁਣ ਦੁਬਾਰਾ ਕੋਸ਼ਿਸ਼ਾਂ ਕਰ ਰਹੇ ਨੇ ਉਹ ਵੀ ਸਾਮਰਾਜਵਾਦ ਦਾ ਹਿੱਸਾ ਨੇ,
ਬਿਲਕੁਲ
ਅਗਰ ਨਾ ਹੁੰਦੇ ਤਾਂ ਇੱਕ ਨਵੀਂ ਆਈ ਪਾਰਟੀ ਔਰ ਇੰਨੇ ਕਿੰਨੀਆਂ 20-22 ਸੀਟਾਂ ਲੈ ਕੇ ਵਿਪਕਸ਼ ਚ ਓਪੋਜੀਸ਼ਨ ਚ ਬੈਠੀ ਹੋਵੇ
ਇੱਕ ਸ਼ਬਦ ਨਹੀਂ ਬੋਲਿਆ।
ਇੰਨੀ ਵੱਡੀ ਉਹ ਜਿੱਤ ਮੇਰੇ ਹਿਸਾਬ ਨਾਲ ਆ ਕਿ ਇੰਨੀ ਨਵੀਂ ਪਾਰਟੀ ਓਪੋਜੀਸ਼ਨ ਬਣ ਜਾਵੇ। ਉਹਨਾਂ ਨੇ ਅੱਜ ਤੱਕ ਉਹ ਭਾਸ਼ਣਾਂ ਚ ਜ਼ਰੂਰ ਜ਼ਿਕਰ ਕਰਦੇ ਆ ਕਿ ਸਾਡੇ ਕਿਸਾਨਾਂ ਨਾਲ ਆ ਹੁੰਦਾ ਤੇ ਸਾਡੇ ਅਧਿਆਪਕਾਂ ਨਾਲ, ਪਰ ਇਹਨਾਂ ਦੇ ਹੱਕ ਚ ਉਹਨਾਂ ਨੇ ਕੁਛ ਨਹੀਂ ਕੀਤਾ। ਉਹਨਾਂ ਦਾ ਓਪੋਜੀਸ਼ਨ ਚ ਜਿਹੜੇ ਬੈਠੇ ਉਹਨਾਂ ਦਾ ਇਹ ਫਰਜ਼ ਆ, ਉਹਨਾਂ ਦੀ ਇਹ ਜੋਬ ਆ, ਕੰਮ ਆ ਕਿ ਸਰਕਾਰ ਨੂੰ ਉਹਨਾਂ ਦੀਆਂ ਗਲਤੀਆਂ ਤੇ ਨਲਾਇਕੀਆਂ ਤੇ ਚੈਲੰਜ ਕਰਕੇ ਕੁਛ ਹਿੱਲ ਜੁਲ ਕਰਾਉਣ। ਸੋ ਕਿਉਂਕਿ ਉਹ ਵੀ ਸਾਮਰ ਰਾਜ ਦੇ ਵਿੱਚ ਸ਼ਾਮਲ ਨੇ, ਸਾਮਰਾਜੀਏ ਨੇ, ਉਹਨਾਂ ਨੇ ਜੇ ਉਹ ਵੀ ਸੱਤਾ ਚ ਆ ਜਾਂਦੇ ਨੇ ਇੱਦਾਂ ਦਾ ਹੀ ਦਬਾਅ, ਇੱਦਾਂ ਦਾ ਹੀ ਹੱਲਾ ਬੋਲਣਾ ਆ, ਉਹਨਾਂ ਨੇ ਵੀ ਇੱਦਾਂ ਹੀ ਲੋਕਾਂ ਨੂੰ ਤੰਗ ਕਰਨਾ। ਸੋ ਇਸ ਕਰਕੇ ਉਹਨਾਂ ਤੋਂ ਜੇ ਕਿਸੇ ਨੂੰ, ਅਧਿਆਪਕਾਂ ਚੋਂ ਕਿਸੇ ਨੂੰ ਕੋਈ ਜੇ ਆਸ ਹੈ, ਉਹਨਾਂ ਨੂੰ ਦੁਬਾਰਾ ਸੋਚਣਾ ਚਾਹੀਦਾ ਇਹਦੇ ਬਾਰੇ।
ਬਿਲਕੁਲ ਨਹੀਂ, ਉਹ ਤੇ ਆਉਂਦੇ ਸਮੇਂ ਦੇ ਵਿੱਚ ਸਾਰੇ ਪੰਜਾਬ ਨੂੰ ਅਮਲੀ ਬਣਾਉਣ ਤੇ ਤੁਰੇ ਹੋਏ ਆ, ਇਸ ਤਰੀਕੇ ਨਾਲ ਗੱਲਬਾਤ ਹੋ ਰਹੀ ਹੈ। ਕਿਉਂਕਿ ਬੜਾ ਅਫਸੋਸ ਹੁੰਦਾ ਸੁਣ ਕੇ ਕਿ ਹਾਂ ਠੀਕ ਆ, ਗਾਂਧੀ ਹੁਣਾਂ ਦੀ ਗੱਲ ਇਹ ਕਿ ਜਿਹੜਾ ਜਿਹੜਾ ਰਵਾਇਤੀ ਨਸ਼ਾ ਆ ਉਹਦਾ ਨੁਕਸਾਨ ਘੱਟ ਆ, ਜਿਹੜਾ ਕੈਮੀਕਲ ਨਸ਼ਾ ਨੂੰ, ਠੀਕ ਆ ਤੁਸੀਂ ਉਹ,
ਮੇਰਾ ਸੰਕੇਤ ਵੈਸੇ ਉਹਨਾਂ ਵੱਲ ਨਹੀਂ ਸੀਗਾ ਕਿਉਂਕਿ
ਉਹ ਤਾਂ ਥੋੜੀ ਸਹੀ ਹੈ, ਪਰ ਕਮਾਲ ਦੀ ਜਿਹੜੀ ਗੱਲ ਇਹ ਹੈ ਕਿ ਜਦੋਂ ਉਹਦੇ ਵਿੱਚ ਕੱਲਾ ਸਿਰਫ ਨਸ਼ਾ ਆਪਣੀ ਕੰਜ਼ੰਪਸ਼ਨ ਵਾਸਤੇ ਨਹੀਂ ਪ੍ਰਪੋਜ਼ ਕਰ ਰਹੇ ਕਿ ਨਸ਼ਾ ਵੇਚਣ ਵਾਸਤੇ ਉਹਦੀ ਖੇਤੀ ਕੀਤੀ ਜਾਵੇ, ਉਹ ਸਭ ਤੋਂ ਖਤਰਨਾਕ ਕੰਸੈਪਟ ਆ। ਔਰ ਜਿੱਥੇ ਜਿੱਥੇ ਦੁਨੀਆਂ ਦੇ ਵਿੱਚ ਇਹ ਕੰਸੈਪਟ ਆਇਆ ਆ ਉੱਥੇ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਹੀ ਹੋਇਆ ਆ। ਇੱਕ ਆਪਾਂ ਅਮਰੀਕਾ ਦੀ ਉਹਨੂੰ ਜੀ ਡਾਕੂਮੈਂਟਰੀ ਦੇਖ ਰਹੇ ਸੀਗੇ ਰੀਸੈਂਟਲੀ, ਤੋ ਐਨੀਵੇ ਫਿਰ ਉਹਦੀ ਗੱਲਬਾਤ ਕਰਾਂਗੇ ਆਪਾਂ ਦੂਸਰੇ।
ਹਾਂਜੀ, ਤੋ ਹੁਣ ਸਾਡੇ ਜਿਹੜੇ ਦੂਸਰੇ ਬੁਲਾਰੇ ਨੇ ਰਮਿੰਦਰ ਪਟਿਆਲਾ ਨੌਜਵਾਨ ਭਾਰਤ ਸਭਾ ਤੋਂ, ਅਸੀਂ ਉਹਨਾਂ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕਰਾਂਗੇ।
ਦਹਿਕ ਦੇ ਅੰਗਿਆ ਰਾਤੇ ਸੌਂਦੇ ਰਹੇ ਨੇ ਲੋਕ, ਇਸ ਤਰ੍ਹਾਂ ਵੀ ਰਾਤ ਨੂੰ, ਇਸ ਤਰ੍ਹਾਂ ਵੀ ਰਾਤ ਨੂੰ ਰੁਸ਼ਨਾਉਂਦੇ ਰਹੇ ਨੇ ਲੋਕ, ਦਹਿਕ ਦੇ ਅੰਗਿਆ ਰਾਤੇ ਨਾ ਕਤਲ ਹੋਏ ਨਾ ਹੋਣਗੇ, ਨਾ ਕਤਲ ਹੋਏ ਨਾ ਹੋਣਗੇ, ਇਸ਼ਕ ਦੇਗੀ, ਇਸ਼ਕ ਦੇਗੀ, ਮੌਤ ਦੀ ਸਰਦਰ ਤੇ ਬੈ, ਮੌਤ ਦੀ ਸਰਦਰ ਤੇ ਬੈ ਗਾਉਂਦੇ ਰਹੇ ਨੇ ਲੋਕ, ਇਸ ਤਰ੍ਹਾਂ ਵੀ ਰਾਤ ਨੂੰ ਰੁਸ਼ਨਾਉਂਦੇ ਰਹੇ ਨੇ ਲੋਕ, ਦੇਖਦੇ ਅੰਗਿਆ ਰਾਤੇ ਨੇਰੀਆਂ ਨੂੰ ਜੇ ਭੁਲੇਖਾ ਨੇ, ਨੇਰੀਆਂ ਨੂੰ ਰੋਕ ਵੀ ਪਾਉਂਦੇ ਰਹੇ ਨੇ ਲੋਕ।
ਦੋਸਤੋ, ਇਸ ਵੇਲੇ ਸਾਡੇ ਨਾਲ ਫੋਨ ਲਾਈਨ ਤੇ ਹੋ ਗਏ ਨੇ ਸਾਥੀ ਰਮਿੰਦਰ ਪਟਿਆਲਾ ਜੋ ਕਿ ਨੌਜਵਾਨ ਭਾਰਤ ਸਭਾ ਤੋਂ ਨੇ, ਤੋ ਉਹਨਾਂ ਨਾਲ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ। ਓਵਰਆਲ ਇੱਕ ਜਿਹੜਾ ਇਹ ਪੂੰਜੀਵਾਦ ਨੇ ਔਰ ਨਵ ਉਦਾਰਵਾਦ ਨੇ ਵਰਤਾਰਾ ਚਲਾਇਆ ਹੋਇਆ ਕਿ ਸਾਰਾ ਕੁਛ ਜਿਹੜਾ ਪਬਲਿਕ ਸਰਵਿਸਿਜ਼ ਨੇ ਉਹਨਾਂ ਨੂੰ ਪ੍ਰਾਈਵੇਟਾਈਜ਼ ਕਰਨ ਦਾ, ਉਹ ਨਿੱਜੀਕਰਨ ਔਰ ਬਾਜ਼ਾਰੀਕਰਨ ਵਪਾਰੀਕਰਨ ਜਿਹੜਾ ਸਾਡੀਆਂ ਪਬਲਿਕ ਸਰਵਿਸਿਜ਼ ਦਾ ਹੋ ਰਿਹਾ, ਉਹ ਇੱਕ ਜਨਰਲ ਵਿਸ਼ੇ ਤੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ।
ਸਾਥੀ ਜੀ, ਸਵਾਗਤ ਹੈ ਤੁਹਾਡਾ ਰੇਡੀਓ ਇਨਕਲਾਬ ਤੇ।
ਧੰਨਵਾਦ ਜੀ, ਬਹੁਤ ਬਹੁਤ।
ਹਾਂਜੀ, ਤੋ ਸਾਥੀ ਜੀ ਗੱਲਬਾਤ ਸ਼ੁਰੂ। ਹਾਂਜੀ, ਧੰਨਵਾਦ ਜੀ। ਤੋ ਗੱਲਬਾਤ ਸ਼ੁਰੂ ਕਰਾਂਗੇ ਹਿੰਦੁਸਤਾਨ ਦੇ ਵਿੱਚ ਜ਼ਿਆਦਾ, ਬਾਕੀ ਦੁਨੀਆਂ ਦੇ ਵਿੱਚ ਜਿਹੜੇ ਸੋ ਕਾਲ ਡਿਵੈਲਪ ਮੁਲਕ ਨੇ ਸਾਡੇ ਵਰਗੇ, ਉਹਨਾਂ ਦੇ ਵਿੱਚ ਉਹਦੀ ਜਿਹੜੀ ਜਿਹੜੀ ਗਤੀ ਹੈ ਥੋੜ੍ਹੀ ਘੱਟ ਹੈ। ਪਰ ਸਾਥੀ, ਜਿਹੜਾ ਵਰਤਾਰਾ ਇਹ ਬਾਜ਼ਾਰੀਕਰਨ ਦਾ, ਨਿੱਜੀਕਰਨ ਦਾ, ਵਪਾਰੀਕਰਨ ਦਾ, ਜਿਹਦੇ ਵਿੱਚ ਐਜੂਕੇਸ਼ਨ ਵੀ ਆ, ਮੈਂ ਅੱਜ ਹੀ ਪੜ੍ਹ ਰਿਹਾ ਸੀਗਾ ਕਿ ਕੈਪਟਨ ਨੇ ਜਿਹੜੀ ਨਵੀਂ ਪ੍ਰਪੋਜ਼ਲ ਦਿੱਤੀ ਹੈ ਕਿ ਜਿਹੜੀ ਸਿਹਤ ਸਿੱਖਿਆ ਸੇਵਾਵਾਂ ਨੇ ਉਹਦਾ ਵੀ ਨਿੱਜੀਕਰਨ ਦੀਆਂ ਉਹ ਸੁਜੈਸ਼ਨ ਦੇ ਰਹੇ ਨੇ ਸੋ ਇਹ ਸਾਰੇ ਜਿਹੜਾ ਵਰਤਾਰਾ ਆ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਜਿਵੇਂ ਟੀਚਰਾਂ ਦਾ ਸੰਘਰਸ਼ ਚੱਲ ਰਿਹਾ ਹੈ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਜੀ
ਦੇਖੋ ਓਵਰਆਲ ਪਿਛਲੇ ਸਮੇਂ ਤੋਂ ਲਗਾਤਾਰ ਇੱਕ ਢਾਂਚਾਗਤ ਸੁਧਾਰ ਦੀ ਜਿਹੜੀ ਇਕਨੋਮਿਕ ਪਾਲਿਸੀ ਹੈ ਇਹ ਸਾਮਰਾਜੀ ਨਿਰਦੇਸ਼ਿਤ ਇਕਨੋਮਿਕ ਪਾਲਿਸੀ ਹੈ ਔਰ ਉਸ ਦੌਰ ਦੇ ਉੱਪਰ ਨੀਤੀ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਜਾ ਰਿਹਾ ਉਸੇ ਚ ਹੀ ਹੈ ਕਿ ਸਰਕਾਰੀ ਐਜੂਕੇਸ਼ਨ ਹੈ ਜਿਹੜੀ ਇਸ ਦਾ ਹੌਲੀ ਹੌਲੀ ਕਰਕੇ ਇੱਕ ਕਿਸਮ ਦਾ ਭੋਗ ਪਾਇਆ ਜਾ ਰਿਹਾ ਯੂਨੀਵਰਸਿਟੀਆਂ ਦੀ ਗ੍ਰਾਂਟ ਹੈ ਜਿਹੜੀ ਰੈਗੂਲਰਲੀ ਕੱਟ ਕੀਤੀ ਜਾ ਰਹੀ ਹੈ ਪੰਜਾਬ ਦੀਆਂ ਯੂਨੀਵਰਸਿਟੀਆਂ ਇਸ ਟਾਈਮ ਬਹੁਤ ਕ੍ਰਾਈਸਿਸ ਦੇ ਵਿੱਚ ਹੈਗੀਆਂ
ਬਿਲਕੁਲ
ਪੰਜਾਬ ਚ ਏਡਿਡ ਕਾਲਜ ਨੇ 182 ਦੇ ਕਰੀਬ ਇਹ ਟੋਟਲ ਕਾਲਜ ਨੇ ਸਟਰੈਂਥ ਵੀ ਵਧੀ ਹੈ ਟੀਚਰ ਵੀ ਵਧੇ ਨੇ ਪਰ ਗ੍ਰਾਂਟ ਹੈ ਜਿਹੜੀ ਉਹ 10-10% ਕੱਟ ਲਾ ਕੇ ਬਹੁਤ ਸਿੱਖਾ ਲਏ ਆ 95% ਗ੍ਰਾਂਟ ਯੂਨੀਵਰਸਿਟੀ ਉਹ ਘਟਾਈ ਜਾ ਰਹੀ ਹੈ ਐਜੂਕੇਸ਼ਨ ਤੇ ਬਜਟ ਘਟਾਇਆ ਜਾ ਰਿਹਾ ਹੈ ਇਸ ਕਰਕੇ ਆਪਣੇ ਰਿਸੋਰਸ ਆਪ ਪੈਦਾ ਕਰਨ ਦੇ ਨਾਮ ਇਹ ਫੀ ਸਟਰਕਚਰ ਹੈ ਜਿਹੜਾ ਉਸ ਨੂੰ ਇਨਕਰੀਜ਼ ਕੀਤਾ ਜਾ ਰਿਹਾ ਔਰ ਟੀਚਰਾਂ ਨੂੰ ਘੱਟ ਸੈਲਰੀ ਬਹੁਤ ਵੱਖੋ ਵੱਖਰੀਆਂ ਕੈਟਾਗਰੀਆਂ ਨੇ ਕੋਈ ਗੈਸਟ ਫੈਸਿਲਿਟੀ ਹੈ ਕੋਈ ਐਡਹੋਕਿਜ਼ਮ ਹੈ ਕੋਈ ਕੰਟਰੈਕਟ ਤੇ ਹੈ ਇਸ ਨਾਲ ਇਹ ਕਿਸਮ ਨਾਲ ਉਹਨਾਂ ਨੂੰ ਘੱਟ ਪੈਸਿਆਂ ਤੇ ਕੰਮ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ ਉਸੇ ਸੰਦਰਭ ਚ ਹੀ ਇਹ ਪੰਜਾਬ ਚ ਟੀਚਰਾਂ ਦੀ ਐਜੂਕੇਸ਼ਨ ਨੂੰ ਵੀ ਦੇਖਣਾ ਰੈਸ਼ਨਲਾਈਜੇਸ਼ਨ ਦੇ ਨਾਮ ਹੇਠ 800 ਪ੍ਰਾਇਮਰੀ ਸਕੂਲਾਂ ਨੂੰ ਬੰਦ ਕਰਨ ਦਾ ਏਜੰਡਾ ਲੈ ਕੇ ਆਏ ਸੀ ਪੰਜਾਬ ਦੇ ਸਕੂਲ ਜਿਹੜੇ ਅੱਜ ਗਰੀਬ ਬੱਚਿਆਂ ਦੇ ਜਾਂ ਖਾਸ ਕਰਕੇ ਦਲਿਤਾਂ ਦੇ ਸਕੂਲ ਬਣ ਕੇ ਰਹਿ ਗਏ ਔਰ ਇੱਕ ਕਿਸਮ ਨਾਲ ਉਹਨਾਂ ਤੋਂ ਵੀ ਐਜੂਕੇਸ਼ਨ ਖੋਹਣ ਦੀ ਕੋਸ਼ਿਸ਼ ਹੈ ਜਿਹੜੀ ਕੀਤੀ ਉਸੇ ਚ ਇਹ ਹੁਣ 52-78 ਦੇ ਜਿਹੜੇ ਟੀਚਰ ਨੇ ਉਹਨਾਂ ਨੂੰ 3 ਸਾਲ ਲਈ ਮਤਲਬ ਇੱਕ ਕਿਸਮ ਦਾ ਕੰਟਰੈਕਟ ਤੇ ਰੱਖ ਕੇ ਤੇ ਉਹਨਾਂ ਦੇ ਅਪੁਆਇੰਟਮੈਂਟ ਚ ਵਾਅਦਾ ਕੀਤਾ ਸੀ ਤੇ ਤੁਹਾਨੂੰ 3 ਸਾਲਾਂ ਬਾਅਦ ਰੈਗੂਲਰ ਕਰ ਦਿੱਤਾ ਜੀ ਨਵੰਬਰ 2017 ਤੋਂ ਡਿਊ ਨੇ ਔਰ ਬਹੁਤ ਨੋਮੀਨਲ ਪੈਸੇ ਤੇ 7500 ਰੁਪਈਏ ਤੇ ਕੰਮ ਕਰਨ ਵਾਲੇ ਰਮਸਾਲਿਆਂ ਨੂੰ ਹੁਣ ਲੈ ਆਂਦਾ ਐਸਐਸਏ ਰਮਸਾਲਿਆਂ ਨੂੰ ਵੀ ਤੁਸੀਂ 15,300 ਤੇ ਆਉਣ ਲਈ ਮਜਬੂਰ ਕਰੋ ਰਹੇ ਸਿੱਖਿਆ ਮੰਤਰੀ ਸਾਹਿਬ ਇਹ ਕਹਿ ਰਹੇ ਵੀ ਅਸੀਂ ਆਸਾਨ ਕਰਤਾ ਤੁਹਾਡੇ ਤੇ 5,000 ਵਧਾ ਕੇ ਜਦੋਂ ਕਿ ਹਾਈ ਕੋਰਟ ਦੇ ਵਿੱਚ ਹੀ ਬੇਸਿਕ ਪੇ ਤੇ ਜਿਹੜਾ 10-300 ਵਾਲਾ ਇਸ਼ੂ ਆ ਉਹ ਕੁਐਸ਼ ਹੋ ਚੁੱਕਾ ਹੈ ਇਹ ਠੀਕ ਨਹੀਂ ਹੈ ਅਨਕੋਨਸਟੀਟਿਊਸ਼ਨਲ
ਬਿਲਕੁਲ ਬਿਲਕੁਲ
ਕਿਸਮ ਨਾਲ ਪ੍ਰਾਇਓਰਟੀ ਨਹੀਂ ਹੈ ਉਸ ਸਕੂਲ ਹੋਸਪਿਟਲ ਦਾ ਆ ਗਿਆ ਕਿ ਟ੍ਰਿਪਲ ਸੀ ਮੋਡ ਤਹਿਤ ਲੈ ਕੇ ਜਾਣੇ ਹੈਗੇ ਨੇ ਔਰ ਸਿਸਟਮ ਦੇਖੋ ਕਿ ਗਵਰਨਮੈਂਟ ਇੱਥੇ ਫੰਡਿੰਗ ਨਹੀਂ ਕਰਨਾ ਚਾਹੁੰਦੀ ਪਰ ਜੇ ਉਹਨਾਂ ਕੰਪਨੀਆਂ ਨੂੰ ਚਲਾਉਂਦੇ ਹੋਏ ਟ੍ਰਿਪਲ ਸੀ ਤਹਿਤ ਜੇ ਉਹ ਸਿਸਟਮ ਚਲਾਉਂਦੇ ਹੋਏ ਘਾਟਾ ਪਊਗਾ ਤਾਂ ਉਹਦੇ ਚ ਉਹਨਾਂ ਨੂੰ ਫੰਡ ਦੇਣਾ ਤਾਂ ਜੋ ਉਹ ਉਹਨਾਂ ਦਾ ਘਾਟਾ ਨਾ ਇਸ ਕਿਸਮ ਨਾਲ ਪੂਰੇ ਦਾ ਪੂਰਾ ਜਿਹੜਾ ਇਨਫਰਾਸਟ੍ਰਕਚਰ ਆ ਉਹ ਆਪਣੇ ਹੱਥ ਪਿੱਛੇ ਖਿੱਚ ਕੇ ਆਪਣੇ ਕੋਲ ਸਿਰਫ ਲਾ ਐਂਡ ਆਰਡਰ ਦਾ ਮਾਮਲਾ ਰੱਖਿਆ ਜਾ ਰਿਹਾ ਹੈਗਾ ਬਾਕੀ ਸਾਰਾ ਜਿਹੜਾ ਪਬਲਿਕ ਨੂੰ ਸਹੂਲਤ ਦੇਣ ਦਾ ਸਵਾਲ ਆ ਉਸ ਤੋਂ ਪਿੱਛੇ ਹਟ ਗਿਆ ਪਰ 1991 ਤੋਂ ਲਗਾਤਾਰ ਜਾਰੀ ਹੈ
ਬਿਲਕੁਲ
ਹੁਣ ਜ਼ਿਆਦਾ ਤੇਜ਼ੀ ਨਾਲ ਚੱਲ ਰਿਹਾ
ਤੋ ਸਾਥੀ ਜੀ ਜਿਸ ਤਰੀਕੇ ਨਾਲ ਇਹ ਨਵੋਦਾਰ ਹਾਂਜੀ ਹਾਂਜੀ ਤੁਸੀਂ ਗੱਲ ਕਰੋ ਹਾਂਜੀ ਮੈਂ ਬਸ ਗੱਲ ਕੰਟੀਨਿਊ ਕਰਨ ਵਾਸਤੇ ਕਿ ਜਿਸ ਤਰੀਕੇ ਨਾਲ ਇਹ ਤੁਸੀਂ ਦੱਸਿਆ ਕਿ 1991 ਤੋਂ ਮਨਮੋਹਨ ਸਿੰਘ ਨੇ ਸ਼ੁਰੂਆਤ ਕੀਤੀ ਅਤੇ ਮੋਦੀ ਹੁਣ ਡੰਡੇ ਦੇ ਨਾਲ ਉਹ ਸਾਰਾ ਕੁਛ ਲਾਗੂ ਕਰ ਰਿਹਾ ਸੋ ਤੁਸੀਂ ਦੇਖ ਰਹੇ ਹੋ ਮੈਨੂੰ ਪਤਾ ਕਿ ਤੁਸੀਂ ਇਕੱਲਾ ਅਧਿਆਪਕ ਸੰਘਰਸ਼ ਨਹੀਂ ਤੁਸੀਂ ਜਿਹੜਾ ਪੰਜਾਬ ਦੇ ਬੜੀ ਤੇਜ਼ੀ ਦੇ ਨਾਲ ਜਿਹੜਾ ਜ਼ਮੀਨ ਪ੍ਰਾਪਤੀ ਸੰਘਰਸ਼ ਚੱਲ ਰਿਹਾ ਉਹਦੇ ਵਿੱਚ ਵੀ ਸ਼ਾਮਲ ਹੋ 4 ਤਰੀਕ ਨੂੰ ਪਟਿਆਲੇ ਰੈਲੀ ਵੀ ਕੱਢੀ ਜਾ ਰਹੀ ਹੈ ਸੋ ਤੁਸੀਂ ਆਲੇ ਦੁਆਲੇ ਦੇਖ ਰਹੇ ਹੋ ਕਿ ਸੰਘਰਸ਼ਾਂ ਦੇ ਵਿੱਚ ਵੀ ਲੋਕੀ ਸੰਘਰਸ਼ ਕਰਨਾ ਚਾਹੁੰਦੇ ਨੇ ਸੰਘਰਸ਼ ਵੀ ਤੇਜ਼ ਹੋ ਰਹੇ ਨੇ
ਦੇਖੋ ਪੰਜਾਬ ਦੇ ਲੋਕ ਔਰ ਹਿੰਦੁਸਤਾਨ ਦੇ ਲੋਕ ਬਦਲ ਚਾਹੁੰਦੇ ਨੇ ਪਰ ਹਾਲੇ ਬਦਲ ਉਹ ਹਾਲੇ ਸਾਰਿਆਂ ਨੂੰ ਅਜਮਾ ਕੇ ਦੇਖਣਾ ਚਾਹੁੰਦੇ ਨੇ ਹਾਲੇ ਉਹ ਇਨਕਲਾਬੀ ਬਦਲ ਵਾਲੇ ਪਾਸੇ ਨੂੰ ਤਾਂ ਨਹੀਂ ਦੇਖਣਾ ਚਾਹੁੰਦੇ ਜੋ ਲੱਗਦਾ ਹੈਗਾ ਪਰ ਹਾਂ ਇਹ ਠੀਕ ਹੈ ਕਿ ਸੰਘਰਸ਼ ਦੇ ਮੈਦਾਨ ਚ ਆ ਰਹੇ ਉਹਨਾਂ ਦੇ ਬੁਨਿਆਦੀ ਮਸਲੇ ਹੱਲ ਨਹੀਂ ਹੋ ਰਹੇ ਅਫਸੋਸਨਾਕ ਪਹਿਲੂ ਇਹ ਹੈ ਕਿ ਰੂਲਿੰਗ ਕਲਾਸ ਦੇ ਵਿੱਚ ਜਿਹੜੀਆਂ ਪਾਰਟੀਆਂ ਨੇ ਉਹਨਾਂ ਦਾ ਇਕਨੋਮਿਕ ਏਜੰਡੇ ਤੇ ਕੋਈ ਮਤ ਨਹੀਂ ਸਾਰੀਆਂ ਹੀ ਢਾਂਚਾਗਤ ਸੁਧਾਰਾਂ ਦੇ ਉੱਪਰ ਇੱਕ ਮਿੱਕ ਨੇ ਇਸੇ ਕਰਕੇ ਪੋਲੀਟਿਕਸ ਵੀ ਹੈ ਜਿਹੜੀ ਉਹਦਾ ਮਿਆਰ ਵੀ ਡਿੱਗ ਰਿਹਾ ਹੈਗਾ ਉਹ ਤੂੰ ਤੂੰ ਮੈਂ ਵਾਲੀ ਪੋਲੀਟਿਕਸ ਹੈ ਜਿਹੜੀ ਆਉਣੀ ਸ਼ੁਰੂ ਹੋਈ ਹੈ ਕਿਉਂਕਿ ਨੀਤੀਆਂ ਦੇ ਉੱਪਰ ਤਾਂ ਕੋਈ ਵਿਰੋਧ ਹੈ ਨਹੀਂ ਸੋ ਇਸ ਕਰਕੇ ਇਸ ਸੰਦਰਭ ਦੇ ਵਿੱਚ ਲੋਕਾਂ ਦੇ ਬੁਨਿਆਦੀ ਮਸਲੇ ਜਿਉਂ ਦੇ ਤੂੰ ਬਣੇ ਰਹਿੰਦੇ ਨੇ ਉਹ ਕੋਸ਼ਿਸ਼ ਕਰਦੇ ਨੇ ਵੀ ਚਲੋ ਅਕਾਲੀਆਂ ਨੇ 7 ਸਾਲ ਦੇਖਿਆ ਸੀ ਹੁਣ ਇਹਨਾਂ ਨੂੰ ਦੇਖ ਲਈਏ ਵਾਅਦਾ ਕਰਦੇ ਨੇ ਤੇ ਕਰਜ਼ਾ ਮੁਕਤੀ ਕਿਉਂਕਿ ਇਸ਼ੂ ਸਟਰਗਲਾਂ ਕਰਕੇ ਉਭਰ ਰਹੇ ਹੁਣ ਅੱਜ ਕਿਸਾਨੀ ਦਾ ਇਸ਼ੂ ਕਰਜ਼ੇ ਦਾ ਇਸ਼ੂ ਸੰਘਰਸ਼ਾਂ ਕਰਕੇ ਉਭਰਿਆ ਆ ਬਾਹਰ। ਬੇਰੁਜ਼ਗਾਰੀ ਦਾ ਇਸ਼ੂ ਕੰਟਰੈਕਟ ਦੇ ਜਾਂ ਹੋਰ ਸਾਰੀਆਂ ਇਹਨਾਂ ਐਜੀਟੇਸ਼ਨ ਕਰਕੇ ਉਭਰ ਕੇ ਸਾਹਮਣੇ ਆ ਗਿਆ ਕਿ ਇਸ਼ੂ ਹੈਗੇ। ਹੁਣ ਇਹਦੇ ਤੇ ਉਹ ਬੋਲ ਤਾਂ ਰਹੇ ਨੇ, ਸਵਾਲ ਤਾਂ ਇਹ ਹੈ ਕਿ ਜੇ ਐਗਰੇਰੀਅਨ ਕ੍ਰਾਈਸਿਸ ਹੈ ਤਾਂ ਉਹ ਇੰਡਸਟਰੀ ਆਵੇ, ਇੰਡਸਟਰੀ ਚ ਕਨਵਰਟ ਹੋਵੇ, ਉਹ ਲੇਬਰ ਜਿਹੜੀ ਪਾਲਤੂ ਮਸ਼ੀਨ ਨਾਲ ਦੇ ਮਾਡਲ ਕਰਕੇ ਵਿਹਲੀ ਹੋਈ ਹੈ ਜਿਹੜੀ ਮਸ਼ੀਨੀਕਰਨ ਕਰਕੇ, ਉਹਦੇ ਲਈ ਇੰਡਸਟਰੀ ਤਾਂ ਲੜ ਨਹੀਂ ਰਹੀ ਹੈਗੀ, ਉਹਨੀ ਇੰਡਸਟਰੀ ਆ ਹੀ ਨਹੀਂ ਰਹੀ। ਔਰ ਇੰਡਸਟਰੀ ਇੰਡੀਪੈਂਡੈਂਟ ਡਿਵੈਲਪਮੈਂਟ ਮਾਡਲ ਨਾਲ ਬਣਨੀ ਹੈਗੀ ਹੈ। ਇਹਨਾਂ ਦਾ ਮਾਡਲ ਹੈਗਾ ਦੇਸੀ ਵਿਦੇਸ਼ੀ ਕਾਰਪੋਰੇਟ ਦੇ ਪ੍ਰਤੀ,
ਬਿਲਕੁਲ ਬਿਲਕੁਲ।
ਉਸ ਚ ਇੰਡਸਟਰੀ ਓਦਾਂ ਜਦੋਂ ਨਹੀਂ ਆ ਰਹੀ ਤਾਂ ਇੱਕ ਬੇਰੁਜ਼ਗਾਰੀ ਦਾ ਇਸ਼ੂ ਵੀ ਸੀਰੀਅਸਲੀ ਬਣ ਕੇ ਆ ਰਿਹਾ। ਹੁਣ ਉਹਦੇ ਚ ਜੁਮਲਿਆਂ ਦੀ ਸਿਆਸਤ ਹੋ ਰਹੀ ਆ, ਨੌਕਰੀਆਂ ਹੈ ਨੀ ਤੇ 10% ਰਿਜ਼ਰਵੇਸ਼ਨ ਹੈ ਜਿਹੜਾ ਉਹ ਅਪਰ ਕਾਸਟ ਦੇ ਸੈਕਸ਼ਨ ਲਈ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਤੇ ਜਦੋਂ ਤੁਹਾਡੇ ਕੋਲ ਨੌਕਰੀ ਨੀ ਹੈ ਤੇ ਤੁਸੀਂ ਦੇਣੀ ਕਿਹਨੂੰ ਆ? ਠੀਕ ਹੈ ਵੀ ਇਹ ਜੁਮਲਿਆਂ ਦੀ ਸਿਆਸਤ ਬਣ ਪਏ ਸਿੱਧੀ ਤੇ ਲੋਸ ਟਾਈਮ, ਪਰ ਇਹ ਅਨਰੈਸਟ ਜਿਹੜੀ ਲਾਜ਼ਮੀ ਤੌਰ ਤੇ ਸੰਘਰਸ਼ਾਂ ਦੇ ਮੈਦਾਨ ਚ ਉੱਠੂਗੀ। ਇਹ ਕਦੋਂ ਲੋਕ ਇਨਕਲਾਬੀ ਬਦਲ ਬਾਰੇ ਸੋਚਣ, ਕਦੋਂ ਉਹਨਾਂ ਦੀ ਚੇਤਨਾ ਚ ਇਹ ਗੱਲ ਆ ਗਈ? ਦੇਖੋ ਟੀਚਰਾਂ ਨੇ ਇੱਕ ਚੀਜ਼ ਤਾਂ ਸਿੱਖ ਲਈ, ਕੱਲੇ ਕੱਲੇ ਲੜਦੇ
ਸੀ
ਇਸ ਵਿਆਪਕ ਹੱਲੇ ਦੇ ਖਿਲਾਫ਼, ਪਰ ਉਹਨਾਂ ਨੇ ਆਪਣੇ ਕੱਲੇ ਕੱਲੇ ਦੀ ਲੜਾਈ ਚੋਂ ਸਿੱਖਿਆ ਕਿ ਜੁਆਇੰਟ ਲੜਾਈ ਦੀ ਤੇ ਵਿਆਪਕ ਹਮਲਾ ਇਸ ਦੇ ਖਿਲਾਫ਼ ਇੱਕ ਵਿਆਪਕ ਲਾਮਬੰਦੀ ਦੀ ਲੋੜ ਹੈ। ਇਸੇ ਕਰਕੇ ਜਦੋਂ ਉਹ ਫਸੇ ਨੇ, ਅੜੇ ਨੇ, ਤਾਂ ਪੰਜਾਬ ਦੇ ਕਿਰਤੀ ਲੋਕਾਂ ਨੇ ਉਹਨਾਂ ਨੂੰ ਵਿਆਪਕ ਹੁੰਗਾਰਾ ਵੀ ਦਿੱਤਾ ਹੈ,
ਉਹਨਾਂ
ਨੇ ਇਨਕਲਾਬੀ ਸ਼ਕਤੀਆਂ। ਔਰ ਇਸ ਤਰ੍ਹਾਂ ਜੇ ਇਹ ਵਿਆਪਕ ਚੀਜ਼ਾਂ ਬਣਨਗੀਆਂ, ਵਿਆਪਕ ਸਟਰਗਲਾਂ ਬਣਨਗੀਆਂ, ਸੰਘਰਸ਼ ਬਣਨਗੇ ਜਿਹੜੇ ਵਿਸ਼ਾਲ ਵੀ ਹੋਣ ਔਰ ਜੁਝਾਰੂ ਪੱਧਰ ਦੇ ਵੀ ਹੋਣ, ਇਹੀ ਲੋਕਾਂ ਕੋਲ ਇੱਕ ਆਸ ਦੀ ਕਿਰਨ ਆ ਜੋ ਮੈਨੂੰ ਲੱਗਦਾ ਹੈਗਾ। ਅਦਰਵਾਈਜ਼ ਰੂਲਿੰਗ ਕਲਾਸ ਦਾ ਏਜੰਡਾ ਤਾਂ ਸੇਮ ਹੈ, ਉਹਨਾਂ ਨੇ ਕੋਈ ਉਹ ਸਿਰਫ ਸਿਆਸਤ ਹੋਰ ਸਿਆਸਤ ਦੇ ਮੱਦੇ ਨਜ਼ਰ ਰੱਖਣਾ ਇੱਕ ਕਰਦੇ ਨੇ, ਉਹਨਾਂ ਕੋਲ ਦੇਸ਼ ਨੂੰ ਦੇਣ ਲਈ ਕੁਛ ਹੈ ਨੀ।
ਕੋਈ ਸ਼ੱਕ ਨੀ ਸਾਥੀ ਜੀ, ਕੋਈ ਸ਼ੱਕ ਨੀ ਸਾਥੀ। ਤੁਸੀਂ ਕੁਛ ਸਵਾਲ ਸਾਥੀ, ਤੁਸੀਂ ਕੁਛ ਤੋ ਸਾਥੀ, ਮੇਰਾ ਖਿਆਲ ਤੁਸੀਂ ਵੀ ਟੀਚਿੰਗ ਪ੍ਰੋਫੈਸ਼ਨ ਨਾਲ ਜੁੜੇ ਹੋਏ ਹੋ ਖੁਦ?
ਨਹੀਂ, ਮੈਂ ਤਾਂ ਜੀ ਨੌਜਵਾਨ ਭਾਰਤ ਸਭਾ ਦਾ ਸਟੇਟ ਪ੍ਰੈਜ਼ੀਡੈਂਟ ਬਕਾਲਤ ਪੜਿਆ ਹੋਇਆ, ਪਰ ਲੋਕਾਂ ਦੀ ਬਕਾਲਤ ਕਰਵਾ।
ਠੀਕ ਹੈ ਜੀ, ਠੀਕ ਹੈ ਸਾਥੀ ਜੀ। ਮੇਰੇ ਖਿਆਲ ਆਪਾਂ ਇਹੀ ਡਿਸਾਈਡ ਕੀਤਾ ਸੀਗਾ ਕਿ ਜੋ ਵੀ ਤੁਸੀਂ ਹੋਰ ਇਹਦੇ ਵਿੱਚ ਐਡ ਕਰਨਾ ਚਾਹੋ ਅਸੀਂ ਬਿਲਕੁਲ ਅਸੀਂ ਤੁਹਾਨੂੰ ਵੱਖਰੇ ਵੱਖਰੇ ਮੰਚਾਂ ਤੋਂ ਤੁਹਾਡੇ ਲੈਕਚਰਾਂ ਨੂੰ ਹਮੇਸ਼ਾ ਸੁਣਦੇ ਹਾਂ, ਮੈਂ ਆਪਣੀ ਫੇਸਬੁੱਕ 'ਤੇ ਸ਼ੇਅਰ ਵੀ ਕਰਦਾ ਹਮੇਸ਼ਾ। ਸੋ ਬਿਲਕੁਲ ਸਾਥੀ ਜੀ, ਮੰਚ ਤੁਹਾਡੇ ਕੋਲ ਆ। ਤੁਸੀਂ ਜਿਹੜੀ ਵਾਰ ਵਾਰ ਗੱਲ ਕੀਤੀ ਹੈ ਕਿ ਲੋਕਾਂ ਦਾ ਜਿਹੜਾ ਰੁਝਾਨ ਆ ਉਹ ਇੱਕ ਇਨਕਲਾਬ, ਮਤਲਬ ਕਿ ਜਿਹੜਾ ਸਿਸਟਮ ਕੈਪਿਟਲਿਸਟ ਸਿਸਟਮ ਹੈਗਾ ਉਹਨੂੰ ਜੜੋਂ ਪੱਟਣ ਦੀ ਜਿਹੜੀ ਆ ਗੱਲਬਾਤ ਨਹੀਂ ਕੀਤੀ ਜਾ ਰਹੀ। ਈਵਨ ਜਿਹੜਾ ਤੀਜਾ ਬਦਲ ਹੈ, ਜਦੋਂ ਕੇਜਰੀਵਾਲ ਲੁਧਿਆਣੇ ਆ ਕੇ ਕਹਿੰਦੇ ਨੇ ਕਿ ਮੈਂ ਕੈਪਿਟਲਿਸਟ ਹੈਗਾ ਪਰ ਮੈਂ ਕਰੋਨੀ ਕੈਪਿਟਲਿਸਟ ਨਹੀਂ ਹੈਗਾ। ਸੋ ਔਰ ਜਿਹੜਾ ਪੋਲੀਟਿਕਸ ਦੀ ਗੱਲ ਕਰੀਏ, ਉਹ ਆਮ ਆਦਮੀ ਪਾਰਟੀ ਤੋਂ ਬਾਅਦ ਹੁਣ ਇੱਕ ਜਿਹੜਾ ਚੌਥਾ ਬਦਲ ਦਿੱਤਾ ਜਾ ਰਿਹਾ ਹੈ। ਸੋ ਇਹ ਕਦੋਂ ਤੱਕ ਤੁਹਾਨੂੰ ਲੱਗਦਾ ਕਿ ਲੋਕ ਇਹ ਤਜਰਬੇ ਜਿਹੜੇ ਆ ਉਹ ਇਹ ਪੋਲੀਟੀਕਲ
ਜਿਹੜੀਆਂ
ਬਰਦਾਸ਼ਤ ਕਰਦੇ ਰਹਿਣਗੇ? ਜੀ
ਖਲਾਅ ਤਾਂ ਹੈਗਾ, ਇਸ ਚ ਕੋਈ ਰੋਣਾਵਾ ਨੀ ਕਿ ਸਿਆਸੀ ਖਲਾਅ ਹੈਗਾ ਆ, ਲੋਕ ਬਦਲ ਨੀ ਚਾਹੁੰਦੇ। ਔਰ ਜਿਹਨਾਂ ਨੇ ਹਕੀਕੀ ਬਦਲ ਬਣਨਾ ਆ ਉਹ ਤਾਕਤਾਂ ਕਮਜ਼ੋਰ, ਇਹਦੇ ਚ ਰੋਣਾਵਾ ਨੀ, ਇਨਕਲਾਬੀ ਤਾਕਤਾਂ ਜਿਹਨਾਂ ਨੇ ਹਕੀਕੀ ਬਦਲ ਪੇਸ਼ ਕਰਨ ਦੀ ਜਿਹਨਾਂ ਦੇ ਕੋਲ ਏਜੰਡਾ ਹੈ ਜਾਂ ਪੋਲੀਟਿਕਸ ਹੈ। ਮੈਂ ਸਿੱਧੇ ਅਰਥਾਂ ਚ ਕਹਿਣਾ ਹੋਵੇ ਤਾਂ ਪੰਜਾਬ ਚ ਜਾਂ ਦੇਸ਼ ਦੇ ਵਿੱਚ ਨਕਸਲੀ ਪੋਲੀਟਿਕਸ ਕੋਲ ਹੀ ਇੱਕ ਬਦਲ ਹੋ ਏਜੰਡਾ, ਔਰ ਉਸਦੇ ਕੱਢੇ ਹੋਏ ਮਿਲਣੇ, ਉਸਦੇ ਕੀਤੇ ਹੋਏ ਮਿਲਣੇ ਇਕਨੋਮਿਕ ਪੋਲਿਸੀਆਂ ਦੇ ਮਾਮਲੇ ਚ ਔਰ ਬਾਕੀ ਸਾਰੇ ਦੇਸ਼ ਦਰਦ ਦੇ ਮਾਮਲੇ ਚ ਇਨ ਬਿਨ ਦਰੁਸਤ ਸਾਬਤ ਹੋ ਰਹੇ। ਪਰ ਇਹ ਅਫਸੋਸ ਇਹ ਹੈ ਕਿ ਤਾਕਤਾਂ ਹਾਲੇ ਬਦਲ ਦੇ ਰੂਪ ਚ ਲੋਕਾਂ ਦੇ ਸਾਹਮਣੇ ਉਸ ਤਰ੍ਹਾਂ ਨਹੀਂ ਹੈਗੀ। ਇਸ ਸਿਆਸੀ ਤਾਂ ਦੀ ਸਥਿਤੀ ਦੇ ਵਿੱਚ ਹੀ ਵੱਖ ਵੱਖਰੀਆਂ ਚੀਜ਼ਾਂ ਆ ਰਹੀਆਂ, ਕੋਈ ਵੱਖਰਾ ਹੋਵੇ ਹੁਣ ਖਹਿਰਾ ਸਾਹਿਬ ਉਭਰ ਰਹੇ ਜਾਂ ਹੋਰ, ਪਰ ਇਹਨਾਂ ਦਾ ਬੇਸਿਕ ਏਜੰਡਾ ਕਲੀਅਰ ਨਹੀਂ ਹੈ ਲੋਕਾਂ ਦਾ। ਸਵਾਲ ਤਾਂ ਇਹ ਹੈ ਕਿ ਇਕਨੋਮਿਕ ਮਾਡਲ ਦੇ ਉੱਪਰ ਜਿਹੜਾ ਸਾਮਰਾਜ ਦੀ ਡੋਮੀਨੈਂਸ ਹੈ, ਕਾਰਪੋਰੇਟ ਦੀ ਡੋਮੀਨੈਂਸ ਹੈ, ਪ੍ਰੋਫਿਟ ਓਰੀਐਂਟਡ ਹੈ, ਉਹਦੇ ਚ ਮਨੁੱਖ ਕੇਂਦਰਿਤ ਇਕਨੋਮਿਕ ਮਾਡਲ ਇਹਨਾਂ
ਕੋਲ
ਹੈਗਾ ਜਾਂ ਨਹੀਂ?
ਬਿਲਕੁਲ ਬਿਲਕੁਲ,
ਇਹ ਆਪ ਕੋਲ ਵੀ ਨਹੀਂ ਸੀ। ਇਸੇ ਕਰਕੇ ਆਪ ਦਾ ਹਸ਼ਰ ਹੈ ਜਿਹੜਾ ਉਹ ਉੱਥੇ ਹੀ ਜਾ ਕੇ ਨਿਕਲਿਆ, ਬਹੁਤ ਸਾਰੀਆਂ ਟਿਕਟਾਂ ਮਾਨੇ ਹੋਏ ਇਹਨਾਂ ਨੇ ਤਾਂ ਐਮ ਐਲ ਏ ਦੀਆਂ ਟਿਕਟਾਂ ਤੱਕ ਵੇਚੀਆਂ ਹੈਗੀਆਂ
ਨੇ
ਕਰਕੇ ਸਿੱਧੂ ਹੈ ਜਿਹੜੀ ਉਹ ਖਿੰਡ ਗਈ ਹੈਗੀ ਹੁਣ ਉਸ ਸਿੱਧੂ ਦੇ ਵਿੱਚ ਵਨ ਵਨ ਦੀ ਲੱਕੜ ਕੱਟੀ ਹੋਈ ਹੈ ਆਈਡੀਓਲੋਜੀ ਕੋਈ ਹੈ ਨਹੀਂ ਇਸ ਕਰਕੇ ਇਹਦੇ ਚੋਂ ਨਿਰਾਸ਼ਾ ਹੀ ਪੱਲੇ ਪੈਣੀ ਸੀ ਲੋਕਾਂ ਨੂੰ ਪਰ ਲੋਕ ਹੈ ਜਿਹੜਾ ਲੋਕ ਹੀ ਸਿਰਜਣਾ ਕਰਦੇ ਹੁੰਦੇ ਨੇ ਸਾਰੀਆਂ ਚੀਜ਼ਾਂ ਦੀ ਇਤਿਹਾਸ ਵੀ ਲੋਕ ਹੀ ਸਿਰਜਦੇ ਤੇ ਲੋਕ ਸਿੱਖਣਗੇ ਲਾਜ਼ਮੀ ਤੌਰ ਤੇ ਇਨਕਲਾਬੀ ਤਾਕਤ ਨੂੰ ਜ਼ਿਆਦਾ ਸ਼ਿੱਦਤ ਨਾਲ ਏਜੰਡੇ ਨੂੰ ਹੱਥ ਪਾ ਕੇ ਮੈਦਾਨੇ ਜੰਗ ਚ ਜੂਝਣਾ ਚਾਹੀਦਾ ਹੈਗਾ ਤਾਂ ਹੀ ਉਹ ਬਦਲ ਸਾਹਮਣੇ ਆਉਣਗੀਆਂ
ਬਿਲਕੁਲ
ਚੀਜ਼ਾਂ ਉਭਾਰਨ ਚ ਕਾਮਯਾਬ ਹੋਈਆਂ ਇਹਦੇ ਚ ਕੋਈ ਦੋ ਰਾਵਾਂ
ਨਹੀਂ
ਦੇਖੋ ਆਦਿਵਾਸੀਆਂ ਦੇ ਇਸ਼ੂ ਦੇਸ਼ ਪੱਧਰ ਤੇ ਜੇ ਚਰਚਾ ਚ ਆਇਆ ਤਾਂ ਇਹ ਇਨਕਲਾਬੀ ਅੰਦੋਲਨ ਦੀ ਪਤਾ ਹੁੰਦਾ
ਬਿਲਕੁਲ
ਜੇ ਕਿਸਾਨੀ ਦੇ ਕ੍ਰਾਈਸਿਸ ਦਾ ਇਸ਼ੂ ਅੱਜ ਉਭਰਿਆ ਹੈਗਾ ਆ ਤਾਂ ਉਸ ਦੇ ਵਿੱਚ ਵੀ ਇਨਕਲਾਬੀ ਤਾਕਤਾਂ ਦਾ ਬਹੁਤ ਸਖ਼ਤ ਜਾਨ ਸੰਘਰਸ਼ ਹੈਗਾ ਆ ਕੁਰਬਾਨੀਆਂ ਨੇ ਇਸ ਵਿੱਚ ਜੇ ਅੱਜ ਅਧਿਆਪਕਾਂ ਦਾ ਅੰਦੋਲਨ ਵੀ ਪੰਜਾਬ ਦੇ ਵਿੱਚ ਸਾਹਮਣੇ ਆਇਆ ਹੈਗਾ ਆ ਤਾਂ ਇਸ ਦੇ ਪਿੱਛੇ ਵੀ ਨੌਜਵਾਨਾਂ ਦੇ ਵਿੱਚ ਪਣਪ ਰਹੀ ਉਹ ਇਨਕਲਾਬੀ ਸੋਚ ਹੀ ਜਿਹੜੀ ਉਹਨਾਂ ਦੇ ਭਰਮ ਭੁਲੇਖੇ ਨੂੰ ਦੂਰ ਕਰ ਰਹੀ ਹੈ ਕਿ ਇਕਨੋਮਿਕ ਪਾਲਿਸੀਆਂ ਕੋਈ ਬਹੁਤ ਚੰਗਾ ਜੀਵਨ ਦੇ ਦੇਣਗੇ ਇਸ ਚੋਂ ਹੀ ਉਹ ਸਾਹਮਣੇ ਆ ਰਿਹਾ ਹੁਣ ਕਿੰਨੀ ਛੇਤੀ ਇਹਨਾਂ ਗੱਲਾਂ ਨੂੰ ਸਿੱਖਣਗੇ ਕਿੰਨੀ ਛੇਤੀ ਆਪਣੀ ਚੇਤਨਾ ਨੂੰ ਹੋਰ ਅੱਗੇ ਐਡਵਾਂਸ ਕਰਨਗੇ ਕਿੰਨੀ ਛੇਤੀ ਇਨਕਲਾਬੀ ਤਾਕਤਾਂ ਨਾਲ ਉਹਨਾਂ ਦਾ ਇੱਕ ਲਿਖਤਾ ਬਣੇਗੀ ਸ਼ਾਇਦ ਪੰਜਾਬ ਦੀ ਟ੍ਰੇਡ ਯੂਨੀਅਨ ਨੂੰ ਮੋਤੀ ਮੁਲਾਜ਼ਮ ਲਹਿਰ ਵਿੱਚ ਨਵੀਂ ਦਿਸ਼ਾ ਦੇਣ ਚ ਸਹਾਇਕ ਹੋ ਸਕੇ
ਬਿਲਕੁਲ ਬਿਲਕੁਲ ਔਰ ਸਾਥੀ ਜੀ
ਉਡੀਕ ਹੈ
ਬਿਲਕੁਲ
ਆਸਵੰਦ ਵੀ ਹੈ ਕਿ ਇਹ ਸਹੀ ਪਾਸੇ ਜਾਏਗੀ ਕਿਉਂਕਿ ਇਸ ਤੋਂ ਬਿਨਾਂ ਕੋਈ ਹੋਰ ਹੱਲ ਹੈ
ਨਹੀਂ ਅਸੀਂ ਵੀ ਸਾਥੀ ਤੁਹਾਨੂੰ ਭਰੋਸਾ ਦਵਾਉਂਦੇ ਹਾਂ ਘੱਟੋ ਘੱਟ ਨਿਊਜ਼ੀਲੈਂਡ ਦੇ ਵਿੱਚ ਅਸੀਂ ਬੈਠੇ ਪ੍ਰਵਾਸੀ ਕਾਮਗਾਰ ਯੂਨੀਅਨ ਚਲਾ ਰਹੇ ਹਾਂ ਔਰ ਉਸ ਹਾਲਾਤਾਂ ਤੋਂ ਉਜੜੇ ਜਿਹੜੇ ਇੱਥੇ ਸਾਡੇ ਭਾਰਤੀ ਵਿਦਿਆਰਥੀ ਆ ਰਹੇ ਨੇ ਹਰ ਤਰੀਕੇ ਦਾ ਫਿਜ਼ੀਕਲ ਮੈਂਟਲ ਉਹਨਾਂ ਦਾ ਇਕਨੋਮਿਕ ਸ਼ੋਸ਼ਣ ਹੋ ਰਿਹਾ ਔਰ ਅਸੀਂ ਤਤਪਰ ਉਹਨਾਂ ਦੇ ਵਾਸਤੇ ਲੜਾਈ ਲੜ ਰਹੇ ਹਾਂ ਇੱਥੇ ਜਿਹੜੀਆਂ ਹੋਰ ਇਨਕਲਾਬੀ ਧਿਰਾਂ ਨੇ ਸਾਡੇ ਖਾਸ ਕਰਕੇ ਜਿਹੜੀਆਂ ਟ੍ਰੇਡ ਯੂਨੀਅਨ ਨੇ ਉਹ ਬਹੁਤ ਵੱਡੇ ਲੈਵਲ ਦੇ ਉੱਪਰ ਉਹਨਾਂ ਦੇ ਵਾਸਤੇ ਇੱਕ ਲੜਾਈ ਦੇ ਰਹੀਆਂ ਨੇ
ਬਿਲਕੁਲ ਬਿਲਕੁਲ ਜੀ ਸਾਡਾ ਸਾਰਿਆਂ ਦਾ ਅੰਤਰਰਾਸ਼ਟਰੀ ਫਰਜ਼ ਇਸ ਗੱਲ ਦੀ ਡਿਮਾਂਡ ਵੀ ਕਰਦਾ ਹੈਗਾ ਆ ਪੂਰੀ ਦੁਨੀਆ ਦੇ ਫਿਰ ਇੱਕ ਵਾਰੀ ਫਰੈਗਮੈਂਟ ਪੂਰਾ ਪ੍ਰਾਸ ਉਭਰ ਰਿਹਾ ਹੋਰ ਥਾਵਾਂ ਤੇ ਸੰਘਰਸ਼ ਆ ਰਹੇ ਨੇ ਲੋਕਾਂ ਦਾ ਭਰਮ ਭੁਲੇਖਾ ਇਸ ਮਾਡਲ ਤੋਂ ਇੰਪੀਰੀਅਲਿਸਟ ਪੂੰਜੀਵਾਦੀ ਮਾਡਲ ਤੋਂ ਜਿਹੜਾ ਉਹ ਦਿਨੋ ਦਿਨ ਜਿਹੜਾ ਚੱਕਿਆ ਜਾ ਰਿਹਾ ਹੈਗਾ ਆ
ਹੁਣ
ਤਾਂ ਸਵਾਲ ਇਹ ਸਾਡਾ ਅੰਤਰਰਾਸ਼ਟਰੀ ਜਿਹੜਾ ਇਨਕਲਾਬੀ ਅੰਦੋਲਨ ਆ ਉਹ ਇੱਕ ਨਵੀਂ ਦਿਸ਼ਾ ਇਸ ਤਰ੍ਹਾਂ ਲੋਕਾਂ ਨੂੰ ਦੇਣ ਚ ਕਾਮਯਾਬ ਹੁੰਦਾ ਜੇ ਦੇ ਦੇਵਾਂਗੇ ਤਾਂ ਲਾਜ਼ਮੀ ਤੌਰ ਤੇ ਰੋਸ਼ਨ ਭਵਿੱਖ ਹੈ ਸੋਸਾਇਟੀ ਕੋਲ
ਬਿਲਕੁਲ ਬਿਲਕੁਲ ਸਾਥੀ ਜੀ ਇੱਕ ਤੁਸੀਂ ਗੱਲ
ਬੜੀ ਸਮਾਜ ਦੁਨੀਆ ਦੇ
ਹਾਂਜੀ ਹਾਂਜੀ ਤੁਸੀਂ ਇੱਕ ਵਿੱਚ ਬੜੀ ਇੰਪੋਰਟੈਂਟ ਗੱਲ
ਸਮਾਜ ਦੁਨੀਆ ਚ ਬਣਨਾ ਹੀ
ਹਾਂਜੀ ਬਿਲਕੁਲ 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 ਤੁਸੀਂ ਵਿੱਚ ਆਪਣੀ ਕਨਵਰਸੇਸ਼ਨ ਦੇ ਵਿੱਚ ਗੱਲ ਬੜੀ ਇੰਪੋਰਟੈਂਟ ਕੀਤੀ ਸੀਗੀ ਕਿ ਜਿਹੜੀ ਦੇਸ਼ ਦੀ ਜਿਹੜੀ ਤਰੱਕੀ ਹੈ ਜਿਹਦੇ ਜੀ ਡੀ ਪੀ ਮਾਡਲ ਜਿਹਨੂੰ ਕਿਹਾ ਜਾਂਦਾ ਉਹ ਸਟਾਕ ਐਕਸਚੇਂਜ ਨੇ ਕਿੰਨਾ ਪੈਸਾ ਬੈਂਕਾਂ ਨੇ ਕਿੰਨਾ ਸਟਾਕ ਐਕਸਚੇਂਜ ਦੇ ਵਿੱਚ ਕਿੰਨਾ ਪੈਸਾ ਐਕਸਚੇਂਜ ਹੋਇਆ ਬੈਂਕਾਂ ਨੇ ਕਿੰਨਾ ਪ੍ਰੋਫਿਟ ਬਣਾਇਆ ਉਹ ਮਨੁੱਖਵਾਦੀ ਬਿਲਕੁਲ ਨਹੀਂ ਹੈਗੀਆਂ ਮਨੁੱਖ ਦੀ ਕਿੰਨੀ ਜ਼ਿੰਦਗੀ ਸੌਖੀ ਹੋਈ ਕਿੰਨੇ ਮਨੁੱਖਾਂ ਨੇ ਘੱਟ ਆਤਮ ਹੱਤਿਆ ਕੀਤੀ ਕਿੰਨਾ ਜਿਹੜਾ ਪਾਣੀ ਗੰਦਲਾ ਨਹੀਂ ਹੋਇਆ ਸੋ ਇਹ ਬਹੁਤ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਸਿਸਟਮ ਨੂੰ ਸਮਝਣ ਦੀ ਔਰ ਵਾਰ ਵਾਰ ਜਦੋਂ ਤਰੱਕੀ ਦੀ ਗੱਲ ਹੁੰਦੀ ਆ ਉਹ ਤਰੱਕੀ ਜਿਹੜੀ ਹੁੰਦੀ ਸਿਰਫ ਜਿਹੜੇ 1% ਉੱਪਰ ਜਿਹੜੇ ਬੈਠੇ ਹੋਏ ਨੇ ਅਲੀਟ ਬੈਠੀ ਹੋਈ ਆ ਉਹਦੀ ਤਰੱਕੀ ਹੁੰਦੀ ਆ ਬਾਕੀ ਸਾਰੇ ਜਿਹੜੇ 99% ਆ ਉਹ ਹਮੇਸ਼ਾ ਔਰ ਸਾਥੀ ਜੀ ਤੁਹਾਨੂੰ ਤੁਹਾਡੇ ਨਾਲ ਸਾਂਝੀ ਕਰਨਾ ਚਾਹਾਂਗੇ ਇਹਨੂੰ ਜੀ ਆਪਾਂ ਡਿਟੇਲ 'ਚ ਕਰਾਂਗੇ ਇਹਦੇ ਗੱਲਬਾਤ ਅੱਜ ਸਵੇਰ ਦੀ ਰਿਪੋਰਟ ਆ ਆਕਸਫੈਮ ਦੀ ਨਿਊਜ਼ੀਲੈਂਡ ਦੇ ਵਿੱਚ ਜਿਹੜਾ ਗਰੀਬ ਅਤੇ ਅਮੀਰ ਦਾ ਪਾੜਾ ਉਹ ਸਾਰੀ ਦੁਨੀਆ ਦੇ ਜਿਹੜੇ ਡਿਵੈਲਪ ਮੁਲਕ ਨੇ ਉਹਨਾਂ ਦੇ ਵਿੱਚ ਸਭ ਤੋਂ ਔਰ ਬਹੁਤ ਵੱਡੇ ਤਰੀਕੇ ਨਾਲ ਉਹਦਾ ਵੱਡਾ ਜਿਹੜਾ ਆ ਗੈਪ ਜਿਹੜਾ ਆ ਉਹ ਬਹੁਤ ਮਤਲਬ ਉਹਦੀ ਜਿਹੜੀ ਦਾਰੂ ਆ ਉਹ ਬਹੁਤ ਜ਼ਿਆਦਾ ਤੇਜ਼
ਪਿਛਲੇ 25 ਸਾਲਾਂ ਚ ਦੁਨੀਆ ਭਰ ਚ ਸਭ ਤੋਂ ਜ਼ਿਆਦਾ ਤੇਜ਼ੀ ਨਾਲ ਇੱਥੇ ਅਮੀਰ ਗਰੀਬ ਦਾ ਪੜਾ ਵਧਿਆ ਹੈ
ਇਹ ਸਾਰਾ ਕੁਛ ਜਿਹੜਾ ਪਾੜਾ ਹੈ ਜੀ ਇਹ ਸਾਰੀ ਦੁਨੀਆ ਚ ਇਨਕਰੀਜ਼ ਹੋ ਰਿਹਾ ਇਹੀ ਹਾਲ ਆਸਟ੍ਰੇਲੀਆ ਚ ਤਕਰੀਬਨ ਬਣ ਰਿਹਾ ਇਹੀ ਕੈਨੇਡਾ ਚ ਬਣ ਰਿਹਾ ਔਰ ਪੰਜਾਬ ਤੋਂ ਇਸ ਤਰ੍ਹਾਂ ਦਾ ਇੱਕ ਰੁਝਾਨ ਬਣਨਾ ਸ਼ੁਰੂ ਹੋਇਆ ਵੀ ਸ਼ਾਇਦ ਚੰਗੀ ਜ਼ਿੰਦਗੀ ਦੀ ਆਸ ਲੋਕ ਜਿਹੜਾ ਬਾਹਰ ਜਾ ਰਹੇ ਨੇ ਮੈਨੂੰ ਲੱਗਦਾ ਕਿ ਕੋਈ ਬਹੁਤਾ ਦੂਰ ਨਹੀਂ ਕਿ ਪੰਜਾਬੀ ਨੌਜਵਾਨਾਂ ਨੂੰ ਬਾਹਰ ਜਾ ਕੇ ਵੀ ਇਸ ਗੱਲ ਦੀ ਆ ਜਾਣੀ ਹੈ ਕਿ ਜਿੰਨੀ ਦੇਰ ਤੱਕ ਇੱਕ ਬਦਲਵਾਂ ਸਮਾਜ ਨਹੀਂ ਉਸਰਦੇ ਬਦਲਵਾਂ ਸੰਸਾਰ ਨਹੀਂ ਉਸਾਰਨ ਵਾਲੀ ਪਾਸੇ ਨੂੰ ਰੁੱਖ ਕਰਦੇ ਉਨੀ ਦੇਰ ਤੱਕ ਦੁਨੀਆਂ ਨੇ ਕਿਸੇ ਪਾਸੇ ਨਹੀਂ ਲੱਗਣਾ। ਲਾਜ਼ਮੀ ਤੌਰ ਤੇ ਜਿਹੜੀ ਇਹ ਗੈਰ ਬਰਾਬਰੀ ਹੈ ਜੋ ਇਹ ਆਰਥਿਕ ਕਾਣੀ ਵੰਡ ਹੈ ਜਾਂ ਦੁਨੀਆਂ ਚ ਪਾੜਾ ਆ ਜਿਹੜਾ ਕਰਾਇਆ ਜਬਰ ਹੈ ਇੰਨੀ ਦੇ ਤੱਕ ਇਸ ਦੇ ਕਰਨਾ ਅਸੀਂ ਇਕਜੁੱਟਤਾ ਦੇ ਨਾਲ ਨਹੀਂ ਖੜੇ ਹੁੰਦੇ ਔਰ ਜਿੰਨੀ ਦੇਰ ਤੱਕ ਪੰਜਾਬੀ ਨੌਜਵਾਨ ਇੱਕ ਬਦਲਵੇਂ ਮਾਡਲ ਦੇ ਰੂਪ ਚ ਆਪਣਾ ਆਦਰਸ਼ ਨਹੀਂ ਸਿਰ ਜੂਗਾ ਉਹ ਕੀ ਬਣਾਉਣ ਦੀ ਲੋੜ ਹੈਗੀ ਹੈ ਤਾਂ ਲਾਜ਼ਮੀ ਤੌਰ ਤੇ ਉੱਨੀ ਦੇਰ ਤੱਕ ਚੀਜ਼ਾਂ ਨੂੰ ਉਸ ਪਾਸੇ ਮੋੜਨ ਚ ਆਸ ਵਾਂਗ ਰਹਿਣਾ ਚਾਹੀਦਾ ਪਰ ਓਨਾ ਹੀ ਵਕਤ ਲੱਗੂਗਾ। ਇਸ ਕਰਕੇ ਉਮੀਦ ਹੈ ਕਿ ਸਾਡੇ ਜਿਹੜਾ ਭਗਤ ਸਰਾਭੇ ਹੋਣਾ ਨੇ ਜਿਹੜੀ ਚੈਨਕ ਲਾਈ ਸੀ ਔਰ ਜਿਹੜੇ ਵਾਲੇ ਬਾਗ ਦੀ ਅਸੀਂ ਸੋਹਣੀ ਬਰੇਗੰਢ ਦੀ ਹੈ ਜਿਹੜੀ ਇਸ ਵਾਰੀ ਆ ਰਹੀ ਹੈ ਜਿਸ ਨੇ ਇਸ ਦੇਸ਼ ਦੇ ਉਦੋਂ ਆਜ਼ਾਦੀ ਦੇ ਅੰਦੋਲਨ ਨੂੰ ਇੱਕ ਇਨਕਲਾਬੀ ਮੋੜਾ ਵੀ ਜਿਹੜਾ ਹੈ ਉਹ ਦਿੱਤਾ ਸੀ। ਉਸ ਤੋਂ ਪਹਿਲਾਂ ਤਾਂ ਬਿਲਕੁਲ ਇੱਕ ਵੱਖਰੀ ਕਿਸਮ ਦੀ ਜਿਹੜੀ ਫਰੀਡਮ ਸਟਰਗਲ ਦਾ ਰੂਪ ਸੀਗਾ ਉਸ ਤੋਂ ਬਾਅਦ ਹੀ ਭਗਤ ਸਿੰਘ ਸਰਾਭਾ ਊਧਮ ਸਿੰਘ ਏਦਾਂ ਦੇ ਲੋਕ ਪੂਰੀ ਦੀ ਪੂਰੀ ਇੱਕ ਮਹਾਨ ਹੈ ਜਿਹੜਾ ਰੈਡੀਕਲਾਈਜੇਸ਼ਨ ਆਫ ਪੋਲੀਟਿਕਸ ਹੈ ਜਿਹੜੀ
ਬਿਲਕੁਲ 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 ਬਿਲਕੁਲ
ਉਮੀਦ ਹੈ ਕਿ ਇਹ 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 ਆਦਰਸ਼ ਅਸੀਂ ਫੇਰ ਚਿੱਤੜਾ ਕਰਨ ਚ ਕਾਮਯਾਬ ਹੋ ਜਾਈਏ ਔਰ ਇੱਕ ਬਰਾਬਰੀ ਦੀ ਦੁਨੀਆ ਇੱਕ ਲੁੱਟ ਰਹਿਤ ਦੁਨੀਆ ਜਿਹੜਾ ਦੁਨੀਆਂ ਦੇ ਵਿੱਚ ਸੋਵੀਅਤ ਸੰਘ ਸਾਹਮਣੇ ਆਇਆ ਇਹ ਚੀਨ ਦੇ ਰੂਪ ਵੀ ਸਾਹਮਣੇ ਆਇਆ ਇਹ ਇੱਕ ਨਵੀਂ ਕਿਸਮ ਦੀ ਦੁਨੀਆ ਲਾਜ਼ਮੀ ਤੌਰ ਤੇ ਉੱਗੇਗੀ ਔਰ ਇਹੀ ਦੁਨੀਆ ਦੇ ਕੋਲੇ ਭਵਿੱਖ ਹੈ। ਨਹੀਂ ਤਾਂ ਸਾਮਰਾਜਵਾਦ ਨੇ ਜੀਵਾ ਦੇ ਇਸ ਯੁੱਗ ਨੇ ਤਾਂ ਵਾਤਾਵਰਨ ਦੇ ਪੱਧਰ ਤੇ ਵੀ ਜਾਂ ਪੂਰੀ ਦੁਨੀਆਂ ਦੇ ਮਨੁੱਖਤਾ ਦੇ ਪੱਧਰ ਤੇ ਵੀ ਬਹੁਤ ਵੱਡੇ ਸਵਾਲ ਨੇ ਜਿਹੜੇ ਖੜੇ ਕੀਤੇ।
ਬਿਲਕੁਲ
ਲਾਜ਼ਮੀ ਇਹ ਇਹ ਸਾਨੂੰ ਇੱਕ ਦੂਜੇ ਨਾਲ ਇਕਜੁੱਟਤਾ ਵਧਾਉਣੀ ਪਊਗੀ। ਇਹ ਇਨਕਲਾਬੀ ਪਾੜਾ ਤਾਂ ਜਿਹੜਾ ਗੈਰ ਬਰਾਬਰੀ ਹੈ ਜਿਹੜੀ ਹੈ ਇਹ ਗੈਰ ਬਰਾਬਰੀ ਹੈ ਜਿਹੜੀ ਆਰਥਿਕ ਪਾੜਾ ਹੈ ਜਿਹੜਾ ਦੁਨੀਆਂ ਚ ਜਿਸ ਤਰ੍ਹਾਂ ਵੱਧ ਰਿਹਾ ਇਹ ਕਬਰ ਪੁੱਟੂਗਾ ਇਹਨਾਂ ਦੀ। ਮਨੁੱਖਤਾ ਨੇ ਜੀਣਾ ਹੈ, ਮਨੁੱਖਤਾ ਨੇ ਅੱਗੇ ਵਧਣਾ ਹੈ, ਦੁਨੀਆਂ ਨੇ ਸਾਰੀ ਨੇ ਗਰਕ ਨਹੀਂ ਹੋ ਜਾਣਾ। ਇਸ ਕਰਕੇ ਇੱਕ ਆਸਪੂਰਨ ਦੁਨੀਆਂ ਲੈ ਕੇ ਅੱਗੇ ਤੁਰੀ ਹੈ ਆਪਾਂ ਔਰ ਇਸੇ ਉਮੀਦ ਦੇ ਵਿੱਚੋਂ ਇਹ ਜਿਹੜੇ ਸੰਘਰਸ਼ ਉਭਰ ਰਹੇ ਨੇ ਇਹ ਹਾਂ ਪੱਖੀ ਹੁਨਰਾ
ਤੇ
ਇਹ ਹਾਂ ਪੱਖੀ ਹੁਨਰਾ ਵੀ ਦਿੰਦੇ ਨੇ ਕਿ ਦੁਨੀਆਂ ਉੱਗੇਗੀ, ਇੱਕ ਦਿਨ ਨਵਾਂ ਸਮਾਜ ਬਣੇਗਾ
ਔਰ
ਇਸ ਆਸ ਨਾਲ ਹੀ ਆਪਾਂ ਸਾਰੇ ਲੋਕ ਕੰਮ ਕਰ ਰਹੇ ਹੈਗੇ।
ਬਿਲਕੁਲ ਬਿਲਕੁਲ ਸਾਥੀ ਜੀ, ਉਮੀਦ ਔਰ ਤੁਹਾਡੀ ਗੱਲ ਦੀ ਮੈਂ ਪ੍ਰੋੜਤਾ ਕਰਦਾ ਸਾਥੀ ਜੀ ਕਿ ਕਿਉਂਕਿ ਖਾਸ ਕਰਕੇ ਨੌਜਵਾਨਾਂ ਨਾਲ ਸਾਡਾ ਕਾਫੀ ਵਾਹ ਪੈਂਦਾ ਔਰ ਇੱਥੇ ਸਿਰਫ ਜਿਹੜੇ ਆਪਣੇ ਵਿਦਿਆਰਥੀ ਆਉਂਦੇ ਨੇ ਉਹਨਾਂ ਦੇ ਵਿੱਚੋਂ 16-17% ਜਿਹੜੇ ਇੱਥੇ ਸੈੱਟ ਹੁੰਦੇ ਨੇ, ਬਾਕੀ ਲਗਭਗ 80% ਜਿਹੜੇ ਆ ਉਹਨਾਂ ਨੂੰ ਵਾਪਸ ਭਾਰਤ ਪਰਤਣਾ ਪੈਂਦਾ। ਉਹ ਤੁਹਾਨੂੰ ਪਤਾ ਕਿੱਦਾਂ ਉੱਥੋਂ ਕਰਜ਼ਾ ਲੈ ਕੇ ਆਉਂਦੇ, ਕਿਸ ਮਜ਼ਬੂਰੀਆਂ 'ਚੋਂ ਆਉਂਦੇ ਨੇ ਔਰ ਸਾਨੂੰ ਪੱਕਾ ਯਕੀਨ ਹੈ ਕਿ ਇਹ ਇੱਕ ਨਵੇਂ ਤਰੀਕੇ ਦੀ ਕੋਈ ਗਦਰ ਲਹਿਰ ਸਾਹਮਣੇ ਆਊਗੀ। ਅਸੀਂ ਉਹਦੇ ਥੋੜ੍ਹੇ ਨਿਸ਼ਾਨ ਵੇਖ ਰਹੇ ਹਾਂ। ਸਾਡੇ ਜਿਹੜੇ ਰੀਸੈਂਟ ਸਾਡੇ ਜਿਹੜੇ ਸੰਘਰਸ਼ ਨੇ ਇੱਥੇ ਚੱਲੇ ਆ ਉਹ ਵਿਦਿਆਰਥੀਆਂ ਦੇ ਵਿੱਚ ਅਸੀਂ ਚਿਣਗ ਦੇਖ ਰਹੇ ਹਾਂ। ਜਿਹੜੇ ਉੱਥੋਂ ਸੰਘਰਸ਼ਾਂ ਦੇ ਵਿੱਚ ਨਹੀਂ ਵੀ ਪੈ ਕੇ ਆਏ ਉਹਨਾਂ ਦੇ ਵਿੱਚ ਅਸੀਂ ਉਹ ਗੱਲ ਜਿਹੜੀ ਆ ਉਹ ਵੇਖ ਰਹੇ ਹਾਂ ਔਰ ਸਾਨੂੰ ਬਹੁਤ ਜ਼ਿਆਦਾ ਉਹਨਾਂ 'ਤੇ ਆਸਾਂ ਨੇ, ਉਮੀਦਾਂ ਨੇ। ਬਿਲਕੁਲ ਕੋਈ ਸ਼ੱਕ ਨਹੀਂ ਸਾਥੀ ਜੀ, ਤੁਸੀਂ ਕਿਉਂਕਿ ਅਸੀਂ ਤੁਹਾਡੀ ਇੰਟਰਵਿਊ ਤੁਹਾਡਾ ਇੱਕ ਡਿਸਕਸ਼ਨ ਲੈਵਲ ਤੇ ਅਸੀਂ ਗੱਲਬਾਤ ਕਰਨੀ ਸੀਗੀ ਕਿਉਂਕਿ ਜਿਹੜੇ ਚੱਲਦੇ ਸੰਘਰਸ਼ ਨੇ ਉਹ ਸਾਥੀ ਟੋਡਰ ਉੱਪਰ ਪਹਿਲਾਂ ਗੱਲ ਕਰ ਚੁੱਕੇ ਸੀਗੇ ਤੇ ਤੁਸੀਂ ਜਾਂਦੇ ਜਾਂਦੇ ਸਾਥੀ ਜੀ ਨਿਊਜ਼ੀਲੈਂਡ ਦੇ ਸਰੋਤਿਆਂ ਨੂੰ ਜਾਂ ਜਿਹੜੇ ਬਾਅਦ ਦੇ ਵਿੱਚ ਇੰਟਰਨੈਟ ਤੋਂ ਯੂਟਿਊਬ ਤੋਂ ਸੁਣਨਗੇ, ਤੁਸੀਂ ਲੋਕ ਦੁਨੀਆਂ ਦੇ ਕਿਰਤੀਆਂ ਨੂੰ ਕੀ ਆਪਣੇ ਵੱਲੋਂ ਸੁਨੇਹਾ ਦੇਣਾ ਚਾਹੋਗੇ?
ਇੱਕ ਰੋਸ਼ਨ ਭਵਿੱਖ ਲਈ ਆਓ ਸਾਰੇ ਇਕੱਠੇ ਹੋ ਕੇ ਜੂਝੀਏ। ਸਾਡਾ ਅੰਤਰਰਾਸ਼ਟਰੀ ਫਰਜ਼ ਵੀ ਇਹ ਡਿਮਾਂਡ ਕਰਦਾ ਹੈ ਔਰ ਜਿਸ ਤਰ੍ਹਾਂ ਪਵਿੱਤਰਾ ਔਰ ਜਿਸ ਤਰ੍ਹਾਂ ਦੀ ਇੱਕ ਉਕਿਆਈ ਦੀ ਜ਼ਿੰਦਗੀ ਸਾਰੇ ਨਿਊਜ਼ੀਲੈਂਡ ਦੇ ਸਾਡੇ ਪ੍ਰਵਾਸੀ ਨੌਜਵਾਨ ਵੀਰ ਹੰਢਾ ਰਹੇ ਨੇ, ਇਸ ਗੱਲ ਨੂੰ ਅਸੀਂ ਕਿਸੇ ਤਰ੍ਹਾਂ ਪਲੇਟਫਾਰਮ ਤੇ ਇਕੱਠਾ ਕਰਨ ਚ ਕਾਮਯਾਬ ਹੋਈਏ ਔਰ ਦੇਸ਼ ਔਰ ਇਸ ਵਿਦੇਸ਼ ਦੀ ਸਮੁੱਚੀ ਲਹਿਰ ਇਸ ਦੁਨੀਆਂ ਚ ਗੈਰ ਬਰਾਬਰੀ ਖਤਮ ਕਰਨ ਵਾਲੇ ਪਾਸੇ ਦੀ ਦਿਸ਼ਾ ਵੱਲ ਨੂੰ ਮੋੜ ਸਕੀਏ। ਜਿੰਨੇ ਪੰਜਾਬੀ ਨੌਜਵਾਨ ਇਸ ਗੱਲ ਲਈ ਯੋਗਦਾਨ ਪਾਉਣਗੇ ਇਹ ਉਹਨਾਂ ਦਾ ਅੰਤਰਰਾਸ਼ਟਰੀ ਯੋਗਦਾਨ ਹੋਊਗਾ ਔਰ ਆਸ ਹੈ ਕਿ ਸਰਾਭੇ ਹੋਣਾ ਨੇ ਉਸ ਦੌਰ ਦੇ ਵਿੱਚ ਦੁਨੀਆਂ ਦੀਆਂ ਵੱਡੀਆਂ ਲਹਿਰਾਂ ਨਾਲ ਭਗਤ ਸਿੰਘ ਉਹਨਾਂ ਨੇ ਦੁਨੀਆਂ ਦੀਆਂ ਵੱਡੀਆਂ ਲਹਿਰਾਂ ਨਾਲ ਇੱਕ ਜੁੱਟਤਾ ਬਣਾਈ ਸੀ ਔਰ ਉਹਨਾਂ ਤੋਂ ਸਿੱਖਣ ਸਮਝਣ ਦੀ ਕੋਸ਼ਿਸ਼ ਕੀਤੀ ਸੀ।
ਬਿਲਕੁਲ,
ਔਰ ਇੱਕ ਅੰਤਰਰਾਸ਼ਟਰੀ ਪੱਧਰ ਤੇ ਸੋਚਣ ਦਾ ਨਜ਼ਰੀਆ ਜਿਹੜਾ ਵਿਕਸਿਤ ਕੀਤਾ ਸੀ। ਆਸ ਹੈ ਪੰਜਾਬੀ ਨੌਜਵਾਨ ਉਸੇ ਤਰ੍ਹਾਂ ਦਾ ਹੰਗਾਰਾ ਭਰੂਗਾ। ਇਹ ਉਦਮੀ ਵੀ ਹੈ, ਮਿਹਨਤੀ ਵੀ ਹੈ ਔਰ ਇਹਦੇ ਤੋਂ ਉਮੀਦ ਵੀ ਹੈ।
ਬਿਲਕੁਲ ਬਿਲਕੁਲ ਸਾਥੀ ਜੀ, ਬਹੁਤ ਬਹੁਤ ਵਧੀਆ। ਬਿਲਕੁਲ ਜਿਹੜੀ ਉਹ ਜਿਵੇਂ ਪਾਸ਼ ਕਹਿੰਦੇ ਨੇ ਬੜਾ ਖਤਰਨਾਕ ਹੁੰਦਾ ਸੁਪਨਿਆਂ ਦਾ ਮਰ ਜਾਣਾ ਸੋ ਬਿਲਕੁਲ ਸਾਨੂੰ ਸੁਪਨੇ ਜਿਹੜੇ ਨੇ ਉਹ ਜਿੰਦੇ ਰੱਖਣੇ ਚਾਹੀਦੇ ਨੇ ਅਤੇ ਨਾਲ ਦੀ ਨਾਲ ਉਹਨਾਂ ਨੂੰ ਸੁਪਨਿਆਂ ਤੱਕ ਪਹੁੰਚਣ ਵਾਸਤੇ ਜਿਹੜੇ ਸੰਘਰਸ਼ ਨੇ ਉਹ ਜਾਰੀ ਰਹਿਣੇ ਚਾਹੀਦੇ ਆ ਤੋ ਸਾਥੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਫਿਰ ਵੀ ਆਉਂਦੇ ਸਮੇਂ ਦੇ ਵਿੱਚ ਤੁਹਾਡੇ ਨਾਲ ਜ਼ਰੂਰ ਤੁਹਾਡੇ ਵਿਚਾਰ ਸਰੋਤਿਆਂ ਤੱਕ ਜ਼ਰੂਰ ਪਹੁੰਚਾਉਂਦੇ ਰਹਾਂਗੇ
ਧੰਨਵਾਦ ਜੀ ਇਹ ਸਨ ਸਾਥੀ ਰਮਿੰਦਰ ਪਟਿਆਲਾ ਜਿਹੜੇ ਕਿ ਨੌਜਵਾਨ ਭਾਰਤ ਸਭਾ ਦੇ ਸੂਬਾ ਪ੍ਰਧਾਨ ਨੇ
ਤੋ ਅਨੂ ਜੀ ਜਿਹੜੀ ਗੱਲ ਬਾਰ ਬਾਰ ਆਪਾਂ ਜਦੋਂ ਮਾਈਕਲ ਹਡਸਨ ਹੋਣਾ ਜਿਹੜੀ ਮੈਂ ਪਹਿਲਾਂ ਗੱਲਬਾਤ ਕੀਤੀ ਹੈ ਜੋ ਉਹ ਵੀ ਅਸੀਂ ਇਹ ਜਿਹੜਾ ਸਦੀਆਂ ਦਾ ਵਰਤਾਰਾ ਹੈ ਕਿ ਜਦੋਂ ਰਾਜਾ ਸ਼ਾਹੀ ਤੋਂ ਨਿਜਾਤ ਉਹਨਾਂ ਨੇ ਆਪਣੇ ਉਹ ਗੱਲਬਾਤ ਦੇ ਵਿੱਚ ਸਾਰਾ ਕੁਛ ਦੱਸਿਆ ਕਿ ਰਾਜਾ ਜਦੋਂ ਰਾਜਾ ਸ਼ਾਹੀ ਤੋਂ ਜਦੋਂ ਇਹ ਕਿ ਫਿਊਡਲ ਜਿਹੜਾ
ਜਗੀਰਦਾਰੂ
ਸਿਸਟਮ ਹੈ ਉਹ ਇਸ ਕਰਕੇ ਹੋਇਆ ਸੀਗਾ ਕਿ ਉਹ ਉੱਥੇ ਉਹਨਾਂ ਟਾਈਮ ਦੇ ਵਿੱਚ ਜਿਹੜਾ ਕਰਜ਼ਾ ਮਾਫ਼ੀ ਨਹੀਂ ਸੀ ਕੀਤੀ ਗਈ ਕਰਜ਼ੇ ਦੇ ਉੱਪਰ ਲਕੀਰ ਨਹੀਂ ਸੀ ਫੇਰੀ ਗਈ ਔਰ ਜਿਹੜੀ ਖਾਸ ਗੱਲ ਜਿਹੜੀ ਉਹ ਬਾਰ ਬਾਰ ਆਪਾਂ ਡਿਟੇਲ ਦੇ ਵਿੱਚ ਬਾਅਦ 'ਚ ਕਰਾਂਗੇ ਕਿ ਜਿਹੜਾ ਕੈਪਲਿਸ ਵਾਲਾ ਜਿਹੜਾ ਹੁਣ ਵਾਲਾ ਸਿਸਟਮ ਹੈ ਉਹ ਸਾਰੀਆਂ ਉਹ ਜਿਹੜੀਆਂ ਬਿਮਾਰੀਆਂ ਸੀਗੀਆਂ ਉਹ ਤੋਂ ਸਾਨੂੰ ਨਿਜਾਤ ਦਵਾਉਣੀ ਸੀ ਉਹਦੇ ਕੋਲੋਂ ਜਦਕਿ ਜਿਹੜੇ ਹਾਲਾਤ ਨੇ ਸਗੋਂ ਤੇ ਉਸ ਤੋਂ ਵੀ ਜ਼ਿਆਦਾ ਜਿਹੜੇ ਨੇ ਉਲਟ ਹੋ ਚੁੱਕੇ ਨੇ ਸੋ ਅਨੂ ਜੀ ਤੁਸੀਂ ਥੋੜੀ ਦੇਰ ਇਹ ਡਿਟੇਲ ਚ ਆਪਾਂ ਬਾਅਦ ਦੇ ਵਿੱਚ ਗੱਲਬਾਤ ਕਰਾਂਗੇ ਅਸੀਂ ਮੇਰੇ ਖਿਆਲ ਸਾਥੀ ਜੋਗਿੰਦਰ ਸਿੰਘ ਗੁਰਾਹਾਂ ਦਾ ਲੈਕਚਰ ਜਿਹੜਾ ਚਲਾ ਦਈਏ ਤੇ ਉਸ ਤੋਂ ਬਾਅਦ ਉੱਤੇ ਫਿਰ ਗੱਲਬਾਤ ਕਰਾਂਗੇ
ਠੀਕ ਹਾਂਜੀ
ਜ਼ਿੰਦਗੀ ਦਾ ਜੱਜ ਕਦੇ ਜ਼ਿੰਦਗੀ ਦਾ ਜੱਜ ਕਦੇ ਅਪਮਾਨ ਕੀਤਾ ਹੈ ਕਿਸੇ ਅਪਮਾਨ ਕੀਤਾ ਹੈ ਕਿਸੇ ਮੌਤ ਬਣ ਕੇ ਮੌਤ ਦੀ ਮੌਤ ਬਣ ਕੇ ਮੌਤ ਦੀ ਆਉਂਦੇ ਰਹੇ ਲੋ ਇਸ ਤਰ੍ਹਾਂ ਦੀ ਰਾਤ ਨੂੰ ਰੁਸ਼ਨਾਉਂਦੇ ਰਹੇ ਲੋ ਦਹਿਕਦੇ ਅੰਗਿਆਰਾਂ ਤੇ ਤੋੜ ਕੇ ਮਜਬੂਰੀਆਂ ਦੇ ਤੋੜ ਕੇ
ਤੋ ਦੋਸਤੋ ਇਹ ਜਿਹੜੀਆਂ ਕਿਸਾਨ ਜਥੇਬੰਦੀਆਂ ਦੇ ਵਿੱਚ ਸੱਤ ਕਿਸਾਨ ਜਥੇਬੰਦੀਆਂ ਦੇ ਵਿੱਚ ਜਿਹੜੀ ਇਸ ਟਾਈਮ ਰੈਲੀਆਂ ਡੀਸੀ ਦਫ਼ਤਰ ਘੇਰੇ ਜਾ ਰਹੇ ਨੇ ਬੈਂਕਾਂ ਘੇਰੀਆਂ ਜਾ ਰਹੀਆਂ ਅਤੇ 18 ਤਰੀਕ ਨੂੰ ਜਿਹੜੀ ਮਹਾਰੈਲੀ ਹੋਣੀ ਹੈ ਚੇਤਾਵਨੀ ਰੈਲੀ ਹੋਣੀ ਆ ਸੋ ਉਹਦੇ ਵਿੱਚ
18 ਫਰਵਰੀ ਨੂੰ
ਹਾਂਜੀ ਸੋ ਉਹਦੇ ਵਿੱਚ ਸਾਥੀ ਜੋਗਿੰਦਰ ਸਿੰਘ ਗੁਰਾਹਾਂ ਦਾ ਇਹ ਲੈਕਚਰ ਹੋਇਆ ਬਹੁਤ ਹੀ ਵਧੀਆ ਕਮਾਲ ਦੀ ਉਹਨਾਂ ਨੇ ਸਾਰੇ ਵਿਸ਼ਿਆਂ ਨੂੰ ਆਪਸ ਦੇ ਵਿੱਚ ਜੋੜਿਆ ਅਤੇ ਮੈਂ ਦੇਖ ਰਿਹਾ ਸੀਗਾ ਉਹਨੂੰ ਜੀ ਕਿ ਜਿਹੜੀਆਂ ਭਾਰਤ ਦੇ ਵਿੱਚੋਂ ਜਿਹੜੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਸਾਥੀ ਜੀ ਜਿਹੜਾ ਪਿਆਜ਼ਾਂ ਦੇ ਗੰਢਿਆਂ ਦੇ ਮਾਮਲੇ ਤੋਂ ਜਿਹੜੀ ਉਹਨਾਂ ਦੀ ਕਾਸ਼ਤ ਕਰਨ ਵਾਲੇ ਕਿਸਾਨ ਨੇ ਉਹ ਬੜੇ ਵੱਡੇ ਲੈਵਲ ਦੇ ਉੱਪਰ ਇਸ ਟਾਈਮ ਆਤਮ ਹੱਤਿਆ ਕਰ ਰਹੇ ਨੇ ਸੋ ਕਿੱਦਾਂ ਦਾ ਇਹ ਜਿਹਨੂੰ ਕਹਿੰਦੇ ਆ ਵੀ ਇੰਨਾ ਔਰਗਨਾਈਜ਼ ਸਿਸਟਮ ਆ ਕਹਿੰਦਾ ਸਭ ਤੋਂ ਮਨੁੱਖੀ ਜਿਹੜਾ ਵਿਰੋਧੀ ਸਿਸਟਮ ਹੈ ਇਹ
ਬਿਲਕੁਲ ਜਿਹੜੇ ਕਿਸਾਨ ਜਿਹੜੇ ਉਗਾਉਂਦੇ ਨੇ ਉਹਨਾਂ ਕੋਲੋਂ ਖਰੀਦਿਆ ਨਹੀਂ ਜਾ ਰਿਹਾ ਉਹ ਘਾਟੇ ਚ ਜਾ ਰਹੇ ਨੇ ਇਸ ਕਰਕੇ ਖੁਦਕੁਸ਼ੀ ਕਰਦੇ ਔਰ ਅਸੀਂ ਜਿਹੜੇ ਕੰਜ਼ਿਊਮਰ ਇੱਥੇ ਵਰਤਣ ਵਾਲੇ ਆ ਸਾਨੂੰ ਉਹਦੀ ਸਪਲਾਈ ਘਟਾ ਕੇ ਬਹੁਤ ਮਹਿੰਗਾ ਕਰਕੇ ਉਹ ਸਮਾਨ ਵੇਚਿਆ ਜਾ ਰਿਹਾ
ਬਿਲਕੁਲ ਬਿਲਕੁਲ ਬਿਲਕੁਲ
ਸੋ ਕਿਤੇ ਕੋਈ ਸਮਾਪਣ ਨਹੀਂ ਹੈ ਇਹਦੇ ਚ ਕੋਈ ਬੈਲੈਂਸ ਨਹੀਂ
ਕਿਤੇ ਵੀ ਉਹ ਜਿਹਨੂੰ ਕਹਿੰਦੇ ਆ ਡਿਮਾਂਡ ਐਂਡ ਸਪਲਾਈ ਦਾ ਬੈਲੈਂਸ ਕਿਤੇ ਨਜ਼ਰ ਨਹੀਂ ਆ ਰਿਹਾ ਸਾਰੀ ਡਿਮਾਂਡ ਵੀ ਤੇ ਸਾਰੀ ਸਪਲਾਈ ਵੀ ਇਹ ਖੁਦ ਦੀ ਜਿਹੜੀ
ਮੈਨੀਪੂਲੇਸ਼ਨ
ਸਾਰੀ ਮਸਲੇ ਦੀ ਹੋ ਰਹੀ ਹੈ ਤੇ ਉਹਦੇ ਵਿੱਚ ਜਿਹੜਾ ਆਮ ਜਿਹੜਾ ਬੰਦਾ ਉਹ ਪੀਸਿਆ ਜਾ ਰਿਹਾ ਸੋ ਇਹ ਚਲਾਉਣ ਤੋਂ ਬਾਅਦ ਫਿਰ ਆਪਾਂ ਥੋੜੀ ਜਿਹੀ ਸਾਥੀ
ਸਾਮਰਾਜ ਨੇ ਜਿਹੜੀ ਸਿਸਟਮ ਦੀ ਸਿਰਜਣਾ ਕੀਤੀ ਆ ਦੇਸ਼ ਨੂੰ ਜਿਹੜਾ ਮਤਲਬ ਹੈਗਾ ਵੀ ਦੁਨੀਆਂ ਨੂੰ ਜਿਹੜੇ ਹੈਗੇ ਭੁੱਖਿਆਂ ਨੂੰ ਮਾਰਿਆ ਜਾ ਰਿਹਾ ਲੋਕ ਆਤਮ ਹੱਤਿਆ ਕਰ ਰਹੇ ਆ ਉਸ ਸਿਸਟਮ ਨੂੰ ਹੋਰ ਤੱਕਿਆ ਜਾ ਰਿਹਾ ਲੋਕਾਂ ਨੂੰ ਹੋਰ ਗਰੀਬੀ ਵਾਲੇ ਪਾਸੇ ਤੱਕਣ ਵਾਸਤੇ ਯਾਨੀ ਲੋਕ ਜੋ ਮੰਗਦੇ ਆ ਉਹਦੇ 100% ਉਲਟ ਜਾ ਕੇ ਮੁੜ ਕੇ ਜਿਹੜਾ ਹੈਗਾ ਵੀ ਉਹ ਮਤਲਬ ਜਿਹੜੀ ਹੈਗਾ ਸਿਸਟਮ ਨੀ ਹੋਇਆ ਧੱਕੇ ਨਾਲ ਲੋਕਾਂ ਦੇ ਕੋਲੋਂ ਉਹਨਾਂ ਦੇ ਜ਼ਮੀਨ ਖੋਹਣੀ ਰੁਜ਼ਗਾਰ ਖੋਹਣਾ ਲੋਕਾਂ ਨੂੰ ਮੁੜ ਕੇ ਜੇ ਮਤਲਬ ਰੋਟੀ ਮੰਗਦੇ ਆ ਤੇ ਰੋਟੀ ਖੋਹਣੀ ਇਹ ਮਤਲਬ ਜਿਹੜੀ ਸਿਸਟਮ ਦੀ ਜਿਹੜੀ ਰਚਨਾ ਹੈਗੀ ਆ ਉਹਦੇ ਵੱਲੇ ਹੋਰ ਧੱਕਿਆ ਜਾ ਰਿਹਾ ਇਹ ਨੀ ਦੇਖਿਆ ਜਾ ਰਿਹਾ ਕਿ ਜੇਕਰ ਸਾਰੀ ਦੁਨੀਆਂ ਦੇ 50% ਲੋਕਾਂ ਦੀ ਜਿਹੜੀ ਸੱਤ ਬੰਦਿਆਂ ਕੋਲ ਜਿਹੜੀ ਸਰਮਾਇਆ ਪਤਾ ਨੀ ਉਹ ਥੱਲੇ ਲੈ ਕੇ ਸੌਣਗੇ ਕੀ ਕਰਨਗੇ ਸਮਝ ਇਹ ਗੱਲ ਦੀ ਆਉਂਦੀ ਵੀ ਸਿਸਟਮ ਇਹਨੂੰ ਕਿਵੇਂ ਚਲਾ ਰਿਹਾ ਕਿਵੇਂ ਉਹਨੂੰ ਇਹ ਉਹਨੂੰ ਕਿਵੇਂ ਮੇਨਟੇਨ ਕਰ ਰਿਹਾ ਸਿਸਟਮ ਪਰ ਹਾਲਤ ਏਡੀ ਮਾੜੀ ਅੱਜ ਦੇਖ ਰਹੇ ਹਾਂ ਕਿ ਗੰਢਿਆਂ ਦੀ ਹਾਲਤ ਨਾਸਕ ਚ ਦੇਖ ਰਹੇ ਹਾਂ ਪੰਜਾਬ ਦੇ ਵਿੱਚ ਆਲੂ ਦੀ ਹਾਲਤ ਦੇਖ ਰਹੇ ਹਾਂ ਆਤ ਮਹੱਤਿਆ ਜ਼ਰੂਰੀ ਆ ਔਰ ਇਹ ਪਹਿਲਾਂ ਜਿਹੜੀ ਹੈਗੀ ਪਟਿਆਲਾ ਜੀ ਕਿਹਾ ਕਿ ਚੁੱਕੇ ਗੱਲ ਬਿਲਕੁਲ ਠੀਕ ਹੈ ਕਿ ਇਹ ਮੁੜ ਕੇ ਜਿਹੜੀ ਹੈਗੀ ਆ ਵੀ ਇੱਥੇ ਜਿਹੜੀ ਹੈਗੀ ਆ ਵੀ ਇਹ ਚੁੱਪ ਨੀ ਹੈਗੀ ਇਹ ਉਹ ਚੁੱਪ ਆ ਜਿਹੜੀ ਮੁੜ ਕੇ ਜਿਹੜੀ ਹੈਗੀ ਹਨੇਰੀਆਂ ਲਿਆਊਗੀ ਹਨੇਰੀ ਲਿਆਉਣ ਤੋਂ ਪਹਿਲਾਂ ਹੀ ਚੁੱਪ ਆ ਇਹ ਟੁੱਟੂਗੀ ਇੱਕ ਤਰ੍ਹਾਂ ਜਿਹੜੀ ਹੈਗੀ ਆ ਇਹ ਇਹਨਾਂ ਦੇ ਸਿਸਟਮ ਦੀ ਆਪਦੀ ਜਿਹੜੀ ਆ ਜਿਹੜੀ ਮੌਤ ਆ ਉਹਦਾ ਇਹ ਕਾਰਨ ਬਣ ਗਿਆ ਉਹਨਾਂ ਵਾਸਤੇ ਜਿਹੜੀਆਂ ਮਤਲਬ ਹੈਗੀਆਂ ਜਿਹਨੂੰ ਆਪਾਂ ਕਹਿੰਦੇ ਵੀ ਸੇਵਿਆਂ ਦੀ ਜਿਹੜੀ ਹੈਗੀ ਆ ਕਿ ਪੁੱਟੇ ਜਾ ਰਹੇ ਆਪਦੇ ਵਿਆਹ ਤੇ ਆਪ ਪੁੱਟ ਰਹੇ ਆ ਤੇ ਲੋਕ ਤਾਂ ਸਿਰਫ ਜੇ ਲੋਕ ਜਿੱਦੇ ਹੰਭਲਾ ਮਾਰਨਗੇ ਕਿਉਂਕਿ ਸਾਡੀ ਗਿਣਤੀ ਨੌਜਵਾਨ ਦੀ ਘੱਟ ਆ ਕਾਰਨ ਇਹਦਾ ਇਹ ਆ ਜਿਹੜਾ ਦੇਖ ਰਹੇ ਮੁੜ ਕੇ ਵੀ ਜਿਹੜੀ ਜਿਵੇਂ ਪਟਿਆਲਾ ਨੇ ਗੱਲ ਕੀਤੀ ਆ ਕਿ ਜਿਹੜੀ ਰਫ਼ਤਾਰ ਘੱਟ ਆ ਰਫ਼ਤਾਰ ਘੱਟ ਦਾ ਕਾਰਨ ਮੁੜ ਕੇ ਜਿਹੜੀ ਸਾਡੀ ਹੈਗੀ ਨੌਜਵਾਨ ਜਿਹੜੀ ਹੈਗੀ ਉਹ ਗਿਣਤੀ ਘੱਟ ਆ ਪੀੜ੍ਹੀਆਂ ਘੱਟ ਆ ਅਸੀਂ 5-7 ਜਿਹੜੇ ਪੁੱਤ ਹੁੰਦੇ ਸੀ ਕਿੱਥੇ ਇਕੱਲਾ ਇਕੱਲਾ ਰਹਿ ਗਏ ਕੋਈ ਕੈਨੇਡਾ ਅਮਰੀਕਾ ਬੈਠਾ ਕੁਝ ਜਿਹੜਾ ਬਜ਼ੁਰਗ ਘੱਟ ਪੜ੍ਹਿਆ ਲਿਖਿਆ ਇਸ ਵਾਸਤੇ ਉਹਦਾ ਕਾਰਨ ਇਹ ਹੈ ਐਕਚੁਅਲੀ ਇਹ ਨੀ ਗਾ ਕਿ ਗੁੱਸਾ ਨੀ ਗਾ ਕਿਸੇ ਨੂੰ ਜਾਂ ਉਹਦੀ ਰਫ਼ਤਾਰ ਘੱਟ ਮੈਂ ਨੀ ਸਮਝਦਾ ਗੱਲ ਨੂੰ ਇਹ ਗੱਲ ਨੀ ਠੀਕ ਮੈਂ ਸਮਝਦਾ ਵੀ ਇਹ ਗੱਲ ਹੈ ਕਿ ਜਿਹੜੇ ਵੀ ਹੁਣ ਇੱਥੋਂ ਨਿਕਲ ਰਹੇ ਆ ਉਹ ਰੜ ਪੱਕ ਕੇ ਨਿਕਲ ਰਹੇ ਆ ਉਹ ਕੱਚੇ ਨੀ ਮੁੜ ਕੇ ਜਿਹੜੀਆਂ ਕੱਚੀਆਂ ਕੜੀਆਂ ਨੇ ਪੱਕੀਆਂ ਕੜੀਆਂ ਹੋ ਕੇ ਨਿਕਲ ਰਹੀਆਂ ਜਿਹੜੇ ਦਿਨ ਮੁੜ ਕੇ ਜਿਹੜੇ ਹੈਗੇ ਵੀ ਦੁਬਾਰਾ ਇਹ ਜਿਹੜੇ ਹੈਗੇ ਲੋਕਾਂ ਨੂੰ ਜਿਹੜੇ ਹੈਗੇ ਕੁਰਾਹੇ ਪਾਉਣੇ ਜਿਹੜੇ ਹੈਗੇ ਇਹ ਬਹੁਤ ਔਖਾ ਹੋਜੂਗਾ ਪਰ ਜਿੱਦਾਂ ਲੋਕ ਉੱਠਣਗੇ ਉਦਾਂ ਇਹ ਹੇਠਲੀ ਉੱਤੇ ਕਰਕੇ ਕਰ ਦੇਣਗੇ ਮੁੜ ਕੇ ਹੁਣ ਉਹ ਜਿਹੀ ਹਾਲਤ ਸਦਾ ਨੀ ਰਹਿਣੀ ਕਦੇ ਹਿਟਲਰ ਨੀ ਰਿਹਾ ਤੇ ਮੋਦੀ ਹੋਣੀ ਕਿਹਦੀ ਕੌਣ ਕੌਣ ਹੈਗੇ ਸਾਡੇ ਕੈਪਟਨ ਹੋਣੀ ਇਹ ਤਾਂ ਇੱਕ ਨਾ ਇੱਕ ਦਿਨ ਮੁੜ ਕੇ ਲੋਕਾਂ ਨੇ ਫੜ ਕੇ ਹੈਗੇ ਆ ਉਹ ਜੁੱਤੀ ਫੇਰਨੀ ਤੇ ਬੰਨਣੇ ਮੁੜ ਕੇ ਕੁਰਨੀਆਂ ਨੇ ਕੋਈ ਨਾ ਕੋਈ ਦਿਨ ਤੱਕ ਇਹ ਦਿਨ ਆਉਣ ਵਾਲਾ ਹੀ ਹੈ
ਬਿਲਕੁਲ ਬਿਲਕੁਲ ਸਾਥੀ ਜੀ ਔਰ ਫਿਰ ਮੈਂ ਜਿਹੜੀਆਂ ਕਿਸਾਨ ਜਥੇਬੰਦੀਆਂ ਨੂੰ ਵਧਾਈ ਦਿੰਦਾ ਕਿ ਉਹਨਾਂ ਨੇ ਜਿਹੜਾ ਸਾਰੀਆਂ ਨੀ ਹਾਂਜੀ ਤੇ ਅਨੂ ਜੀ ਇਹਦਾ ਜਿਹੜੀ ਕਿਤਾਬ ਆਪਾਂ ਮਾਈਕਲ ਹਡਸਨ ਦੀ ਜਿਹੜੀ ਗਾਂ
ਮੈਨੂੰ ਲੱਗਿਆ ਤੁਸੀਂ ਸ਼ਾਇਦ ਲੈਕਚਰ ਪਲੇ ਕਰਨ ਲੱਗੇ ਉਹਨਾਂ ਦਾ
ਮੈਂ ਸਿਰਫ ਉਹ ਕੈਮਰੇ ਦੇ ਸਾਹਮਣੇ ਉਹ ਜਿਹੜੀ ਸਾਹਮਣੇ ਫੋਟੋ ਮੈਂ ਦਿਖਾਉਣੀ ਚਾਹੁੰਦਾ ਉਹ ਦੇਖ ਸਕਦੇ ਨੇ ਇਹਦੇ ਵਿੱਚ ਕਿਉਂਕਿ ਜਿਹੜਾ ਬਾਈਬਲ ਆ ਜਿਹੜੀ ਪੁਰਾਣੀ ਜਿਹੜੀ ਓਲਡ ਟੈਸਟਮੈਂਟ ਆ ਜਿਹੜੇ ਕਈ ਹੋਰ ਵੀ ਸਾਥੀ ਸ਼ੇਅਰ ਕਰਦੇ ਨੇ ਉਹਦੇ ਵਿੱਚ ਬਹੁਤ ਕੁਛ ਲਿਖਿਆ ਗਿਆ ਆ ਕਿ ਜਿਹੜੇ ਲੋਕੀ ਕਰਜ਼ਾ ਦਿੰਦੇ ਨੇ ਇਹਦੇ ਵਿੱਚ ਵੀ ਜਿਹੜੇ ਯਸੂ ਮਸੀਹ ਨੇ ਉਹ ਜਿਹੜੇ ਬੈਂਕਰ ਨੇ ਉਸ ਟਾਈਮ ਜਿਹੜੇ ਕਰਜ਼ਾ ਨੂੰ ਛਿੱਟੀ ਫੇਰ ਜਿੱਦਾਂ ਤੁਸੀਂ ਕਹਿੰਦੇ ਆ ਜੀ ਬਿਲਕੁਲ ਖੋਲੀ ਉਹਨਾਂ ਦੇ ਇਹਦੇ ਬਾਅਦ ਵੇਖੋ ਕਿਵੇਂ ਉਹ ਛਿੱਟੀਆਂ ਫੇਰਨ ਡਏ ਆ ਜਿਹੜੇ ਲੋਕਾਂ ਨੂੰ ਕਰਜ਼ਾਈ ਕਰਦੇ ਪਏ ਆ ਉਹ ਤੁਹਾਡੀ ਗੱਲ ਸਹੀ ਹੈ ਇਹ ਕੋਈ ਨਵਾਂ ਨੀ ਮਸਲਾ ਇਹ ਦੁਨੀਆਂ ਦੇ ਵਿੱਚ ਏਦਾਂ ਨੀ ਵੀ ਇਹ ਸਥਿਰ ਆ ਕੁਛ ਵੀ
ਉੱਪਰ ਟਾਈਟਲ ਲਿਖਿਆ ਐਂਡ ਫੋਰਗਿਵ ਦੇਮ ਦੇਅਰ ਡੈਟਸ ਮਤਲਬ ਕਿ ਕਰਜ਼ਾ ਮਾਫ਼ ਕੀਤਾ ਜਾਵੇ
ਸੋ ਆਪਾਂ ਜ਼ਰੂਰ ਆਉਂਦੇ ਸਮੇਂ ਦੇ ਵਿੱਚ ਇਹਦੇ ਡਿਟੇਲ ਦੇ ਵਿੱਚ ਗੱਲ ਕਰਾਂਗੇ ਤੇ ਹੁਣ ਆਪਾਂ ਸਾਥੀ ਜੁਗਿੰਦਰ ਸਿੰਘ ਹੋਰਾਂ ਦਾ ਲੈਕਚਰ ਚਲਾਵਾਂਗੇ
ਜੀ
ਆਨ ਕਰ ਦਿਓ
ਸਾਰੇ ਸੜਕਾਂ ਸਰਕਾਰੀ ਰਹਿਣਗੀਆਂ ਸਾਰੇ ਜੰਗਲ ਸਰਕਾਰੀ ਰਹਿਣਗੇ ਕੋਈ ਵਿਦਿਅਕ ਅਦਾਰਾ ਪ੍ਰਾਈਵੇਟ ਨਹੀਂ ਹੋਊਗਾ ਕਿਸੇ ਦੇ ਚੋਣ ਮੈਨੀਫੈਸਟੋ ਦੇ ਵਿੱਚ ਕਦੇ ਨੀ ਲਿਖਿਆ ਨਾ ਲਿਖਣਾ ਨਾ ਲਿਖਿਆ ਹੋਇਆ ਰੌਲਾ ਕਿਸੇ ਗੱਲ ਦਾ ਵੀ ਹੈ ਰੌਲਾ ਕਰਜ਼ੇ ਦਾ ਵੀ ਹੈ ਅਸੀਂ ਮਾਨ ਸਨਮਾਨ ਦੀ ਜ਼ਿੰਦਗੀ ਜਿਉਣਾ ਚਾਹੁੰਦੇ ਹਾਂ ਅਸੀਂ ਕਿਰਤੀ ਲੋਕ ਹਾਂ ਅਸੀਂ ਹਨੇਰਿਆਂ ਦੇ ਵਿੱਚ ਆਪਣੀ ਜ਼ਿੰਦਗੀ ਬਹੁਤ ਕੱਟ ਲਈ ਸਾਤੋਂ ਹੋਰ ਹਨੇਰੇ ਬਰਦਾਸ਼ਤ ਨਹੀਂ ਹੁੰਦੇ ਸਦੀਆਂ ਹੋ ਗਈਆਂ ਮੰਗਦਿਆਂ ਨੂੰ ਅੱਜਲੇ ਹੱਥਾਂ ਨਾਲ ਦਿੰਦੇ ਹਾਂ ਤੇ ਇਹ ਦੋਨਾਂ ਹੱਥਾਂ ਨਾਲ ਮੰਗਦੇ ਹਾਂ ਕੋਈ ਜਵਾਬ ਦੇ ਸਕਦਾ ਸਾਡੀ ਇਸ ਗੱਲ ਦਾ ਦੇਸ਼ ਨੂੰ ਸਾਰੀਆਂ ਸਹੂਲਤਾਂ ਦੇਣ ਵਾਲੇ ਲੋਕ ਤੁਹਾਡੇ ਮੰਗਦੇ ਕਿਉਂ ਨੇ ਵੱਡੀਆਂ ਵੱਡੀਆਂ ਡੀਂਗਾਂ ਮਾਰਦੇ ਨੇ। ਬੁਲਾਰੇ ਦੱਸ ਕੇ ਗਏ ਨੇ ਕਿ ਇਹਨਾਂ ਦੀ ਮਾੜੀ ਨੀਤ ਹੈ, ਉਹਦੇ ਮਗਰਲੇ ਪਾਸੇ ਨੀਤੀ ਹੈ ਮਾੜੀ। ਨੀਤੀਆਂ ਚ ਤਬਦੀਲੀ ਕਰ ਦਿਓ, ਰੌਲਾ ਮੁੱਕ ਜਾਂਦਾ ਹੈ। ਇੱਕ ਵਾਰੀ ਮੋਦੀ ਕਹਿ ਗਿਆ ਕਿ ਕਾਲਾ ਧਨ ਵਾਪਸ ਲਿਆਊਂਗਾ, 15-15 ਲੱਖ ਤੁਹਾਡੇ ਕੱਲੇ ਕੱਲੇ ਦੇ ਖਾਤੇ ਚ ਪਾ ਦੂੰਗਾ। ਇਹ ਥੋਥਾ ਨਾਰਾ ਸੀ, ਪਰ ਇਹ ਕਿਸੇ ਨੇ ਲਿਖਿਆ ਕਿ ਕਿਹਦੇ ਕੋਲੇ ਕਿੰਨੇ ਕਰੋੜ ਦੀ ਪ੍ਰੋਪਰਟੀ ਹੈ? ਆ ਉਹਦੀ ਹੱਦ ਬੰਦੀ ਹੈ, ਇਸ ਤੋਂ ਵੱਧ ਪ੍ਰੋਪਰਟੀ ਜੇ ਕਿਸੇ ਨੇ ਜਮ੍ਹਾਂ ਕਰ ਦਿਓ ਸਰਕਾਰੀ ਹੋਊਗੀ। ਕੋਈ ਪਾਲਸੀ ਬਣਾਓ ਜਿਹਦੇ ਨਾਲ ਦੇਸ਼ ਡਿਵੈਲਪਮੈਂਟ ਹੋਵੇ, ਬਰਾਬਰਤਾ ਦਾ ਰਾਜ ਹੋਵੇ, ਬਰਾਬਰ ਦਾ ਸਮਾਜ ਹੋਵੇ, ਇੱਕੋ ਜਿਹੇ ਲੋਕ ਹੋਣ। ਨੀਤੀਆਂ ਬਦਲਣ ਦੀ ਲੋੜ ਹੈ। ਮੰਗਾਂ ਦੀ ਕੀ ਗੱਲ ਹੈ? ਕਰਜ਼ਾ ਮਾਫ ਕਰਦਿਆਂ ਤੇ ਕਰਜ਼ਾ ਮਾਫ ਹੋ ਜੂਗਾ, ਰੁਜ਼ਗਾਰ ਦੇ ਦਿਆਂ ਤੇ ਰੁਜ਼ਗਾਰ ਦੇ ਤਾ। ਆ ਛੋਟੀਆਂ ਛੋਟੀਆਂ ਗੱਲਾਂ ਨੇ, ਰੌਲਾ ਮੁੱਢ ਬਦਲਦਾ, ਜੜ ਬਦਲਦਾ। ਸਾਡੀਆਂ ਜਥੇਬੰਦੀਆਂ ਤੁਹਾਨੂੰ ਇਹੀ ਗੱਲ ਕਹਿੰਦੀਆਂ ਨੇ ਕਿ ਮੁੱਢ ਇਹਨਾਂ ਨੇ ਨੀ ਬਦਲਣਾ, ਕਿਉਂਕਿ ਜਿਹੜੇ ਇਹ ਲੋਕ ਨੇ ਸਤਾ ਤੇ ਕਾਬਜ ਨੇ ਜਾਂ ਸਤਾ ਤੇ ਕਾਬਜ ਹੋਣ ਚੱਲੇ ਨੇ, ਇਹਨਾਂ ਸਾਰਿਆਂ ਦਾ ਇੱਕ ਦੂਜੇ ਨਾਲ ਕੁਰਸੀ ਦਾ ਰੌਲਾ ਹੈ, ਇਹਨਾਂ ਦਾ ਹੋਰ ਕੋਈ ਰੌਲਾ ਨਹੀਂ। ਵਿਸ਼ਵ ਵਪਾਰ ਸੰਸਥਾ ਦੇ ਨੀਤੀਆਂ ਨੂੰ ਸਾਰੇ ਪ੍ਰਵਾਨ ਕਰਦੇ ਨੇ ਤੇ ਵਿਸ਼ਵ ਵਪਾਰ ਨੀਤੀਆਂ, ਵਿਸ਼ਵ ਵਪਾਰ ਸੰਸਥਾ ਦੀਆਂ ਨੀਤੀਆਂ ਨੌਜਵਾਨਾਂ ਦੀਆਂ ਦੁਸ਼ਮਣ ਨੇ, ਮੁਲਾਜ਼ਮਾਂ ਦੀਆਂ ਦੁਸ਼ਮਣ ਨੇ, ਮਜ਼ਦੂਰਾਂ ਦੀਆਂ ਦੁਸ਼ਮਣ ਨੇ, ਕਿਸਾਨਾਂ ਦੀਆਂ ਦੁਸ਼ਮਣ ਨੇ, ਦੇਸ਼ ਦੇ ਕੁਦਰਤੀ ਸਰੋਤਾਂ ਦੀਆਂ ਦੁਸ਼ਮਣ ਨੇ। ਉਹਨਾਂ ਦੀਆਂ ਨੀਤੀਆਂ ਸਿਰਫ ਵੱਡੇ ਮੁਨਾਫੇ ਲੈਣੇ, ਵੱਡੇ ਮੁਨਾਫੇ ਕਿੱਥੋਂ ਕਿੱਥੋਂ ਮਿਲਦੇ ਨੇ? ਉਸ ਅਦਾਰਿਆਂ ਤੇ ਕਬਜ਼ਾ ਕਰਨਾ, ਉਹ ਅਦਾਰੇ ਕਬਜ਼ੇ ਕੌਣ ਕਰਾ ਸਕਦਾ? ਉਹਦੀ ਖਾਤਰ ਆਪਦੀ ਮਰਜ਼ੀ ਦੇ ਹਾਕਮ ਚੁਣਨੇ ਨੇ। ਦੱਸ ਕੇ ਗਏ ਬੁਲਾਰਾ, ਵਿੱਤ ਮੰਤਰੀ ਮਨਮੋਹਨ ਇਹਦੀ ਜਗ੍ਹਾ ਤੇ, ਅਰੁਣ ਜੇਤਲੀ ਬਠਿਆ ਦਾ ਆਪਦੀ ਮਰਜ਼ੀ ਦਾ। 20 ਸਤੰਬਰ ਨੂੰ ਵੀ ਇਸੇ ਤਰ੍ਹਾਂ ਵਿਸ਼ਵ ਵਪਾਰ ਸੰਸਥਾ ਵਾਲਿਆਂ ਨੇ ਬਿਠਾਇਆ ਸੀ, ਮਨਮੋਹਨ ਵੀ ਇਸੇ ਤਰੀਕੇ ਨਾਲ ਆਇਆ ਸੀ। ਇਸ ਕਰਕੇ ਉਹ ਨੀਤੀਆਂ ਕੌਣ ਭਲੀ ਭਾਂਤ ਲਾਗੂ ਕਰਦਾ, ਕੌਣ ਧੜੇ ਨਾਲ ਕਰਦਾ ਤੇ ਕੌਣ ਕਿਰਤੀ ਲੋਕਾਂ ਨੂੰ ਕਾਬੂ ਕਰ ਸਕਦਾ, ਕੌਣ ਕਾਲੇ ਕਾਨੂੰਨ ਬਣਾ ਸਕਦਾ, ਕੌਣ ਡਾਂਗ ਫੇਰਨ ਦੇ ਵਿੱਚ ਮਾਹਰ ਹੈ, ਕੌਣ ਲੋਕਾਂ ਨੂੰ ਪਾੜਨ ਦੇ ਵਿੱਚ ਮਾਹਰ ਹੈ, ਉਹਨੂੰ ਰਾਜ ਸੱਤਾ ਦੇਣੀ ਹੈ ਤੇ ਉਹਦੀ ਖਾਤਰ ਜਿੰਨੇ ਮਰਜ਼ੀ ਰੁਪਈਏ ਚੱਕ ਲੋ ਲਾ ਦਿਆਂਗੇ। ਆ ਪਾਲਸੀ ਹੈ, ਇਹ ਪਾਲਸੀ ਜਿੱਥੋਂ ਬਣਦੀ ਹੈ ਭਰਾਵੋ, ਉਹਨਾਂ ਲੋਕਾਂ ਨੂੰ ਮਾਰਨਾ, ਉਹਨਾਂ ਲੋਕਾਂ ਨੂੰ ਖਤਮ ਕਰਨਾ। ਖਤਮ ਦਾ ਮਤਲਬ ਕਿਸੇ ਨੂੰ ਕਤਲ ਕਰਨਾ ਨਹੀਂ ਹੁੰਦਾ, ਖਤਮ ਦਾ ਮਤਲਬ ਹੈ ਜਿਹੜੀਆਂ ਨੀਤੀਆਂ ਕਿਰਤੀ ਲੋਕਾਂ ਦਾ ਘਾਣ ਕਰਦੀਆਂ ਨੇ, ਜੇ ਉਹ ਨੀਤੀਆਂ ਮੋੜ ਕੇ ਉੱਥੇ ਤੁਰ ਦਿੱਤੀਆਂ ਜਾਣ ਜਿੱਥੋਂ ਨਿਕਲ ਜਾਵੇ ਤਾਂ ਉਹ ਹਾਕਮਾਂ ਦਾ ਕਤਲ ਹੀ ਹੋ ਜਾਂਦਾ। ਇਸ ਗੱਲ ਦੀ ਲੋੜ ਹੈ, ਜੇ ਤੁਹਾਡੇ ਸਮਝ ਆ ਗਈ, ਇੱਥੇ ਇੱਕ ਮਾਤਾ ਬੈਠੀ ਹੈ, ਉਹਦੇ 3 ਬੱਚੇ ਕਿਸੇ ਸਕੂਲ ਚ ਪੜ੍ਹਦੇ ਨੇ, ਉਹਨਾਂ ਦਾ ਵਜ਼ੀਫਾ ਕਦੇ ਵੀ ਨੀ ਆਇਆ, ਕਾਪੀਆਂ ਲਈ ਬੈਠੀ ਹੈ, ਫੋਟੋਆਂ ਲੱਗੀਆਂ ਨੇ, ਖਾਲੀ ਹੈ। ਹੁਣ ਮਾਤਾ ਦੀ ਤਾਂ ਇਹ ਚੱਸ ਹੈ ਵੀ ਜੇ ਮੇਰਾ ਵਜ਼ੀਫਾ ਲੱਗੇ ਸਾਡੀਆਂ ਤਾਂ ਨੀਤੀਆਂ ਲਾਗੂ ਹੋ ਗਈਆਂ। ਕਿਸੇ ਕਿਰਿਆਵਾਂ ਹੋਣੀ ਹੈ, ਜੇ ਬੈਂਕ ਵਾਲੇ ਮੇਰੇ ਘਰੋਂ ਹਟ ਜਾਣ ਆਪਣੇ ਵਾਸਤੇ ਤਾਂ ਨੀਤੀਆਂ ਲਾਗੂ ਹੋ ਗਈਆਂ। ਇਹ ਭਰਾਵੋ ਬਿਮਾਰੀ ਦਾ ਇਲਾਜ ਨਹੀਂ ਹੈ, ਇਹ ਛੋਟੀਆਂ ਮੋਟੀਆਂ ਗੱਲਾਂ ਨੇ, ਇਹਨਾਂ ਨੂੰ ਰਾਹਤ ਕਿਹਾ ਜਾ ਸਕਦਾ। ਰਾਹਤ ਤੁਸੀਂ ਲਈ ਬੈਠੇ ਹੋ, ਇਹ ਕਿਵੇਂ ਲਈ ਦੀ ਹੈ ਇਹਦੇ ਤਰੀਕੇ ਦਾ ਵੀ ਪਤਾ। ਕਿਸੇ ਨੂੰ ਜ਼ਮੀਨ ਚ ਨਹੀਂ ਵੜਨ ਦਿੰਦੇ, ਕਿਸੇ ਦੀ ਕੁਰਕੀ ਨਹੀਂ ਹੋਣ ਦਿੰਦੇ, ਕਿਸੇ ਦੀ ਗ੍ਰਿਫਤਾਰੀ ਨਹੀਂ ਹੋਣ ਦਿੰਦੇ। ਜਦੋਂ ਤੁਸੀਂ ਇਕੱਠੇ ਹੋ ਜਾਂਦੇ ਹੋ ਤਾਂ ਵੱਡੇ ਵੱਡੇ ਨਾਢੂ ਖਾਂ ਝੁਕ ਜਾਂਦੇ ਨੇ, ਅਦਾਲਤਾਂ ਦੇ ਕਾਨੂੰਨਾਂ ਨੂੰ ਮੁੜਨਾ ਪੈ ਜਾਂਦਾ, ਜੇਲ੍ਹਾਂ ਵਿਚ ਬੰਦ ਕੀਤੇ ਹੋਏ ਬੰਦਿਆਂ ਨੂੰ ਰਿਹਾ ਕਰਨਾ ਪੈ ਜਾਂਦਾ। ਇਹ ਕਰਕੇ ਨੀ ਵੀ ਅਸੀਂ ਡੀਂਗਾ ਮਾਰ ਲਈਏ ਵੀ ਜੇਲ੍ਹ ਚੋਂ ਬੰਦੇ ਛਡਾ ਲਏ, ਇਹ ਤਾਂ ਇਸ ਕਰਕੇ ਹੈ ਕਿ ਤੁਹਾਨੂੰ ਅਹਿਸਾਸ ਹੋ ਜਾਏ ਕਿ ਲੋਕਾਂ ਤੋਂ ਵੱਡੀ ਕੋਈ ਅਦਾਲਤ ਨਹੀਂ ਹੁੰਦੀ, ਲੋਕਾਂ ਤੋਂ ਕੋਈ ਵੱਡਾ ਨਹੀਂ ਅੱਜ ਤੱਕ ਹੋਇਆ। ਇਹ ਆਪਣੇ ਗੁਰੂਆਂ ਨੇ ਵੀ ਕਿਹਾ, ਇਹ ਪਿਛਲੀ ਦੁਨੀਆਂ ਦੇ ਫਿਲਾਸਫਰਾਂ ਨੇ ਵੀ ਕਿਹਾ, ਇਹ ਸੈਂਕੜੇ ਵਰਾਂ ਦੀ ਫਿਲਾਸਫੀ ਕਹਿੰਦੀ ਹੈ ਕਿ ਕੁਝ ਕਿੱਦਾਂ ਵੀ ਕੋਈ ਨਾਢੂ ਖਾਂ ਹੋਵੇ ਉਹ ਲੋਕਾਂ ਤੋਂ ਵੱਡਾ ਨਹੀਂ ਹੋਇਆ। ਜੇ ਲੋਕਾਂ ਤੋਂ ਵੱਡਾ ਕਰਨਾ ਤਾਂ ਲੋਕਾਂ ਨੂੰ ਇਹ ਗੱਲ ਸਮਝਣੀ ਪਊ ਕਿ ਸਾਨੂੰ ਜਿਹੜੀ ਬਿਮਾਰੀ ਚਿੰਬੜੀ ਹੋਈ ਹੈ ਇਹਦੀ ਜੜ ਕਿੱਥੇ ਹੈ। ਹੁਣ ਜਦੋਂ ਪਹਿਲਾਂ ਆਪਾਂ ਕਰਜ਼ੇ ਦੀ ਗੱਲ ਕਰਦੇ ਹੁੰਦੇ, ਸਾਡੇ ਪੁਰਾਣੇ ਬੰਦੇ ਖੁੰਨਾ ਤੇ ਬੈਠੇ ਕਹੀ ਜਾਂਦੇ ਵੀ ਸਰਕਾਰ ਦਾ ਕਰਜ਼ਾ ਵੀ ਕਦੇ ਮਾਫ਼ ਹੋਇਆ, ਜਿਹੜਾ ਲੈ ਉਹਦਾ ਦੇਣਾ ਪੈਣਾ। ਇਹ ਪੁਰਾਣੀਆਂ ਬੁਝਾਰਤਾਂ ਨੇ, ਕਿਉਂਕਿ ਉਹਨਾਂ ਨੂੰ ਪਤਾ ਨੀ ਕਿ ਕਰਜ਼ੇ ਇੱਥੇ ਮਾਫ਼ ਹੁੰਦੇ ਨੇ, ਪਰ ਜੇ ਹੁੰਦੇ ਵੀ ਤਾਂ ਸਾਡੇ ਵੀ ਹੁੰਦੇ ਤਾਂ ਕਿਹਦੇ ਹੁੰਦੇ ਨੇ ਉਹਦੇ ਬਾਰੇ ਤੁਹਾਡੇ ਚੋਂ ਬਹੁਤ ਸਾਰੇ ਲੋਕਾਂ ਨੂੰ ਪਤਾ ਹੈ। ਆਹ ਬੁਲਾਰੇ ਦੱਸ ਕੇ ਗਏ ਨੇ 2014 ਤੋਂ 2018 ਤੱਕ 13 ਲੱਖ ਕਰੋੜ ਦੇ ਕਰਜ਼ਾ ਦੇ ਲੀਕ ਮਾਰੀ ਹੈ, 13 ਲੱਖ ਕਰੋੜ। ਤੇ ਸਾਡੇ ਫਿਰ ਕਰਜ਼ਾ ਕਿੰਨੇ? 86,000 ਕਰੋੜ। 1 ਲੱਖ ਕਰੋੜ ਕਰਜ਼ੇ ਦੇ ਨੇੜੇ ਹੈ ਸਾਡੇ ਸਿਰ। ਤੇ ਰਾਜਾ ਸਾਹਿਬ ਕਰਜ਼ਾ ਕਿੰਨਾ ਮਾਫ਼ ਕਰਦਾ? 3586 ਕਰੋੜ। ਮਾਫ਼ ਤਾਂ ਉਹਨੇ ਲਿਖਿਆ ਨੀ, ਰਾਹਤ ਲਿਖੀ ਹੈ। ਕੋਈ ਵੀ ਕਿਸਾਨ ਇਹ ਕਹਿੰਦੇ ਵੀ 2.5 ਕਿੱਲਿਆਂ ਵਾਲਿਆਂ ਨੂੰ 2 ਲੱਖ ਦੀ ਰਾਹਤ, 5 ਕਿੱਲਿਆਂ ਵਾਲਿਆਂ ਨੂੰ 2 ਲੱਖ ਦੀ ਰਾਹਤ। ਉਹ ਜੇ ਕਰਨਾ ਸੀ ਮਾਫ਼, 1 ਕਿੱਲੇ ਵਾਲਿਆਂ ਨੂੰ ਤਾਂ ਕਹਿ ਦਿੰਦਾ ਵੀ 1 ਕਿੱਲੇ ਵਾਲੇ ਉਹ ਭਾਈ ਤੁਹਾਡਾ ਤਾਂ ਸਾਰਾ ਕਰਜ਼ਾ ਮਾਫ਼ ਕਰਤਾ, ਹੁਣ 2 ਵਾਲਿਆਂ ਦਾ ਸਾਰਾ ਮਾਫ਼ ਕਰਤਾ, ਹੁਣ 5 ਵਾਲਿਆਂ ਦਾ ਸਾਰਾ ਮਾਫ਼ ਕਰਤਾ, ਫਿਰ 10 ਵਾਲਿਆਂ ਦਾ ਸਾਰਾ ਮਾਫ਼ ਕਰਤਾ। ਮੰਨ ਜਾਂਦੇ ਨੀ ਕੋਈ ਤਰਤੀਬ ਫੜੀ ਹੋਈ ਹੈ, ਪਰ ਇਹਨੇ ਕਰਜ਼ਾ ਮਾਫ਼ ਕਰਨ ਦੀ ਨੀਤ ਨਾਲ ਨਹੀਂ ਕੀਤਾ। ਇਹਨੇ ਜਿਹੜਾ ਆਹ ਬੋਰਡ ਲਾਇਆ ਸਿਰਫ ਵੋਟਾਂ ਲੈਣ ਦੀ ਖਾਤਰ ਲਾਇਆ, ਐਵੇਂ ਕਰਕੇ ਤੁਹਾਡੀਆਂ ਸੱਥਾਂ ਚ ਬੋਲਣਾ, ਐਸੇ ਖੜਕੇ ਤੁਹਾਡੇ ਪਿੰਡ ਦੇ ਚੌਧਰੀਆਂ ਨੇ ਬੋਲਣਾ ਕਿ ਆਹ ਦੇਖੋ ਯਾਰ ਆਹ ਬਾਦਲ ਕਹਿੰਦੇ ਤਾਂ ਇੰਨਾ ਵੀ ਨਹੀਂ ਸੀ ਕੀਤਾ, ਮੈਂ ਇੰਨਾ ਤਾਂ ਕਰਤਾ। ਯਾਨੀ ਇੱਕ ਦੂਜੇ ਨਾਲ ਚੰਗਾ ਹੋਣ ਦੀ ਗੱਲ ਹੈ ਭਰਾਵੋ। ਇਸ ਕਰਕੇ ਇਹ ਰਾਹਤ ਕੋਈ ਰਾਹਤ ਅਸੀਂ ਨਹੀਂ ਮੰਗੀ, ਅਸੀਂ ਕਰਜ਼ੇ ਤੋਂ ਮੁਕਤ ਹੋਣਾ ਚਾਹੁੰਦੇ ਹਾਂ, ਅਸੀਂ ਕਰਜ਼ਾ ਖਤਮ ਕਰਾਉਣਾ ਚਾਹੁੰਦੇ ਹਾਂ, ਕਿਉਂਕਿ ਆਪਣਾ ਸਾਰਾ ਸਮਾਂ 3 ਵਜੇ ਦਾ ਹੈ ਇੱਥੋਂ ਤੁਰਨ ਦਾ। ਇਸ ਕਰਕੇ ਮੈਂ ਜ਼ਿਆਦਾ ਸਮਾਂ ਨਹੀਂ ਲਾਉਣਾ, ਕਰਜ਼ਾ ਮੁਕਤ ਕਰਾਉਣ ਦੀ ਖਾਤਰ ਆਪਾਂ ਨੂੰ ਲੜਾਈ ਲੜਨ ਵਾਸਤੇ ਤਿਆਰ ਰਹਿਣਾ ਚਾਹੀਦਾ। ਕਰਜ਼ਾ ਮੁਕਤ ਤੁਸੀਂ ਕਰਾਓਗੇ ਪਰ ਆਪਾਂ ਇੱਕ ਕੱਟਾ ਕੱਟੀ ਕੱਢਣ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਅਗਲੇ ਮਹੀਨੇ ਦੀ 18 ਤਰੀਕ ਨੂੰ, 18 ਫਰਵਰੀ ਵਾਲੇ ਦਿਨ। ਲੁਧਿਆਣੇ ਦੇ ਵਿੱਚ ਇੱਕ ਲੀਡ ਬੈਂਕ ਹੈ, ਪੰਜਾਬ ਐਂਡ ਸਿੰਧ ਬੈਂਕ ਹੈ ਸ਼ਾਇਦ ਉਹ, ਉੱਥੇ ਆਪਾਂ ਨੇ 18 ਫਰਵਰੀ ਵਾਲੇ ਦਿਨ ਆਪਣੀਆਂ ਸਾਰੀਆਂ ਜਥੇਬੰਦੀਆਂ ਨੇ ਪੱਕਾ ਮੋਰਚਾ ਲਾਉਣਾ, ਲੰਗਰ ਪਾਣੀ ਦਾ ਪ੍ਰਬੰਧ ਨਾਲ ਲੈ ਕੇ ਜਾਣਾ, ਉੱਥੋਂ ਕੱਟਾ ਕੱਟੀ ਕੱਢ ਕੇ ਮੁੜਨਾ। ਹੁਣ ਭਲਾ ਕੱਟਾ ਕੱਟੀ ਕੀ ਕੱਢ ਕੇ ਮੁੜਨਾ? ਉਹ ਬੈਂਕ ਚੋਂ ਕੀ ਕੱਟਾ ਕੱਟੀ ਨਿਕਲੂਗਾ, ਉਹ ਕੱਟਾ ਕੱਟੀ ਹੈ ਭਰਾਵੋ, ਜਿਹੜੀਆਂ ਬੈਂਕਾਂ ਨੇ ਖਾਲੀ ਚੈੱਕਾਂ ਦੇ ਦਸਤਖਤ ਕਰਾ ਕੇ ਅਦਾਲਤਾਂ ਚ ਕੇਸ ਲਾਏ ਹੋਏ ਨੇ, ਜਿਹੜੀਆਂ ਬੈਂਕਾਂ ਨੇ ਖਾਲੀ ਚੈੱਕਾਂ ਦੇ ਜੇਲਾਂ ਚ ਕਿਸਾਨਾਂ ਨੂੰ ਬੰਦ ਕੀਤਾ ਹੋਇਆ, ਜਿਹੜੀਆਂ ਬੈਂਕਾਂ ਚ ਕਰਜ਼ਾ ਦੇਣ ਤੋਂ ਪਹਿਲਾਂ ਖਾਲੀ ਚੈੱਕਾਂ ਦੇ ਦਸਤਖਤ ਕਰਾ ਕੇ ਬੋਕਸ ਚੈੱਕ ਭਰ ਕੇ ਕਿਸਾਨਾਂ ਦੇ ਫੌਜਦਾਰੀ ਕੇਸ ਬਣਾਏ ਹੋਏ ਨੇ, ਉਹਨਾਂ ਕੋਲੇ ਪਏ ਨੇ ਖਾਲੀ ਚੈੱਕ, ਇਹ ਸਾਰੇ ਵਾਪਸ ਕਰਾ ਕੇ ਮੁੜਨਾ। ਉਹਦੀ ਖਾਤਰ 18 ਫਰਵਰੀ ਇੱਕ ਮਹੀਨਾ ਪਿਆ, ਇੱਕ ਮਹੀਨਾ ਉਹ ਪ੍ਰੋਗਰਾਮ ਚ, ਉਦੋਂ ਤੱਕ ਦਿਨ ਵੀ ਖੁੱਲ ਜਾਣੇ ਆ, ਠੰਡ ਰਹਿਣੀ ਹੈ, ਕੰਮ ਵੀ ਮੁੱਕ ਜਾਣਾ। ਆਪਾਂ ਲੁਧਿਆਣੇ ਜਾਣਾ, ਹੁਣ ਸੰਗਰੂਰ ਜ਼ਿਲ੍ਹੇ ਵਾਲਿਆਂ ਨੇ ਲੁਧਿਆਣੇ ਜਾਣਾ, ਇੱਥੇ ਵਾਲਾ ਮੋਰਚਾ ਨਹੀਂ ਵੀ ਸੰਗਰੂਰ ਵਾਲਾ ਵੀ ਸ਼ਾਮ ਨੂੰ 5 ਵਜੇ ਤੱਕ ਧਰਨੇ ਚ ਰਹਿ ਜਾਓ ਤੇ ਮੁੜ ਜਾਓ ਘਰੇ, ਧਾਰਾਂ ਧੂਰਾਂ ਕੱਢ ਕੇ ਘਰਦਿਆਂ ਨੂੰ ਕਹਿ ਕੇ ਲਿਫਾ ਪੋਚੀ ਕਰਕੇ ਤੜ ਕੇ ਫੇਰ ਆ ਜਾਓ। ਐ ਨੀ ਬਣਨਾ ਭਰਾਵੋ, ਜਿੰਨੇ ਜਾਓਗੇ ਉਹਨੇ ਰਾਤ ਨੂੰ ਰਹਿਣ ਵਾਸਤੇ ਤਿਆਰ ਹੋ ਕੇ ਜਾਓ, ਜਿਹੜੇ ਛੱਡ ਕੇ ਜਾਓਗੇ ਉਹ ਦੂਜੇ ਦਿਨ ਹੋਰ ਲੈ ਕੇ ਆਉਣ। ਲੰਗਰ ਪਾਣੀ ਦਾ ਪ੍ਰਬੰਧ ਪੂਰਾ, ਹਰੇਕ ਬਲਾਕ ਕੋਲੇ ਆਪਦੀ ਇੱਕ ਸਪੀਕਰ ਵਾਲੀ ਗੱਡੀ, ਜਿਹੜੀ ਉਹ ਆਲੇ ਦੁਆਲੇ ਪਿੰਡਾਂ ਦੇ ਵਿੱਚ ਦੁੱਧ ਇਕੱਠਾ ਕਰਕੇ ਲੈ ਕੇ ਆਵੇ, ਆਲੇ ਦੁਆਲੇ ਪ੍ਰਚਾਰ ਕਰੇ, ਜਿੱਥੇ ਇਹ ਮੋਰਚਾ ਲੱਗਣ ਜਾ ਰਿਹਾ ਉੱਥੇ ਆਪਣੀਆਂ ਸਾਰੀਆਂ ਜਥੇਬੰਦੀਆਂ ਦਾ ਕੰਮ ਸੀਮਿਤ ਜਿਹਾ ਹੈ, ਹੋਰਾਂ ਦਾ ਤਾਂ ਮੈਨੂੰ ਪਤਾ ਨਹੀਂ, ਸਾਡੀ ਜਥੇਬੰਦੀ ਦਾ ਕੰਮ ਉੱਥੇ ਬਹੁਤ ਕਮਜ਼ੋਰ ਹੈ। ਇਸ ਕਰਕੇ ਲੋੜ ਹੈ ਵੀ ਸਾਰੀਆਂ ਜਥੇਬੰਦੀਆਂ ਆਪਦੇ ਆਪਦੇ ਸਾਧਨ ਤੇ ਸਪੀਕਰਾਂ ਨਾਲ ਉਹ ਇਲਾਕੇ ਦੇ ਆਲੇ ਦੁਆਲੇ ਪਿੰਡਾਂ ਚ ਪ੍ਰਚਾਰ ਕਰਨ, ਕਿਉਂਕਿ ਜਿਹੜਾ ਖਾਲੀ ਚੈੱਕਾਂ ਦੇ ਦਸਤਖਤ ਕਰਾਉਣਾ ਹੈ ਇਹ ਸਿਰੇ ਦੀ ਗੈਰ ਕਾਨੂੰਨੀ ਗੱਲ ਹੈ। ਇਹਨਾਂ ਅਦਾਰਿਆਂ ਦੇ ਵਿੱਚ ਕੋਈ ਵੀ ਅਫਸਰ, ਡੀਸੀ ਹੈ, SDM ਹੈ ਜਾਂ ਇਹਨਾਂ ਦਾ ਕੋਈ ਸੀਨੀਅਰ ਲੀਡਰ ਹੈ, ਜਚਾ ਦੇਵੇ ਸਾਨੂੰ ਕਿ ਇਹ ਇਹਨਾਂ ਦੀ ਅਥਾਰਟੀ ਹੈ ਇਹਨਾਂ ਬੈਂਕਾਂ ਕੋਲੇ ਖਾਲੀ ਚੈੱਕ ਤੇ ਸਾਈਨ ਕਰਾਉਣ ਦੀ, ਕਿਸੇ ਕੋਲੇ ਨਹੀਂ ਹੈ। ਅਸੀਂ 5 ਰੋਜ਼ਾਂ ਦਾ ਧਰਨਾ ਲਾਇਆ, 5 ਤਰੀਕ ਨੂੰ 7:30 ਵਜੇ SDM ਸੰਗਰੂਰ ਸੁਨੇਹਾ ਭੇਜਦਾ ਕਿ ਸੋਢੀ ਜੀ ਅਸਿਸਟੈਂਟ ਚੀਫ ਸੈਕਟਰੀ ਨਾਲ 12 ਤਰੀਕ ਨੂੰ, 17 ਤਰੀਕ ਨੂੰ, 6-7 ਤਰੀਕ ਨੂੰ 12 ਵਜੇ ਮੀਟਿੰਗ ਰੱਖ ਲਈ। ਅਸੀਂ ਪੁੱਛਿਆ ਵੀ ਨਾ ਮੁੱਦੇ ਦਿੱਤੇ, ਨਾ ਮੰਗ ਪੱਤਰ ਦਿੱਤਾ, ਨਾ ਕੋਈ ਬਹਿ ਕੇ ਗੱਲ ਹੋਈ ਵੀ ਅਸਿਸਟੈਂਟ ਸਕੱਤਰ ਬਣਾ, ਮੁੱਖ ਸਕੱਤਰ ਦਾ ਕਹਾਂ ਅਸਿਸਟੈਂਟ, ਮੁੱਖ ਸਕੱਤਰ ਦੇ ਬਸ ਦੀ ਗੱਲ ਵੀ ਨਹੀਂ, ਇਹ ਮੁੱਖ ਮੰਤਰੀ ਦੇ ਬਸ ਦੀਆਂ ਗੱਲਾਂ ਨੇ, ਜਿਹੜੀਆਂ ਗੱਲਾਂ ਮੁੱਖ ਮੰਤਰੀ ਨਾਲ ਕਰਨੀਆਂ ਨੇ, ਜੇ ਉਹਦਾ ਕੋਈ ਹੇਠਲਾ ਅਧਿਕਾਰੀ ਸਾਡੇ ਨਾਲ ਕਰਦਾ ਭਲਾ, ਉਸ ਮੀਟਿੰਗ ਦੇ ਵਿੱਚੋਂ ਕੱਢਣ ਪਾਉਣ ਨੂੰ ਤਾਂ ਕੁਛ ਹੁੰਦਾ ਨਹੀਂ। ਇਸ ਕਰਕੇ ਅਸੀਂ ਉਹਦਾ ਜਵਾਬ ਦਿੱਤਾ, ਉਹ ਆਪਣੀਆਂ 7 ਜਥੇਬੰਦੀਆਂ ਨੇ ਫੈਸਲਾ ਕੀਤਾ ਵੀ ਇੱਕ ਡੈਪੂਟੇਸ਼ਨ ਪਹਿਲਾਂ ਉਸ ਜਿਹੜੀ ਲੀਡ ਬੈਂਕ ਹੈ ਉਹਦੇ ਅਧਿਕਾਰੀਆਂ ਨੂੰ ਇੱਕ ਅੱਧੇ ਦਿਨ ਚ ਮਿਲੂਗਾ, ਪਰ ਆਪਾਂ ਆਪਣੇ ਮੋਰਚੇ ਦੀਆਂ ਤਿਆਰੀਆਂ ਕਰਨੀਆਂ ਨੇ, ਲੰਗਰ ਪਾਣੀ ਦਾ ਪ੍ਰਬੰਧ ਤੇ ਕੱਪੜੇ ਕੁਪੜੇ ਲੈ ਕੇ ਜਾਇਓ, ਬਸ ਇੱਕ ਗੱਲ ਦਾ ਖਿਆਲ ਰੱਖਿਓ, ਦੂਜੀਆਂ ਜਥੇਬੰਦੀਆਂ ਵਾਲਿਆਂ ਦਾ ਸ਼ਾਇਦ ਪਤਾ ਨੀ ਕੀ ਫੈਸਲਾ ਹੈ, ਪਰ ਆਪਣੀ ਜਥੇਬੰਦੀਆਂ ਵਾਲਾ ਫੈਸਲਾ ਹੈ ਵੀ ਜਿਹੜੇ ਬੰਦੇ ਉੱਥੇ ਰਹਿਣੇ ਨੇ ਭਰਾਵੋ, ਦਾਰੂ ਪੀਣ ਵਾਲਾ ਬੰਦਾ ਨੀ ਉੱਥੇ ਚਾਹੀਦਾ। ਜਿਵੇਂ ਤੁਸੀਂ ਦਾਰੂ ਵਾਲੇ ਬੰਦਿਆਂ ਨੂੰ ਸੰਗਰੂਰ ਚੋਂ ਫੜ ਫੜ ਘਰਾਂ ਨੂੰ ਵਾਪਸ ਭੇਜਿਆ, ਉੱਥੇ ਧਰਨੇ ਜੇ ਬੰਦਾ ਕੋਈ ਦਾਰੂ ਵਾਲਾ ਮਿਲ ਗਿਆ ਉਹਨੂੰ ਫੜੋ, ਉਹਦਾ ਐਡਰੈਸ ਨੋਟ ਕਰੋ, ਦੂਜੇ ਦਿਨ ਉਹਨੂੰ ਘਰ ਨੂੰ ਭੇਜ ਦਿਓ, ਕੋਈ ਦਾਰੂ ਵਾਲਾ ਬੰਦਾ ਧਰਨੇ ਚ ਨੀ ਚਾਹੀਦਾ। ਇਸ ਕਰਕੇ ਉਹ ਮੋਰਚਾ ਇੱਕ ਚੀਜ਼ ਲੈ ਕੇ ਆਊਗਾ ਭਰਾਵੋ, ਜਾਂ ਪਾਟੇ ਹੋਏ ਮੱਥੇ ਲੈ ਕੇ ਆਊਗਾ, ਜਾਂ ਖਾਲੀ ਚੈੱਕਾਂ ਦਾ ਫੈਸਲਾ ਲੈ ਕੇ ਆਊਗਾ। ਸਰਕਾਰ ਕੀ ਕਰਦੀ ਹੈ ਇਹ ਸਰਕਾਰ ਨੇ ਕਰਨਾ। ਜਿੰਦਾਬਾਦ।
ਇਹ ਥੋੜੀ ਜਿਹੀ ਕਾਇਦੀ ਗੱਲ ਮੈਂ ਤੁਹਾਨੂੰ ਇਸ ਕਰਕੇ ਕਹੀ ਹੈ ਵੀ ਜਦੋਂ ਇੰਨੀ ਗੱਲ ਕਹਿ ਦਿੰਦੇ ਆ ਉਹਦੇ ਨਾਲ ਤੁਸੀਂ ਜ਼ਿਆਦਾ ਜਾਂਦੇ ਹੋ। ਜੇ ਐਂ ਕਹਿ ਦਈਏ ਵੀ ਯਾਰ ਧਰਨੇ ਹੈ ਉਹ ਤੁਸੀਂ ਬੋਲੇ ਪਤਲੇ ਜੇ ਬੰਦੇ ਆਉਂਦੇ ਹੋ ਉਹੀ ਜੀ ਮਾਨਸਿਕਤਾ ਨਹੀਂ ਬਣਾ ਕੇ ਆਉਂਦੇ ਤੁਹਾਡੇ ਯਾਦ ਹੋਣਾ ਵੀ 5 ਤਰੀਕ ਵਾਲੇ ਦਿਨ ਸਵੇਰੇ 11 ਵਜੇ ਜਦੋਂ ਮੈਂ ਇੱਥੇ ਬੋਲਿਆ ਤੁਹਾਨੂੰ ਮੈਂ ਇਹ ਗੱਲ ਕਹੀ ਸੀ ਵੀ ਧਰਨਾ ਅੱਜ ਦਾ ਜਿਹੜਾ ਧਰਨਾ ਹੈ ਕਰਾਓ ਤੁਸੀਂ ਬੈਂਕ ਦਾ ਕਰੀ ਬੈਠੋ ਵੀ ਧਰਨਾ ਭਰਾਵੋ 6 ਵਜੇ ਸ਼ੁਰੂ ਹੋਣਾ ਤੇ ਤੁਹਾਡੀ ਮਾਨਸਿਕਤਾ ਬਣ ਗਈ ਵੀ ਆਹ ਜਿਹੜਾ ਪਹਿਲਾਂ ਦਾ ਟਾਈਮ ਹੈ ਇਹਦਾ ਚਾਹ ਚੂਹ ਪੀਣ ਵਾਲਾ ਹੀ ਹੈ ਯਾਨੀ ਅਸਲ ਧਰਨਾ ਦਾ 6 ਵਜੇ ਤੋਂ 8 ਵਜੇ ਤੱਕ ਸ਼ੁਰੂ ਰਿਹਾ ਉਹ 2 ਘੰਟੇ ਪੂਰਾ ਧਰਨਾ ਚੱਲਿਆ ਇਸੇ ਤਰ੍ਹਾਂ ਜਿਹੜੇ ਆਹ ਧਰਨੇ ਨੇ ਇਹਦਾ ਬਾਬੇ ਨਾਨਕ ਦੇ ਪ੍ਰਚਾਰ ਵਾਲੇ ਧਰਨੇ ਨੇ ਜਿਵੇਂ ਬਾਬਾ ਨਾਨਕ ਦੇ ਮਰਦਾਨਾ ਪਹਿਲਾਂ ਪ੍ਰਚਾਰ ਕਰਦੇ ਗਏ ਆਪਣੀ ਗੱਲ ਸਾਰੇ ਛੱਡਤੀ ਦਸਤਾ ਵੀ ਜਬਰ ਕਿਵੇਂ ਕਰਦੇ ਨੇ ਦਸਤਾ ਵੀ ਮਲਕ ਭਾਗੋ ਕੌਣ ਹੁੰਦੇ ਨੇ ਦਸਤਾ ਵੀ ਲਾਲੋ ਕੌਣ ਹੁੰਦੇ ਨੇ ਦਸਤਾ ਵੀ ਇੱਥੇ ਲੁੱਟਿਆ ਕੌਣ ਜਾਂਦਾ ਦਸਤਾ ਵੀ ਲੁੱਟਣ ਵਾਲੇ ਕੌਣ ਨੇ ਨਾਲ ਇਹ ਵੀ ਦਸਤਾ ਵੀ ਇਹਨਾਂ ਨਾਲ 2 ਹੱਥ ਕਰੀ ਨੇ ਕਿਵੇਂ ਇਸ ਕਰਕੇ ਭਰਾਵੋ ਆਹ ਜਿਹੜੇ ਧਰਨੇ ਨੇ ਇਹ ਪ੍ਰਚਾਰ ਵਾਲੇ ਧਰਨੇ ਨੇ ਇੱਕ ਫੈਸਲਾ ਆਪਾਂ ਇਹ ਕਰਾਂਗੇ ਉਦੋਂ ਬਾਅਦ ਇੱਕ ਆਪਾਂ ਨੇ ਫੇਰ ਕਰਨਾ ਇਸ ਕਰਕੇ ਮਾਨਸਿਕ ਤੌਰ ਤੇ ਤਿਆਰ ਹੋ ਐਨ ਕਾਇਮ ਹੋ ਕੇ ਆਓ ਅੱਜ ਭੁੱਲ ਭੁਲੇਖੇ ਨਾਲ ਪਤਾ ਨੀ ਆ 2-3 ਪਿੰਡਾਂ ਵਾਲੇ ਮਾਈਆਂ ਨੂੰ ਲੈ ਕੇ ਆ ਕੇ ਪਤਾ ਨੀ ਕਿਹਦੇ ਗਲਤੀ ਕਰ ਲਈ ਇਹ ਵੈਸੇ ਤਾਂ ਇਹ ਮੈਂ ਸਮਝਦਾ ਵੀ ਤੁਹਾਡੀ ਪੂਰੀ ਢਿੱਲ ਹੈ ਜਦੋਂ ਮਾੜਾ ਜਿਹਾ ਕੱਸ ਦਿੰਦੇ ਆ ਤਾਂ ਇਹ ਗਿਣਤੀ ਵੱਧ ਜਾਂਦੀ ਹੈ ਜਦੋਂ ਮਾੜਾ ਜਿਹਾ ਢਿੱਲਾ ਛੱਡ ਦਿੰਦੇ ਆ ਉਹਦੇ ਗਿਣਤੀ ਇਹ ਘੱਟ ਜਾਂਦੀ ਅਸਲ ਭਰਾਵੋ ਜਿੰਨਾ ਚਿਰ ਤੁਹਾਡੀਆਂ ਗੱਲਾਂ ਦਾ ਜਿੰਨਾ ਚਿਰ ਇਹ ਬਿਮਾਰੀ ਦਾ ਜੜ ਦਾ ਸਾਡੀਆਂ ਭੈਣਾਂ ਨੂੰ ਪਤਾ ਨਹੀਂ ਲੱਗਦਾ ਤਾਂ ਓਨਾ ਚਿਰ ਤੁਹਾਡੇ ਬੱਚਿਆਂ ਨੂੰ ਵੀ ਨਹੀਂ ਪਤਾ ਲੱਗਦਾ ਤੁਸੀਂ ਬੱਚਿਆਂ ਨੂੰ ਜਿੰਨੀਆਂ ਮਰਜ਼ੀ ਗੱਲਾਂ ਸਮਝਾ ਲਓ ਜਿਹੜੀਆਂ ਗੱਲਾਂ ਮਾਂ ਦੇ ਕਹੇ ਤੋਂ ਪੁੱਤ ਦੇ ਖਾਨੇ ਚ ਵੜਨਗੀਆਂ ਉਹ ਤੁਸੀਂ ਨਹੀਂ ਵਾਰ ਸਕਦੇ ਜਿਹੜਾ ਅਧਿਆਪਕ ਆਪਦੇ ਬੱਚਿਆਂ ਨੂੰ ਖਾਨੇ ਚ ਵਾਰ ਦੂਗਾ ਉਹ ਮਾਂ ਬਾਪ ਵੀ ਨਹੀਂ ਪਾ ਸਕਦੇ ਇਸ ਕਰਕੇ ਕਿਸੇ ਜਗ੍ਹਾ ਦੀ ਕਿਸੇ ਗੱਲ ਦੀ ਕਿਸੇ ਬੰਦੇ ਦੀ ਕੋਈ ਜਗ੍ਹਾ ਹੁੰਦੀ ਹੈ ਉਹ ਬੰਦੇ ਨੂੰ ਉਹ ਗੱਲ ਦਾ ਪਤਾ ਹੋਵੇ ਤਾਂ ਇਹ ਗੱਲ ਗਾਹਾਂ ਬੀਜੀ ਜਾਂਦੀ ਹੈ ਦੂਜੀ ਮੈਂ ਅਗਲੀ ਗੱਲ ਕਰਨ ਚੱਲਿਆ ਮੈਂ ਗੱਲ ਖਤਮ ਕਰੂੰਗਾ ਸਾਡੇ ਅਧਿਆਪਕ ਸਾਥੀ ਬੈਠੇ ਨੇ ਤੁਹਾਨੂੰ ਇਸ ਗੱਲ ਦਾ ਪਤਾ ਹੈ ਵੀ ਆਪਣੇ ਹੱਕਾਂ ਦੀ ਸੰਘਰਸ਼ ਕਰਦੇ ਨੇ ਚਿਰ ਤੋਂ ਲੜ ਰਹੇ ਨੇ ਤੇ ਸਰਕਾਰ ਨੇ ਇਹਨਾਂ ਨਾਲ ਐਸ ਕਿਸਮ ਦਾ ਧੱਕਾ ਕੀਤਾ ਉਸ ਕਿਸਮ ਦਾ ਧੱਕਾ ਜਿਹੜਾ ਇਤਿਹਾਸ ਦੇ ਵਿੱਚ ਕਦੇ ਮੁਗਲਾਂ ਦੇ ਰਾਜ ਵਿੱਚ ਨਹੀਂ ਹੋਇਆ ਯਾਨੀ ਅੰਗਰੇਜ਼ਾਂ ਦਾ ਰਾਜ ਵਿਦੇਸ਼ੀ ਹਕੂਮਤ ਮੰਨੀ ਜਾਂਦੀ ਹੈ ਵਿਦੇਸ਼ੀ ਹਕੂਮਤਾਂ ਦੇ ਵਿੱਚ ਵੀ ਕਦੇ ਐ ਨਹੀਂ ਹੋਇਆ ਵੀ ਆਪਦੇ ਹੱਕਾਂ ਦੀ ਸੰਘਰਸ਼ ਕਰਨ ਵਾਲਿਆਂ ਦੇ ਲੀਡਰਾਂ ਨੂੰ ਟਰਮੀਨੇਟ ਕਰ ਦਿੱਤਾ ਜਾਵੇ ਯਾਨੀ ਮੈਂ ਸਮਝਦਾ ਵੀ ਸਿਆਸਤ ਦਾ ਮਿਆਰ ਕਿੰਨਾ ਹੇਠਾਂ ਡਿੱਗਿਆ ਹੋਇਆ ਉਹ ਤੁਸੀਂ ਇਹ ਦੇਖ ਲਓ ਸਾਰੇ ਫੇਸਬੁੱਕ ਤੇ ਤੁਸੀਂ ਦੇਖਦੇ ਹੋ ਇੱਕ ਦੂਜੇ ਦੇ ਖਿਲਾਫ ਕੀ ਬੋਲਦੇ ਨੇ ਆਪ ਨੂੰ ਸ਼ਰਮ ਆਉਂਦੀ ਹੈ ਵੀ ਨਾ ਸੁਣੀਏ ਆਹ ਜਿਹੜੀ ਕਾਰਗੁਜ਼ਾਰੀ ਹੈ ਯਾਨੀ ਆਪ ਦੇਖੋ ਬੇਸ਼ੱਕ ਅੱਜ ਅਮਰਿੰਦਰ ਕੇ ਸੱਤਾ ਤੇ ਨੇ ਉਧਰ ਬਾਦਲ ਕਾ ਲਾਣਾ ਇਹੋ ਜਿਹਾ ਕੁਛ ਹੀ ਕਰਦਾ ਜਿਹੋ ਜਿਹਾ ਕੁਛ ਆਪਾਂ ਕਰਦੇ ਹਾਂ ਜਦੋਂ ਇਹ ਸੱਤਾ ਚ ਆ ਕੇ ਫਿਰ ਅਮਰਿੰਦਰ ਨੂੰ ਪੁੱਛ ਵੀ 2003 ਦੇ ਵਿੱਚ 2002 ਦੇ ਵਿੱਚ ਤੂੰ ਵੀ ਧਰਨੇ ਨਾਲ ਰੋਕਣ ਦਾ ਸੱਦਾ ਦਿੱਤਾ ਸੀ 2002 ਚ ਜਦੋਂ ਇਹਦੀ ਹਕੂਮਤ ਆਈ ਹੈ ਕੇਂਦਰ ਦੇ ਵਿੱਚ ਬੀਜੇਪੀ ਦੀ ਹਕੂਮਤ ਸੀ ਇਹਨੇ ਕੇਂਦਰ ਦੇ ਖਿਲਾਫ ਰੇਲਾਂ ਰੋਕਣ ਦਾ ਸੱਦਾ ਦਿੱਤਾ ਤਾਂ ਅਧਿਆਪਕਾਂ ਦਾ ਸੰਘਰਸ਼ ਕਿਵੇਂ ਗਲਤ ਹੋ ਗਿਆ ਬਈ ਤਾਂ ਤੈਨੂੰ ਵੀ ਟਰਮੀਨੇਟ ਕਰਨਾ ਚਾਹੀਦਾ ਸੀ ਮੁੱਖ ਮੰਤਰੀ ਦੇ ਅਹੁਦੇ ਤੋਂ ਜੇ ਕੇਂਦਰ ਦੀ ਸਰਕਾਰ ਤੇਰੀ ਇਹ ਗੱਲ ਬਰਦਾਸ਼ਤ ਕਰ ਗਈ ਤਾਂ ਅਧਿਆਪਕਾਂ ਦੇ ਅੰਦੋਲਨ ਦੇ ਵਿੱਚ ਸਾਡੇ ਅਧਿਆਪਕ ਆਪਦੀਆਂ ਹੱਕਾਂ ਮਹਿਕੀ ਮੰਗਾਂ ਦੀ ਖਾਤਰ ਜੇ ਉਹ ਆਪਦਾ ਲੜਾਈ ਲੜ ਰਹੇ ਨੇ ਤਾਂ ਟਰਮੀਨੇਟ ਕਰਨ ਦਾ ਅਧਿਕਾਰ ਤੇਰੇ ਕੋਲੋਂ ਕਿੱਥੋਂ ਆ ਗਿਆ ਤੂੰ ਏਡਾ ਮਿਆਰ ਨੀਵਾਂ ਕਿਉਂ ਉਤਰਿਆ ਆ ਫਿਰ ਤੂੰ ਕਸਰ ਨੀ ਛੱਡੀ, ਤੂੰ ਸਾਡੇ ਆਗੂਆਂ ਦੀਆਂ ਬਦਲੀਆਂ ਕਿੱਥੇ ਕੀਤੀਆਂ ਨੇ, ਇੱਕ ਨੂੰ ਪਠਾਨਕੋਟ ਮਾਰਿਆ ਚੱਕ ਕੇ ਇਧਰੋਂ, ਇੱਕ ਨੂੰ ਤਰਨ ਤਾਰਨ ਮਾਰਿਆ ਚੱਕ ਕੇ, ਦੂਰ ਦੂਰ ਦੀਆਂ ਫਿਰੋਜ਼ਪੁਰ ਮਾਰਿਆ ਚੱਕ ਕੇ, ਬਦਲੀਆਂ ਕਰਲੀਆਂ ਕਲਿੱਕ ਕਰਾਉਣ ਦੀ ਖਾਤਰ ਤੂੰ ਬਥੇਰੇ ਬਥੇਰੇ ਡਾਰੇ ਲੱਪੇ ਵੀ ਲਾਏ ਨੇ, ਅਹੇ ਜੇ ਵਾਅਦੇ ਵੀ ਦਿੱਤੇ ਨੇ। ਇਕਵੰਜਾ ਅਠੱਤਰ ਵਾਲਿਆਂ ਨੂੰ ਕਹਿੰਦਾ ਮੈਂ ਇੱਕ ਜਨਵਰੀ ਤੋਂ ਪੱਕੇ ਕਰ ਦੂੰਗਾ ਤੇ ਉਹਨਾਂ ਦੀ ਪੂਰੀਆਂ ਤਨਖਾਹ ਹੋ ਜਾਣਗੀਆਂ। ਇੱਕ ਜਨਵਰੀ ਲੰਘੀ ਤਾਂ 18 ਦਿਨ ਹੋ ਗਏ, ਅਜੇ ਤੱਕ ਪੱਕਾ ਪੁੱਕਾ ਕੋਈ ਨੀ ਕੀਤਾ। ਇਸ ਕਰਕੇ ਜਿਵੇਂ ਸਾਡੇ ਨਾਲ ਲਾਰੇ ਲਾ ਲਾ ਕੇ ਹੁਣ ਤੱਕ 70 ਸਾਲ ਹੋ ਗਏ ਸਾਨੂੰ ਗੁਮਰਾਹ ਕਰੀ ਜਾਂਦੇ ਨੇ, ਉਹੀ ਪਾਲਿਸੀ ਅਧਿਆਪਕਾਂ ਵਾਸਤੇ ਹੈ, ਉਹੀ ਪਾਲਿਸੀ ਮਜ਼ਦੂਰਾਂ ਵਾਸਤੇ ਹੈ, ਉਹੀ ਪਾਲਿਸੀ ਵਿਦਿਆਰਥੀਆਂ ਵਾਸਤੇ ਹੈ, ਉਹੀ ਪੜ੍ਹਨ ਵਾਲੇ ਬੱਚਿਆਂ ਦੇ ਵਜ਼ੀਫਿਆਂ ਵਾਸਤੇ ਹੈ, ਉਹੀ ਬੁਢਾਪਾ ਪੈਨਸ਼ਨਾਂ ਵਾਸਤੇ ਹੈ। ਇਸ ਕਰਕੇ ਰੌਲਾ ਪਾਲਿਸੀ ਦਾ ਹੈ, ਰੌਲਾ ਨੀਤੀ ਦਾ ਹੈ ਜਦੋਂ ਅਸੀਂ ਇਹਨਾਂ ਨੂੰ ਗੱਲ ਕਹਿੰਦੇ ਹਾਂ।
ਦੋਸਤੋ ਅਫਸੋਸ ਹੈ ਕਿ ਇਹ ਲੈਕਚਰ ਇੱਥੇ ਸਾਨੂੰ ਰੁਕਣਾ ਪਏਗਾ ਕਿਉਂਕਿ ਪ੍ਰੋਗਰਾਮ ਦਾ ਸਮਾਂ ਸਮਾਪਤ ਹੈ। ਲੈਕਚਰ ਤੁਸੀਂ ਸੁਣ ਰਹੇ ਸੀ ਜਿਹੜੇ ਪ੍ਰਧਾਨ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੋਂ, ਸਾਥੀ ਜੋਗਿੰਦਰ ਸਿੰਘ ਉਗਰਾਹਾਂ ਤੋਂ। ਅਗਲੇ ਹਫ਼ਤੇ ਅਸੀਂ ਆਪਣੀ ਗੱਲਬਾਤ ਜਾਰੀ ਰੱਖਾਂਗੇ, ਹੁਣ ਦਿਓ ਇਜਾਜ਼ਤ, ਅਲਵਿਦਾ।